ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਜਨਾਬ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਪਿਆਰੇ ਦੋਸਤੋ? ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਮਿਸ ਕੀਤਾ ਹੋਵੇਗਾ ਕੱਲ੍ਹ। ਅਸੀਂ ਵੀ ਤੁਹਾਨੂੰ ਬੜਾ ਯਾਦ ਕੀਤਾ ਤੇ ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਉਮੀਦ ਹੈ ਕਿ ਠੀਕ ਠਾਕ ਹੋਵੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈ ਰਹੇ ਹੋਵੋਗੇ। ਅਕਸਰ ਆਪਾਂ ਜ਼ਿੰਦਗੀ ਦੇ ਵਿੱਚ ਆਨੰਦ ਦੀ ਗੱਲ ਜ਼ਰੂਰ ਕਰਦੇ ਹਾਂ ਤੇ ਉਹਦੇ ਲਈ ਆਪਾਂ ਜਾਣਦੇ ਹਾਂ ਕਿ ਕੁਝ ਬਹੁਤ ਸਾਰੀਆਂ ਕਹਾਣੀਆਂ ਸਾਡੇ ਕੋਲ ਪਈਆਂ ਨੇ ਜਿਹੜੀਆਂ ਇਹ ਗੱਲ ਨੂੰ ਸਿਖਾਉਂਦੀਆਂ ਨੇ ਕਿ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਲੈਣਾ ਚਾਹੀਦਾ। ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਕਿਹਾ ਸੀ ਕਹਾਣੀ ਤੁਹਾਡੇ ਲਈ ਲੈ ਕੇ ਆਇਆ ਜਿਹੜੀ ਵਾਕਿਆ ਤੁਹਾਨੂੰ ਇੱਕ ਪੋਜ਼ਿਟਿਵ ਨਜ਼ਰੀਆ ਦਿਖਾਊਗੀ ਜ਼ਿੰਦਗੀ ਦਾ। ਦੇਖੋ, ਜ਼ਿੰਦਗੀ ਚੋਂ ਨਾਰਾਜ਼ ਸਾਰੇ ਹੋ ਜਾਂਦੇ ਨੇ, ਜ਼ਾਹਿਰ ਜੀ ਗੱਲ ਆ। ਨਾਰਾਜ਼, ਨਿਰਾਸ਼ਾ, ਇਹ ਸਭ ਚੱਲਦੀ ਰਹਿੰਦੀ ਹੈ। ਸੁੱਖ ਦੁੱਖ, ਬੰਦੇ ਦਾ ਮਨ ਕਈ ਵਾਰ ਬਹੁਤ ਮੋਟੀਵੇਟ ਹੋ ਜਾਂਦਾ, ਕਈ ਵਾਰ ਡੀਮੋਟੀਵੇਟ ਹੋ ਜਾਂਦਾ। ਇਹ ਉਤਾਰ ਚੜਾਅ ਜ਼ਿੰਦਗੀ ਦੇ ਵਿੱਚ ਵੀ ਤੇ ਮਨ ਦੇ ਵਿੱਚ ਵੀ ਆਉਂਦੇ ਰਹਿੰਦੇ ਨੇ। ਮਨਾਂ ਦੇ ਉਤਾਰ ਚੜਾਅ ਉਗਾ ਜ਼ਿੰਦਗੀ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ। ਇਹ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਤੁਸੀਂ ਬਿਕਰਮ ਬੇਤਾਲ ਸੀਰੀਅਲ ਸੁਣਿਆ ਹੋਵੇ, ਜਿਹੜੇ ਮੇਰੀ ਉਮਰ ਦੇ ਨੇ ਭਰਾ, ਉਹਨਾਂ ਨੇ ਮੈਨੂੰ ਲੱਗਦਾ ਕਿ ਬਿਕਰਮ ਬੇਤਾਲ ਤੇ ਜ਼ਰੂਰ ਦੇਖਿਆ ਹੋਊਗਾ ਕਿ ਬਿਕਰਮ ਬੇਤਾਲ ਨੂੰ ਲੈ ਕੇ ਜਾਂਦਾ ਤੇ ਬੇਤਾਲ ਉਹਨੂੰ ਕਹਾਣੀ ਸੁਣਾਉਂਦਾ ਤੇ ਉਹ ਥੋੜੀ ਜਿਹੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਗੱਲ ਇਸ ਤਰ੍ਹਾਂ ਕਿ ਕਹਿੰਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਰਾਜਾ ਸੀ ਬਿਕਰਮ ਦੱਤਿਆ। ਬਿਕਰਮ ਦੱਤੇ ਜਿਹੜਾ ਰਾਜਾ ਸੀ ਬੜਾ ਸਿਆਣਾ ਰਾਜਾ ਸੀ, ਬੜਾ ਸੂਝਵਾਨ ਰਾਜਾ ਸੀ, ਸਾਰੀ ਉਹਦੇ ਪਾਸੇ ਚਰਚਾ ਸੀ। ਇੱਕ ਸਾਧੂ ਬਿਕਰਮ ਦੱਤਾ ਕੋ ਆਇਆ, ਕਹਿੰਦੇ ਕਿ ਰਾਜੇ ਮਹਾਰਾਜੇ ਦੇ ਸਮੇਂ ਦੇ ਵਿੱਚ ਤੇ ਰਾਜਿਆਂ ਨੂੰ ਕੁਝ ਨਾ ਕੁਝ ਭੇਂਟ ਕਰਦੇ ਹੁੰਦੇ ਸੀ ਜਿਹੜੇ ਲੋਕ ਵੀ, ਤੂੰ ਰਾਜਾ ਬੜਾ ਚੰਗਾ, ਮੈਂ ਤੁਹਾਡੇ ਲਈ ਕੁਝ ਨਾ ਕੁਝ ਗਿਫਟ ਜ਼ਰੂਰ ਲੈ ਕੇ ਆਵਾਂ। ਤੇ ਲੋਕ ਗਿਫਟ ਲੈ ਕੇ ਆਉਂਦੇ ਸੀ ਤੇ ਉਹ ਰਾਜਾ ਉਹਨੂੰ ਸਵੀਕਾਰ ਕਰਦਾ ਸੀ ਤੇ ਉਹਨਾਂ ਦਾ ਧੰਨਵਾਦ ਕਰਦਾ ਸੀ। ਤੇ ਇਹ ਇੱਕ ਨਿਰੰਤਰ ਚੱਲਦੀ ਹੁੰਦੀ ਸੀ ਡੇਲੀ, ਨਾਲੇ ਰਾਜੇ ਦੇ ਦਰਸ਼ਨ ਕਰ ਲੈਣੇ ਤੇ ਨਾਲੇ ਉਹਨੂੰ ਕੁਝ ਨਾ ਕੁਝ ਗਿਫਟ ਪੇਂਟ ਕਰ ਦੇਣਾ। ਜੇ ਕਿਸਾਨ ਆ ਕੁਝ ਸਬਜ਼ੀ ਪੇਂਟ ਕਰਤੀ, ਜੇ ਕੋਈ ਜਵਾਰੀ ਆ ਤਾਂ ਉਹਨੂੰ ਕੁਝ ਹੀਰਾ ਪੇਂਟ ਕਰਤਾ, ਕੁਝ ਨਾ ਕੁਝ ਪੇਂਟ ਕਰਦੇ ਸੀ। ਤੇ ਜਿਹੜਾ ਸਾਧੂ ਸੀ, ਇੱਕ ਬੜਾ ਸਿਆਣਾ ਸੂਝਵਾਨ ਸਾਧੂ ਸੀ ਤੇ ਉਹ ਰਾਜੇ ਨੂੰ ਇੱਕ ਫਲ ਲੈ ਕੇ ਆਉਂਦਾ ਰਾਜੇ ਲਈ, ਜੰਗਲੀ ਜਿਹਾ ਫਲ ਜਿਹੜਾ ਖਾਣ ਵਾਲਾ ਵੀ ਨਹੀਂ ਦੇਖਣ ਨੂੰ ਲੱਗਦਾ ਸੀ। ਤੇ ਹੁਣ ਜਾਹਿਰ ਜੀ ਗੱਲ ਆ ਕਿ ਰਾਜੇ ਨੂੰ ਤੇ ਹਰ ਚੀਜ਼ ਸਵੀਕਾਰ, ਬਿਕਰਮ ਦੱਤਿਆ ਬੜਾ ਸਿਆਣਾ ਰਾਜਾ ਸੀ ਤੇ ਹਰ ਦੀ ਰਿਸਪੈਕਟ ਕਰਦਾ ਸੀ। ਉਹਦਾ ਮੰਨਣਾ ਸੀ ਵੀ ਕੁਝ ਵੀ ਚੀਜ਼ ਲੈ ਕੇ ਕੋਈ ਆਉਂਦਾ ਬੰਦਾ ਪਿਆਰ ਦੇ ਨਾਲ ਤੇ ਉਹ ਬੜਾ ਸਨਮਾਨ ਦੇ ਨਾਲ ਉਹਨੂੰ ਸਵੀਕਾਰ ਕਰਨਾ ਚਾਹੀਦਾ। ਤੇ ਉਹਨੇ ਸਾਧੂ ਨੇ ਉਹਨੂੰ ਫਲ ਦਿੱਤਾ, ਉਹ ਜੰਗਲੀ ਫਲ, ਉਹ ਆਉਂਦਾ ਜੀ ਮੈਂ ਬੜੇ ਪਿਆਰ ਨਾਲ ਲੈ ਕੇ ਆਇਆ। ਤੇ ਉਹਨਾਂ ਨੇ ਧੰਨਵਾਦ ਕੀਤਾ ਤੇ ਠੀਕ ਹੈ ਜੀ। ਤੇ ਉਹਨੇ ਦੇਖਿਆ ਕਿ ਫਲ ਖਾਣ ਵਾਲਾ ਤੇ ਹੈ ਨੀ, ਜੰਗਲੀ ਜਿਹਾ ਫਲ ਆ, ਤੇ ਉਹਨੇ ਵਜ਼ੀਰ ਨੂੰ ਦਿੱਤਾ ਉਹਨਾਂ ਵੀ ਆ ਸਾਂਭਲਾ ਵੀ ਤੂੰ, ਬਾਕੀ ਚੀਜ਼ਾਂ ਉਹ ਆਪਣੇ ਉੱਥੇ ਰੱਖਦਾ ਰਿਹਾ। ਉਹਨੇ ਰੋਜ਼ਾਨਾ ਸਾਧੂ ਨੇ ਉਹਨਾਂ ਤੋਂ ਫਲ, ਜੰਗਲੀ ਫਲ ਲੈ ਕੇ ਆਉਣਾ ਤੇ ਉਹਨੇ ਰਾਜੇ ਨੇ ਕੀ ਕਰਨਾ, ਉਹਨੇ ਵਜ਼ੀਰ ਨੂੰ ਦੇ ਦੇਣਾ ਤੇ ਉਹਦਾ ਧੰਨਵਾਦ ਕਰ ਦੇਣਾ। ਇਸ ਗੱਲ ਨੂੰ 10 ਸਾਲ ਬੀਤ ਗਿਆ, ਰੋਜ਼ਾਨਾ ਉਹ ਫਲ ਲੈ ਕੇ ਆਉਂਦਾ ਰਿਹਾ, ਰੋਜ਼ਾਨਾ ਉਹ ਸਾਧੂ ਨੂੰ ਦਿੰਦਾ ਰਿਹਾ। ਹੋਇਆ ਕਿ ਇੱਕ ਦਿਨ ਮਤਲਬ ਉਹਨੇ ਕਿਸੇ ਨੇ ਰਾਜੇ ਨੂੰ ਬਾਂਦਰ ਭੇਂਟ ਕਰ ਦਿੱਤਾ, ਇੱਕ ਛੋਟਾ ਜਿਹਾ ਬਾਂਦਰ ਭੇਂਟ ਕਰਤਾ ਤੇ ਉਹ ਰਾਜੇ ਨੇ ਉਹ ਵੀ ਲਾਗੇ ਉੱਥੇ ਬੰਨ ਲਿਆ ਤੇ ਰੱਖ ਦਿੱਤਾ। ਤੇ ਉਹ ਜਦੋਂ ਸਾਧੂ ਲੈ ਕੇ ਆਇਆ ਫਲ ਤੇ ਉਹ ਜਦੋਂ ਜੰਗਲੀ ਫਲ ਦਿੱਤਾ ਤੇ ਉਹਨੇ ਰਾਜੇ ਨੇ ਕੀ ਕੀਤਾ, ਜਦੋਂ ਜਾਣ ਲੱਗਾ ਉਹ ਤੇ ਉਹਨੇ ਕੀ ਕੀਤਾ, ਫਲ ਜਿਹੜਾ ਵਾ ਉਹ ਆਪਣੇ ਵਜ਼ੀਰ ਨੂੰ ਨਾ ਦੇ ਕੇ ਉਹਨੇ ਕਿਹਾ ਚੱਲ ਆ ਬਾਂਦਰ ਨੂੰ ਖਵਾ ਦਿੰਦੇ, ਜੰਗਲੀ ਫਲ ਆ ਤੇ ਚਲੋ ਬਾਂਦਰ ਖੁਸ਼ ਹੋ ਕੇ ਛਕ ਲੂ। ਉਹਨੇ ਬਾਂਦਰਾਂ ਨੂੰ ਸਿੱਟ ਦਿੱਤਾ ਤੇ ਬਾਂਦਰ ਨੇ ਕੈਚ ਕਰ ਲਿਆ, ਬਾਂਦਰ ਖਾਣ ਲੱਗਾ ਫਲ ਨੂੰ ਤੇ ਜਦੋਂ ਫਲ ਖਾਧਾ ਉਹਨੇ ਬਾਂਦਰ ਨੇ ਥੋੜਾ ਬਹੁਤਾ, ਉਹਦੇ ਵਿੱਚੋਂ ਇੱਕ ਹੀਰਾ ਨਿਕਲਿਆ, ਹੀਰਾ ਨਿਕਲ ਕੇ ਧਰਤੀ ਦੇ ਵਿੱਚ ਡਿੱਗ ਗਿਆ। ਇੰਨਾ ਕੀਮਤੀ ਹੀਰਾ, ਇੰਨਾ ਵੱਡਾ ਹੀਰਾ ਕਦੇ ਰਾਜੇ ਨੇ ਦੇਖਿਆ ਨਹੀਂ ਸੀ। ਤੂੰ ਬੜਾ ਹੈਰਾਨ ਹੋਇਆ ਬਈ, ਬੜਾ ਹੈਰਾਨ ਹੋਇਆ ਤੇ ਉਹਨੇ ਵਜ਼ੀਰ ਨੂੰ ਕਿਹਾ, ਵਜ਼ੀਰ ਵੀ ਮਤਲਬ ਇਹ ਤੇ ਬੜੀ ਹੈਰਾਨੀ ਵਾਲੀ ਗੱਲ ਆ, ਇਹਦੇ ਵਿੱਚੋਂ ਹੀਰਾ ਨਿਕਲਿਆ। ਉਹਨੇ ਕਿਹਾ ਸਾਧੂ ਨੂੰ ਆਵਾਜ਼ ਮਾਰ ਕੇ ਲੈ ਆਓ। ਸਾਧੂ ਨੂੰ ਆਵਾਜ਼ ਮਾਰੀ ਗਈ, ਸਾਧੂ ਜਦੋਂ ਆਇਆ ਉਹਦਾ ਬਈ ਬਾਬਾ ਇਹ ਕੀ ਚਮਤਕਾਰ ਆ ਵੀ ਤੂੰ ਸਾਨੂੰ ਫਲ ਦਿੱਤਾ ਜਿਹੜਾ ਇਹਦੇ ਵਿੱਚ ਹੀਰਾ ਨਿਕਲਿਆ। ਉਹ ਕਹਿੰਦੇ ਤੈਨੂੰ ਅੱਜ ਪਤਾ ਲੱਗਾ, ਮੈਂ ਤੇ ਹਰ ਫਲ ਦੇ ਵਿੱਚ ਹੀਰਾ ਦੇ ਰਿਹਾ। ਉਹ ਕਹਿੰਦੇ ਹੈ, ਤੇ ਉਹ ਵਜ਼ੀਰ ਨੂੰ ਕਹਿੰਦਾ ਜਿਹੜੇ ਫਲ ਤੈਨੂੰ ਦਿੰਦਾ ਰਿਹਾ ਕਿੱਥੇ ਰੱਖਦਾ ਰਿਹਾ? ਉਹ ਕਹਿੰਦਾ ਜੀ ਜੰਗਲੀ ਫਲ ਆ, ਮੈਂ ਤੇ ਆਪ ਨਹੀਂ ਖਾਧੇ, ਮਾੜਾ ਜਿਹਾ ਤੋੜ ਕੇ ਦੇਖਿਆ ਮੂੰਹ ਦੇ ਨਾਲ ਤੇ, ਕਹਿੰਦਾ ਜੀ ਉਹਦੇ ਵਿੱਚੋਂ ਬੜਾ ਭੈੜਾ ਜਿਹਾ ਸਵਾਦ ਆਉਂਦਾ ਸੀ, ਕਹਿੰਦਾ ਵੀ ਮੈਂ ਉਹਨੂੰ ਖੂਹ ਦੇ ਵਿੱਚ ਸਿੱਟਦਾ। ਉਹਦਾ ਖੂਹ 'ਚ ਸਿੱਟਿਆ ਤੇ ਜਦੋਂ ਦੇਖਿਆ ਉਹਨਾਂ ਨੇ ਤੇ ਗਲ ਫਲ ਜਿਹੜੇ ਆ ਉਹ ਗਲੇ ਸੜੇ ਸਨ ਜਦੋਂ ਦੇਖਿਆ, ਤੇ ਪਰ ਹੀਰੇ ਵਿੱਚੋਂ ਚਮਕਣ ਡਿਆ ਸੀ ਖੂਹ ਦੇ ਵਿੱਚੋਂ। ਮਤਲਬ ਗੱਲ ਆ, ਕਹਾਣੀ ਆ। ਉਹ ਬੜੇ ਹੈਰਾਨ ਹੋਏ, ਉਹ ਕਹਿੰਦੇ ਯਾਰ ਇਹ ਤੇ ਬੜੇ ਸਾਧੂ ਸਾਹਿਬ ਬੜਾ ਮਤਲਬ ਅਦਭੁਤ ਚੀਜ਼ ਹੋਈ ਆ। ਉਹ ਆਂਦਾ ਵੀ ਇਹ ਜਿਹੜਾ ਫਲ ਆ ਨਾ ਜ਼ਿੰਦਗੀ ਦਾ ਫਲ ਆ, ਜ਼ਿੰਦਗੀ ਦਾ ਫਲ ਅਸੀਂ ਬੇਕਾਰ ਸਮਝ ਕੇ ਸਿੱਟ ਦਿੰਦੇ ਹਾਂ ਕਿ ਸਵਾਦ ਨਹੀਂ ਬੇਸਵਾਦ ਆ, ਪਰ ਹਰ ਜ਼ਿੰਦਗੀ ਦੇ ਵਿੱਚ ਇੱਕ ਹੀਰਾ ਛੁਪਿਆ ਹੋਇਆ, ਇਹ ਹੀਰਾ ਅਸੀਂ ਪਹਿਚਾਣਦੇ ਨਹੀਂ। ਜਿਸ ਨੇ ਇਹਦੀ ਪਹਿਚਾਣ ਕੀਤੀ ਆ ਉਹ ਮਤਲਬ ਬੜਾ ਮਹਾਨ ਬਣ ਗਿਆ, ਉਹ ਬੜਾ ਧਨੀ ਬਣ ਗਿਆ, ਉਹ ਬੜਾ ਮਤਲਬ ਖੁਸ਼ ਰਿਹਾ ਜ਼ਿੰਦਗੀ ਦੇ ਵਿੱਚ, ਉਹਨੂੰ ਕਿਸੇ ਚੀਜ਼ ਦੀ ਕਮੀ ਆਈ ਨਹੀਂ। ਇਸੇ ਕਰਕੇ ਜ਼ਿੰਦਗੀ ਜੀਣ ਦਾ ਜਿਹੜਾ ਉਹ ਤਰੀਕਾ ਉਹ ਸਾਨੂੰ ਨਹੀਂ ਆਉਂਦਾ, ਉਹ ਤਰੀਕਾ ਜਿਹੜਾ ਉਹ ਸਾਧੂ ਨੇ ਸਿਖਾਇਆ। ਉਸ ਤੋਂ ਬਾਅਦ ਜਿਹੜੀਆਂ 25 ਲਗਭਗ ਕਹਾਣੀਆਂ ਕਿਵੇਂ ਤੁਰਦੀਆਂ ਨੇ, ਕਿਵੇਂ ਸਾਰੀ ਗੱਲ ਹੁੰਦੀ ਹੈ ਤੇ ਰਾਜਾ ਕਿੱਥੇ ਸਾਧੂ ਦੇ ਨਾਲ ਮੁਲਾਕਾਤ ਦੇ ਵਿੱਚ ਕੀ ਅੱਗੇ ਸੁਣਾਉਂਦਾ, ਉਹ ਮੈਂ ਇਹਨਾਂ ਗੀਤਾਂ ਤੋਂ ਬਾਅਦ ਸੁਣਾਉਂਦਾ। ਜਦ ਤੱਕ ਤਾਇਆ ਜੀ ਮੈਨੂੰ ਲੱਗਦਾ ਜੇ ਲੱਡੂ ਲੁੱਡੂ ਲੈ ਕੇ ਆਉਣਗੇ ਮੰਗਣੇ ਦੀ ਖੁਸ਼ੀ 'ਚ, ਮੈਂ ਤੁਹਾਨੂੰ ਫਿਰ ਇਹ ਕਹਾਣੀ ਅੱਜ ਪੂਰੀ ਸੁਣਾ ਕੇ ਜਾਊਂਗਾ ਜਦ ਤੱਕ ਤਾਇਆ ਜੀ ਹੋਰੀ ਨਹੀਂ ਆਉਂਦੇ। ਆਪਾਂ ਸੁਣਦੇ ਹਾਂ ਬਿਹਤਰ ਬਿਹਤਰ ਗੀਤ, ਕਹਾਣੀ ਨੂੰ ਜਾਰੀ ਰੱਖਾਂਗੇ ਤੇ ਜਿਨ੍ਹਾਂ ਨੇ ਸੁਣੀ ਹੋਣੀ ਆ ਉਹਨਾਂ ਨੇ ਮੇਬੀ ਸੁਣੀ ਹੋਵੇਗੀ, ਜਿਨ੍ਹਾਂ ਨੇ ਨਹੀਂ ਸੁਣੀ ਮੈਂ ਜ਼ਰੂਰ ਸੁਣਾਊਂਗਾ। ਤੇ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਾਡੀ ਈਮੇਲ ਆਈ ਡੀ ਤੁਸੀਂ ਨੋਟ ਕਰ ਲਓ, request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਭੇਜ ਸਕਦੇ ਹੋ। ਇਹ ਸੌਖਾ ਜਿਹਾ ਤਰੀਕਾ, ਟੈਲੀਫੋਨ ਵੀ ਕਰ ਸਕਦੇ ਹੋ ਸਾਨੂੰ। ਸਾਡਾ ਨੰਬਰ ਵੈਬਸਾਈਟ ਤੇ ਜਾ ਕੇ www.harmanradio.com ਤੇ ਜਾ ਕੇ ਤੁਸੀਂ ਸਾਡਾ ਨੰਬਰ ਡਾਇਲ ਕਰਕੇ ਵੀ ਸਿੱਧੀ ਟੈਲੀਫੋਨ ਕਾਲ ਕਰ ਸਕਦੇ ਹੋ। ਅੱਗੇ ਜਾਰੀ ਰੱਖਾਂਗੇ ਇਸ ਕਹਾਣੀ ਨੂੰ ਇਹਨਾਂ ਗੀਤਾਂ ਤੋਂ ਬਾਅਦ। ਪਿਆਰੇ ਦੋਸਤੋ,
ਲੋਹਾਰ ਆਸ਼ਗੋਸ਼ੀ ਆਂਦਾ ਜੀ, ਹਜ਼ਰਤ ਯੂਸਫ ਅਲੈਹਿ ਸਲਾਮ ਨੂੰ ਭਾਈਆਂ ਵੇਚ ਦਿੱਤਾ ਤੇ ਲੈ ਕੇ ਟੁਰ ਪਏ ਸੁਦਾਗਰ। ਯੂਸਫ ਅਲੈਹਿ ਸਲਾਮ ਨੇ ਕਿਹਾ, ਮਾਲਕਾ ਜੋ ਕਵੇਂ, ਮੇਰਾ ਇੱਕ ਨਿੱਕਾ ਜਿਹਾ ਵੀਰ ਹੈ, ਮੈਂ ਉਹਨੂੰ ਇੱਕ ਸੁਨੇਹਾ ਦੇ ਲਾਂ। ਹਜ਼ਰਤ ਯੂਸਫ ਅਲੈਹਿ ਸਲਾਮ ਨੇ ਕੀ ਸੁਨੇਹਾ ਦਿੱਤਾ ਆਪਣੇ ਭਾਈਆਂ ਨੂੰ? ਵਿਕਦੇ ਵਿਕਦੇ ਆਜ ਬਰਦੇ ਅਤੇ ਦੇਸ ਵਿਦੇਸੀ ਜਾਂਦੇ ਹੀ ਅਮਾਨ ਹਵਾਲੇ ਰੱਬ ਦੇ ਫਿਰ ਮਿਲਣ ਜ਼ਿੰਦਗੀਆਂ ਦੇ ਤੁਸਾਂ ਘਰਾਂ ਵਿੱਚ ਖੁਸ਼ੀਆਂ ਸੁਣ ਅਤੇ ਮੇਰੇ ਨਸੀਬ ਜੁਦਾਈਆਂ ਰਲ ਕੇ ਬਹਿਣ ਨਸੀਬਾਂ ਵਾਲੇ ਨਾਲ ਪਿਆਰਿਆਂ ਪਾਈਆਂ ਅੱਥੀ ਦਫਨ ਜਿਨ੍ਹਾਂ ਨੂੰ ਕਰੀਏ ਅਤੇ ਲੈ ਗਈ ਆਸ ਉਹਨਾਂ ਦੀ ਦੂਰ ਗਿਆਂ ਦੀ ਡੀਕ ਹਮੇਸ਼ਾ ਦਿਲ ਤੂੰ ਭੂਲ ਨਾ ਜਾਂਦੀ ਯੂਸਫ ਅਲੈਹਿ ਸਲਾਮ ਦੀ ਮਾਂ ਦੀ ਕਬਰ ਰਾਹ ਵਿੱਚ ਆ ਗਈ ਪੈਗੰਬਰ ਜ਼ਾਦੇ ਮਾਂ ਦੀ ਕਬਰ ਤੇ ਟਹਿ ਪਏ ਰੋ ਕੇ ਮਾਂ ਦੀ ਕਬਰ ਨੂੰ ਕਲਾਵਾ ਮਾਰ ਲਿਆ ਤੇ ਉੱਥੇ ਕੀ ਕਹਿੰਦੇ ਨੇ ਜੰਨਤ ਵਾਲੀਆਂ ਛਾਵਾਂ ਅਤੇ ਲਾਡ ਲਡਾਵਣ ਸਾਰੇ ਕੋਈ ਨਾ ਕਹਿ ਯਤੀਮਾਂ ਦਾਈ ਆ ਫਰਜ਼ੰਦ ਪਿਆਰੇ ਮਾਵਾਲੇ ਚੀਜ਼ਾਂ ਮੰਗਣ ਅਤੇ ਸ਼ੋਖੀ ਨਾਲ ਦਲੇਰੀ ਕੋਈ ਨਾ ਕਹਿ ਯਤੀ ਮਾਤਾ ਜੇ ਹੁੰਦੀ ਮਾਂ ਮੇਰੀ ਮਾਵਾਂ ਵਾਲੇ ਚੀਜ਼ਾਂ ਮੰਗਣ ਅਤੇ ਸ਼ੋਖੀ ਨਾਲ ਦਲੇਰੀ ਆਵੇ ਯਾਦ ਯਤੀ ਮਾਤਾ ਅਤੇ ਜੇ ਹੁੰਦੀ ਮਾਂ ਮੇਰੀ ਮਾਵਾਂ ਵਾਲੇ ਮਾਵਾਂ ਕੋਲੇ ਅਤੇ ਸੌ ਫਰਿਆਦ ਲੈ ਜਾਵਣ ਰੋ ਕੇ ਮੋਈਆਂ ਮਾਵਾਂ ਵਾਲੇ ਆਪੇ ਹੀ ਚੁੱਪ ਕਰ ਜਾਵਣ ਮਾਵਾਂ ਵਾਲੇ ਗੋਦੀ ਲੇਟਣ ਅਤੇ ਮਿਲਿਆ ਖੁਸ਼ੀ ਖਜ਼ਾਨਾ ਮਾਵਾਂ ਬਾਜ ਯਤੀ ਮਾਤਾ ਈ ਸਾਰਾ ਹੀ ਦੇਸ ਬੇਗਾਨਾ ਤੇ ਯੂਸਫ ਕਬਰ ਕਲਾਵੜੇ ਲੈ ਰੋਂਦਾ ਉੱਠ ਉੱਠ ਜ਼ਰਾ ਵੇਖ ਫਰਜ਼ੰਦ ਦਾ ਪੈਰੀ ਬੇੜੀਆਂ ਗਲੇ ਜ਼ੰਜੀਰ
ਸੰਗਲ ਤੇ ਨਹੀਂ ਉਹ ਰੰਗ ਮੇਰਾ ਨਹੀਂ ਉਹ ਚਾਲ ਮਾਈ ਪਹਾੜ ਲਤਾੜ ਕੇ ਤੇ ਡੂੰਘੇ ਖੂਹ ਅੰਦਰ ਗੈਨ ਡਾਲ ਮਾਈ ਉੱਥੇ ਰਾਤਾਂ ਤੈਨੂੰ ਗੁਜ਼ਾਰੀਆਂ ਰੋਂਦਿਆਂ ਮੈਂ ਤੇ ਵਿੱਚ ਖੂਹ ਮਜਰੂਹ ਨਿਢਾਲ ਮਾਈ ਇੱਕ ਕਾਫਲਾ ਕੁਦਰਤ ਆਣ ਲੱਥਾ ਉਨਾ ਡੋਰੀ ਡਾਲ ਕੇ ਲਿਆ ਕਾਲ ਮਾਈ ਤੇ ਪਾਈ ਪੈ ਕਰਕੇ ਗਏ ਵਿੱਚ ਮੈਨੂੰ ਮੈਂ ਪਰਦਾ ਮਸਕੀਨ ਕੰਗਾਲ ਮਾਈ ਮੁਲਕ ਮਿਸਰ ਨੂੰ ਲਈ ਕਰਵਾਉਣ ਜਾਂਦੇ ਤੇ ਫਿਰ ਆਵਣਾ ਹੋ ਗੁਮਹਾਲ ਮਾਈ ਮੁਲਕ ਮਿਸਰ ਨੂੰ ਲਈ ਕੁਰਬਾਨ ਜਾਂਦੇ ਤੇ ਫਿਰ ਆਵਣਾ ਹੋ ਗੁਮਹਾਲ ਮਾਈ ਦਾਇਮ ਕਬਰ ਵਿੱਚ ਆਈਏ ਨਦਾ ਵਾਪਸ ਤੇ ਬੋਲ ਆਖਿਆ ਨੇ ਕਿਕਬਾਲ ਮਾਈ ਸਬਰ ਸਬਰ ਵੇ ਬੱਚਿਆ ਸਬਰ ਰੱਖੀ ਤੇ ਹੁੰਦਾ ਸਬਰਾਂ ਨਾਲ ਖੁਦਾ ਬਚਾ ਇਹੋ ਜੇ ਮੁਆਮਲੇ ਪੈਣ ਜਦੂ ਤੇ ਲਈਏ ਸਬਰ ਦਾ ਸੰਗ ਬਣਾ ਬੱਚਾ ਤੇ ਤੇਰੇ ਦਾਦੇ ਖਲੀਲ ਨੂੰ ਵੈਰੀਆਂ ਨੇ ਤੇ ਬਲ ਦੀ ਚਿਖਾ ਅੰਦਰ ਦਿੱਤਾ ਪਾ ਬੱਚਾ ਮੌਲਾ ਸੱਚੇ ਨੇ ਉਸ ਤੇ ਕਰਮ ਕੀਤਾ ਤੇ ਦਿੱਤੀ ਚਿਹਾ ਗੁਲਜ਼ਾਰ ਬਣਾਓ ਬੱਚਾ ਜਾ ਪਰਦਿਆ ਮਿਸਰ ਦਾ ਸ਼ਾਹ ਬਣ ਸੇ ਓ ਜਾ ਪਰਦਿਆ ਮਿਸਰ ਦਾ ਸ਼ਾਹ ਬਣ ਸੇ ਓ ਦੁਖੀ ਮਾਂ ਦੀ ਹੋਈ ਦੁਆ ਬੱਚਾ ਜਿਨ੍ਹਾਂ ਭਰਾਵਾਂ ਨੇ ਦੁੱਖ ਦਿੱਤੇ ਇੱਕ ਦਿਨ ਵਿੱਚ ਕਦਮਾਂ ਚੜ ਸੁਣਿਆ ਬੱਚਾ ਉਹ ਮੇਰੇ ਦੁਰੇ ਯਤੀਮ ਮੁਸਾਫਿਰਾ ਓਏ ਮਾਂ ਕੋਲੀਏ ਨਾ ਕਬਰਾ ਬੱਚਾ ਨੁਕਤੇ ਬਾਜ ਨਾ ਮੁਸ਼ਕਲ ਹੱਲ ਹੋਵਣ ਤੇ ਨਾ ਹੀ ਬਾਜ ਫਨਾ ਬਕਾ ਬੱਚਾ ਤਿੰਨ ਮਹੀਨੇ ਯਾਰਾ ਰੱਜੀ ਹਲਕਤ ਅਤੇ ਵੇਖ ਯੂਸਫ ਕਿਨਿਆਨੀ ਜਿਨਾ ਮੁਹੰਮਦ ਅਰਬੀ ਡਿਠਾ ਉਹ ਰੱਜ ਗਏ ਨੇ ਦੋਈ ਜਹਾਂ ਦੌਲਤ ਮਾਲ ਲੈ ਕੇ ਖਰੀਦਾਰ ਖਲਕਤ ਆਪੋ ਆਪਣਾ ਜ਼ੋਰ ਲਗਾ ਰਹੀ ਹਰ ਇੱਕ ਚਾਮ ਦਾ ਸੀ ਯੂਸਫ ਮਿਲੇ ਮੈਨੂੰ ਨਿੱਕੇ ਵੱਡੇ ਦੀ ਬੁੱਧ ਨਹੀਂ ਗਾ ਰਹੀ ਏ ਬੁੱਢੀ ਮਾਈ ਇੱਕ ਸੂਤ ਦੀ ਘਿਨ ਵੱਟੀ ਤੇ ਕਰਕੇ ਬਾਂ ਬੁਲੰਦ ਕੁਰਲਾ ਰਹੀ ਏ अट्टी ले वे बच्चा मैनू दे बरदा मेरी लबों ते जिंद तरसा रही है निकल कंगाल ने कमलिए नी तेरी ओश नजर आप जा रही है पावे मालिका मिले ना मिले यूसुफ कर दी रवांगी नित सवाल मैं भी कर शाख जानड़े गिने आंदे गिने आया सब करे दमाल मैं भी मैं कोई विच मुहब्बता काट ना दी ते वेख लिया ना शाहे जमाल मैं भी दाएं में उठांगी हशर मैदान अंदर खरीदारा सरकार दयानाल मैं भी
जी जनाब एक बार फिर तो हाजिर हो गए जी ते गलबात जेड़ी आ ओ चल रही सी विक्रम ते बेताल वाली कहानियां बड़ियां लाजवाब ने बड़ियां दिलचस्प ने जे सुनिए ते नजारा बन दिंदियां जिंदगी दे विच जीण दा। अच्छा उस तो बाद जदों उन्हें हीरे देख लै उन्हें क्या ओ साधु ने क्या ओ कहिंदा वी राजा विक्रम दत्या वी तू बड़ा सियाणा राजा बड़ी तेरी समझ आ ते मैं तेरे को एक काम चाहना जे तू मेरा काम करे ते तेरा भी बड़ा फायदा मेरा भी बड़ा फायदा। ओने सोचा कि साधु कोई नॉर्मल साधु नहीं आम साधु नहीं जेड़ा हीरे मोती लई फिरदा भी ये कोई खास काम कहूगा वह आंदा भी काम कर भी तू ही सकदा। ओने सोचा भी जेड़ा इन्हें हीरे जवाहरात मेनू दे सकदा ये साधु का कोई काम नॉर्मल तो नहीं होने वाला ए वाकई मेरा फायदा कोई होने वाला होगा। वह कहना तेरे वर्गा महान महावीर कोई नहीं वीर जवान कोई नहीं ते विक्रम दत्य नू एक वीर विक्रम दत्य दा फिर नाम दिता गया ओना तू योदा वीर हां ते तू एक काम करना तू एक शमशान एक जगह सुनसान जगह उस दे विच मुर्दा एक टंगिया होया एक रुख दे उत्ते दरख्त दे उत्ते ओ लमकन डिया मुर्दा तू ओ मुर्दे दी रस्सी तोड़ के लमक दे दी तू ओ अपने मोढ़िया ते लद के ते ओनू मेरे को ओदी लाश लैके आउणी है ये काम तू मेरा कर दे। हुण जाहिर जी गल आ भी हुण मुर्दे नूं लै के आउणा अद्धी रात नूं ओह भी बड़ा औखा काम। उन्हें जदों उन्हें यह कहता कि तू वीर आ तेरा बड़ी चर्चा सुनी है बड़ा बहादुर आ तू हुण जाहिर जी गल आ जिहड़े बंदे दी तुसीं पहलां उस्तत कर दो सिफत कर दो मगरों बंदा वह ऐं तां नहीं ना कह सकदा कि हाँ यार मैं नहीं काम करना सारिआं दे विचों ने गल कीती ਉਹ ਆਂਦਾ ਤੂੰ ਮੇਰਾ ਕੰਮ ਕਰ ਦੇਵੇਂ ਵੀ ਤੇ ਬੱਲੇ ਬੱਲੇ ਹੀ ਆ ਯਾਨੀ ਕਿ ਵੇਖ ਫੇ ਆਪਣੀ ਕਹਿੰਦੇ ਕੀ ਕੁਛ ਆਪਣਾ ਬਣਦਾ ਉਹ ਆਂਦਾ ਵੀ ਠੀਕ ਆ ਕੰਮ ਤੇ ਬੜਾ ਕੀਮਤੀ ਲੱਗਦਾ ਜੇ ਇਹਨਾਂ ਨੇ ਕਿਹਾ ਸਾਧੂ ਨੇ ਉਹ ਆਂਦਾ ਮੈਂ ਕਰੂੰਗਾ ਉਹ ਆਪਣੀ ਤਰਵਾਲ ਲੈ ਕੇ ਤੇ ਚਲੇ ਜਾਂਦਾ ਜਾ ਕੇ ਉਹ ਸੁਨਸਾਨ ਜਗ੍ਹਾ ਜਿੱਥੇ ਉਹਨੇ ਦੱਸਿਆ ਸੀ ਉੱਥੇ ਜਾ ਕੇ ਦੇਖਦਾ ਤੇ ਮੁਰਦਾ ਲਟਕਿਆ ਹੋਇਆ ਤੇ ਸੱਪ ਵੀ ਉੱਥੇ ਲਟਕੇ ਹੋਇਆ ਤੇ ਉਹ ਵੇਖਦਾ ਆਂਦਾ ਵੀ ਕੰਮ ਤੇ ਬੜਾ ਔਖਾ ਤੇ ਡਰ ਬੜਾ ਲੱਗਦਾ ਬੰਦੇ ਨੂੰ ਜਿੱਥੇ ਉਹ ਮੁਰਦਾ ਪਿਆ ਲਮਕਿਆ ਤੇ ਉਹ ਸੁਨਸਾਨ ਜਗ੍ਹਾ ਤੇ ਡਰ ਜਾ ਤੇ ਲੱਗਦਾ ਹੀ ਆ ਉਹਨੂੰ ਡਰਦਾ ਡਰਦਾ ਉਹ ਕੀ ਕਰਦਾ ਉੱਪਰ ਚੜਦਾ ਤੇ ਚੜ ਕੇ ਉਹ ਜਿੱਥੇ ਉਹ ਲਮਕਿਆ ਹੁੰਦਾ ਮੁਰਦਾ ਉਹਦੀ ਰੱਸੀ ਤੋੜ ਦਿੰਦਾ ਤੇ ਉਹ ਜਿਹੜਾ ਮੁਰਦਾ ਥੱਲੇ ਡਿੱਗਦਾ ਤੇ ਮੁਰਦਾ ਹੱਸਣ ਲੱਗ ਜਾਂਦਾ ਹੁਣ ਜ਼ਾਹਿਰ ਜੀ ਗੱਲ ਆ ਜਿਹੜਾ ਮੁਰਦਾ ਬੋਲਣ ਲੱਗ ਜਾਏ ਹੱਸਣ ਲੱਗ ਜਾਏ ਬੰਦਾ ਤੇ ਹੋਰ ਡਰ ਜਾਂਦਾ ਬੰਦਾ ਜਦੋਂ ਡਰ ਜਾਂਦਾ ਤੇ ਉਹ ਬੋਲਦਾ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਖੂਹਾਂ ਤੇ ਜਾਂਦੇ ਸੀ ਪਾਣੀ ਮੋੜਨ ਦੇ ਕਈ ਵਾਰ ਤੇ ਜਦੋਂ ਡਰ ਲੱਗਣਾ ਉੱਚੀ ਉੱਚੀ ਗਾਣੇ ਗਾਉਣ ਲੱਗ ਜਾਂਦੇ ਸੀ ਤੇ ਉੱਚੀ ਉੱਚੀ ਬੋਲਣ ਲੱਗ ਜਾਂਦੇ ਸੀ ਇਹਦੇ ਨਾਲ ਡਰ ਘੱਟ ਜਾਂਦਾ ਤੇ ਜ਼ਾਹਿਰ ਜੀ ਗੱਲ ਬੰਦਾ ਡਰਿਆ ਜਿਹੜਾ ਉਹ ਬੋਲਦਾ ਜ਼ਰੂਰ ਆ ਉੱਚੀ ਦੇਣੀ ਬੋਲਣ ਲੱਗ ਗਿਆ ਤੂੰ ਕੌਣ ਆ ਕੀ ਗੱਲ ਆ ਕਿੱਦਾਂ ਉਹ ਜਿਹੜਾ ਮੁਰਦਾ ਸੀ ਹੱਸਦਾ ਹੋਇਆ ਫਿਰ ਉੱਪਰ ਜਾ ਲਮਕਿਆ ਉਸੇ ਰੱਸੀ ਦੇ ਨਾਲ ਉਹ ਆਂਦਾ ਰਾਜਨ ਵੀ ਜੇ ਤੂੰ ਬੋਲੇਗਾ ਤਾਂ ਮੈਂ ਤੇਰੇ ਹੱਥ ਨਹੀਂ ਆਉਣਾ ਮੈਂ ਫਿਰ ਇੱਥੇ ਆ ਜਾਣਾ ਜੇ ਤੂੰ ਮੈਨੂੰ ਲੈ ਕੇ ਜਾਣਾ ਤੇ ਤੈਨੂੰ ਚੁੱਪ ਰਹਿਣਾ ਪੈਣਾ, ਚੁੱਪੀ ਸ਼ਾਂਤੀ ਹੀ ਮੈਨੂੰ ਉਸ ਸਾਧੂ ਤੱਕ ਤੈਨੂੰ ਪਹੁੰਚਾ ਸਕਦੀ ਆ। ਤੇ ਉਹਨੂੰ ਸਮਝ ਲੱਗ ਗਈ ਵੀ ਚੁੱਪ ਰਹਿਣਾ, ਚੁੱਪ ਰਹਿਣਾ ਹੈ ਬੜਾ ਮੁਸ਼ਕਿਲ ਆ। ਜਾਹਰ ਜੀ ਗੱਲ, ਬੰਦਾ ਘਬਰਾਇਆ ਹੋਏ ਤੇ ਚੁੱਪ ਕਿਵੇਂ ਰਹਿ ਸਕਦਾ? ਇਹਦੇ ਲਈ ਬੜੀ ਸਹਿਣਸ਼ੀਲਤਾ ਚਾਹੀਦੀ ਆ, ਇਹਦੇ ਲਈ ਬੜਾ ਸਬਰ ਚਾਹੀਦਾ, ਇਹਦੇ ਲਈ ਬੜਾ ਸੰਤੋਖ ਚਾਹੀਦਾ। ਪਰ ਗੱਲ ਇਹ ਆ ਕਿ ਜਦੋਂ ਵੀਰ ਦੀ ਪਦਵੀ ਮਿਲੀ ਆ ਤੇ ਉਹ ਕਹਿੰਦਾ ਵੀ ਇਹਨੂੰ ਤਾਂ ਹੁਣ ਨਿਭਾਉਣਾ ਪੈਣਾ, ਜਿਹੜਾ ਨਾਮ ਮਿਲਿਆ ਉਹਨੂੰ ਤੇ ਹੁਣ ਲਾਜ ਨਹੀਂ ਲੱਗਣੀ। ਉਹ ਫਿਰ ਚੜਦਾ ਤੇ ਉਸ ਨੂੰ ਸਿੱਟਦਾ ਤੇ ਸਿੱਟ ਕੇ ਚੁੱਪੀ ਬਖਸ਼ ਕੇ ਤੇ ਉਹਨੂੰ ਚੱਕ ਲੈਂਦਾ ਤੇ ਚੱਕ ਕੇ ਤੇ ਤੁਰਨ ਲੱਗ ਜਾਂਦਾ ਤੇ ਉਹਨੂੰ ਘੇੜੀ ਚੜ ਜਾਂਦਾ ਉਹਦੇ, ਜਿੱਦਾਂ ਆਪਾਂ ਕਹਿੰਦੇ ਨਾ ਬੱਚੇ ਨੂੰ ਚੱਕ ਲੈਂਦੇ ਆ। ਤੁਰਿਆ ਜਾ ਰਿਹਾ ਤੇ ਉਹ ਕਹਿੰਦਾ ਵੀ ਰਾਜਨ ਆਪਣਾ ਸਮਾਂ ਜਿਹੜਾ ਸਫ਼ਰ ਬੜਾ ਮਤਲਬ ਲੰਮਾ, ਤੇ ਵੈਸੇ ਕਹਾਣੀ ਤੁਸੀਂ ਸੁਣੀ ਹੋਵੇਗੀ, ਸਫ਼ਰ ਬੜਾ ਲੰਮਾ ਤੇ ਆਪਾਂ ਮਤਲਬ ਕਿਵੇਂ ਤੈਅ ਕਰਾਂਗੇ, ਤੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ। ਤੇ ਕਹਿੰਦਾ ਹਾਂ ਇੱਕ ਗੱਲ ਜ਼ਰੂਰ ਆ ਵੀ ਜੇ ਤੂੰ ਬੋਲਿਆ ਕਹਾਣੀ ਦੇ ਵਿੱਚ ਤਾਂ ਫਿਰ ਮੈਂ ਉੱਡ ਕੇ ਫਿਰ ਉੱਥੇ ਚੱਲ ਜਾਣਾ, ਕਿਉਂਕਿ ਚੁੱਪੀ ਮੈਨੂੰ ਜ਼ਰੂਰੀ ਚਾਹੀਦੀ ਆ। ਜੇ ਬੋਲੂੰਗਾ ਤਾਂ ਫਿਰ ਮੈਂ ਤੇਰੇ ਕੋਲ ਨਹੀਂ ਰਹੂੰਗਾ, ਚੁੱਪੀ ਜਿਹੜੀ ਆ ਉਹ ਮੈਂ ਤੇਰੇ ਨਾਲ ਰਹਿ ਸਕਦਾ ਜਿਹਨੂੰ ਚਿਰ ਤੂੰ ਚੁੱਪ ਹੁੰਦਾ। ਚੁੱਪ ਹੀ ਰਿਹਾ, ਚੁੱਪ ਰਿਹਾ ਤੇ ਉਹ ਕਹਾਣੀ ਸੁਣਾਉਣ ਲੱਗ ਜਾਂਦਾ। ਉਹ ਕਹਾਣੀ ਸੁਣਾਉਂਦਾ ਤੇ ਉਹ ਕਹਾਣੀ ਜਿਹੜੀ ਆ ਉਹ ਪਿਆਰੇ ਦੋਸਤੋ ਬੜੀ ਸੁਣਨ ਵਾਲੀ ਆ, ਕਮਾਲ ਦੀ ਕਹਾਣੀ ਆ। ਉਸ ਕਹਾਣੀ ਦੇ ਵਿੱਚੋਂ ਜੋ ਸਿੱਖਣ ਨੂੰ ਮਿਲਦਾ ਉਹ ਬਾ ਕਮਾਲ ਆ। ਕਹਾਣੀ ਇਸ ਤਰ੍ਹਾਂ, ਮੈਂ ਉਹਨੂੰ ਜ਼ਿਆਦਾ ਲਮਕਾਉਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਜਿਹੜੀ ਉਹ ਕਹਾਣੀ ਸੁਣੋ, ਛੋਟੀ ਜਿਹੀ ਸ਼ਬਦਾਂ ਦੇ ਵਿੱਚ ਮੈਂ ਸੁਣਾਉਣਾ। ਉਹਨੂੰ ਕਹਾਣੀ ਸੁਣਾਉਣਾ, ਉਹ ਕਹਿੰਦਾ ਕਿ ਇੱਕ ਜਿਹੜਾ ਗੁਰੂ ਹੁੰਦਾ ਉਹਦੇ ਤਿੰਨ ਚੇਲੇ ਹੁੰਦੇ, ਤਿੰਨ ਚੇਲੇ ਜਿਹੜੇ ਉਹ ਬੜੇ ਗੁਣਵਾਨ ਹੁੰਦੇ ਨੇ, ਬੜੇ ਸੋਹਣੇ ਸੁਨੱਕੇ ਹੁੰਦੇ ਨੇ, ਇੱਕੋ ਜਿੰਨਾ ਕੱਦ ਖਾਟ ਹੈ, ਸਭ ਤੋਂ ਸੋਹਣੇ ਹੁੰਦੇ ਨੇ, ਮੰਨ ਲਓ ਕਿ ਬੜੇ ਗੁਣਕਾਰੀ ਵੀ ਆ, ਬੜੇ ਰਿਸਪੈਕਟ ਕਰਦੇ ਗੁਰੂ ਦੀ। ਗੁਰੂ ਦੀ ਜਿਹੜੀ ਕੁੜੀ ਹੁੰਦੀ ਹੈ, ਇਕਲੌਤੀ ਕੁੜੀ ਹੁੰਦੀ ਹੈ, ਗੁਰੂ ਫੈਸਲਾ ਕਰਦਾ ਕਿ ਬੜੇ ਹੋਣਹਾਰ ਚੇਲੇ ਨੇ, ਇਹਨਾਂ ਦੇ ਵਿੱਚੋਂ ਇੱਕ ਦੇ ਨਾਲ ਮੈਂ ਇਹਨੂੰ ਆਪਣੀ ਕੁੜੀ ਨੂੰ ਵਿਆਹ ਦਾਂ ਤਾਂ ਮੈਨੂੰ ਖੁਸ਼ੀ ਹੋਊਗੀ, ਹਾਂ ਬਈ ਮਤਲਬ ਚੰਗਾ ਮੈਂ ਪਤੀ ਚੁਣਿਆ। ਪਹਿਲਾਂ ਸਵੰਬਰ ਹੁੰਦਾ ਸੀ, ਪਤਨੀ ਨੂੰ ਚੁਣਨ ਦਾ ਹੱਕ ਆਪਣਾ ਪਤੀ ਹੁੰਦਾ ਸੀ, ਹੱਕ ਰੱਖਦਾ ਸੀ, ਤੇ ਉਹ ਉਹਨੂੰ ਕਹਿੰਦਾ ਵੀ ਤੂੰ ਆਪਣੀ ਮਰਜ਼ੀ ਦੇ ਨਾਲ ਇੱਕ ਤੂੰ ਪਤੀ ਨੂੰ ਚੁਣ ਲਾ। ਉਹ ਹੁਣ ਜਿਹੜੇ ਤਿੰਨੇ ਸੀ ਆਦਮੀ, ਉਹ ਤਿੰਨੇ ਹੀ ਉਹਨੂੰ ਬੜਾ ਪਿਆਰ ਕਰਦੇ ਸੀ, ਉਹਦੀਆਂ ਅੱਖਾਂ ਦੇ ਵਿੱਚ ਤਿੰਨਾਂ ਦੇ ਲਈ ਪਿਆਰ ਸੀ। ਜਦੋਂ ਉਹ ਦੇਖਦੀ ਤਿੰਨਾਂ ਨੂੰ, ਬੜੇ ਹੋਣਹਾਰ ਵੀ ਤਿੰਨੇ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਪਿਆਰ ਵੀ ਤਿੰਨਾਂ ਦੇ ਉਹਦੇ ਲਈ, ਤੇ ਉਹ ਪਤਨੀ ਕੀ ਕਰਦੀ ਆ, ਸੋਚਦੀ ਆ ਜਿਹੜੀ ਮਤਲਬ ਕੁੜੀ ਆ ਉਹਦੀ, ਉਹ ਸੋਚਦੀ ਆ ਵੀ ਮੈਂ ਹੁਣ ਕਿਹਦੀ ਹੋਵਾਂ, ਜੇ ਮੈਂ ਇੱਕ ਦੀ ਹੋਈ ਆ ਤੇ ਸਾਰੇ ਮੈਨੂੰ ਇੰਨਾ ਪਿਆਰ ਕਰਦੇ, ਦੂਸਰਿਆਂ ਨੇ ਮਰ ਜਾਣਾ। ਉਹ ਫੈਸਲਾ ਨਹੀਂ ਕਰ ਪਾਉਂਦੀ ਤੇ ਉਹ ਆਪਣੇ ਆਪ ਨੂੰ ਮਾਰ ਲੈਂਦੀ ਆ, ਆਤਮ ਹੱਤਿਆ ਕਰ ਲੈਂਦੀ ਆ, ਮਰ ਜਾਂਦੀ ਆ। ਸੱਚੀ ਉਹ ਤਿੰਨੇ ਬੜਾ ਪਿਆਰ ਕਰਦੇ ਸੀ ਉਹਨੂੰ, ਕਹਿੰਦੇ ਰਾਜਾ ਵੀ ਪਿਆਰ ਕਰਦੇ ਸੀ, ਤੇ ਉਹ ਜਦੋਂ ਮਰ ਜਾਂਦੀ ਆ ਤੇ ਉਹਦਾ ਉਹਨੂੰ ਉਹਦੇ ਜਿਹੜਾ ਸ਼ਾਹ ਆ ਉਹਦੀ ਜਿਹੜੀ ਆ ਦੇਹ ਆ ਉਹਨੂੰ ਸਾੜ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ। ਇੰਨਾ ਪਿਆਰ ਕਰਦਾ ਸੀ ਇੱਕ ਇਨਸਾਨ, ਇੱਕ ਜਿਹੜਾ ਪ੍ਰੇਮੀ ਉਹਦਾ, ਉਹ ਉੱਥੇ ਹੀ ਬੈਠਾ ਰਹਿੰਦਾ, ਕਿਤੇ ਨਹੀਂ ਜਾਂਦਾ। ਦੂਸਰਾ ਜਿਹੜਾ ਵਾ ਉਹਦੀਆਂ ਹੱਡੀਆਂ ਨੂੰ ਇਕੱਠੀਆਂ ਕਰਦਾ, ਉਹਨੂੰ ਲੈ ਜਾਂਦਾ। ਉਹਨੇ ਸੁਣ ਰੱਖਿਆ ਸੀ ਕਿ ਹੱਡੀਆਂ ਤੋਂ ਇਨਸਾਨ ਫਿਰ ਜਿੰਦਾ ਹੋ ਜਾਂਦਾ, ਉਹਨੇ ਉਹਨੂੰ ਹੱਡੀਆਂ ਸਾਂਭ ਕੇ ਰੱਖੀਆਂ। ਤੇ ਉਹ ਨਾਲ ਦਾ ਕਹਿੰਦਾ ਵੀ ਠੀਕ ਆ ਵੀ ਤੂੰ ਹੱਡੀਆਂ ਸਾਂਭ ਕੇ ਰੱਖ, ਮੈਂ ਕੋਸ਼ਿਸ਼ ਕਰਦਾ ਕਿਸੇ ਤੋਂ ਮੰਤਰ ਦਾ ਪਤਾ ਲੱਗ ਜਾਵੇ ਕਿ ਇਹਨੂੰ ਜਿੰਦਾ ਕਰਨ ਦਾ, ਤੇ ਮੈਂ ਉਹ ਮੰਤਰ ਦਾ ਪਤਾ ਕਰਕੇ ਆਉਣਾ। ਉਹ ਚੱਲ ਜਾਂਦਾ ਲੱਭਣ ਮੰਤਰ ਨੂੰ, ਬੜਾ ਲੱਭਦਾ ਹੱਡੀਆਂ ਵਾਲਾ, ਉਹਨੂੰ ਹੱਡੀਆਂ ਨੂੰ ਧੋ ਕੇ ਸਾਂਭ ਸਾਂਭ ਕੇ ਰੱਖਦਾ ਵੀ ਕਦੋਂ ਮੰਤਰ ਵਾਲਾ ਆਊਗਾ ਤੇ ਆਪਾਂ ਜੀਵਿਤ ਕਰਾਂਗੇ। ਤੇ ਧੂਣੀ ਵਾਲਾ ਜਿਹੜਾ ਉਹ ਜਿੱਥੇ ਸੰਸਕਾਰ ਕੀਤਾ ਉੱਥੇ ਬੈਠਾ ਰਹਿੰਦਾ, ਕਿਤੇ ਜਾਂਦਾ ਨਹੀਂ, ਉੱਥੇ ਚੌਂਪੜੀ ਪਾ ਲੈਂਦਾ। ਕਹਿੰਦਾ ਰਾਜਨ ਜੇ ਜਿਹੜਾ ਤੀਜਾ ਬੰਦਾ ਵਾ ਜਿਹੜਾ ਉਹ ਮੰਤਰ ਲੈਣ ਜਾਂਦਾ, ਉਹਨੂੰ ਕੋਈ ਸਾਧੂ ਮਿਲਦਾ ਜਿਹੜਾ ਉਹਨੂੰ ਮੰਤਰ ਦੱਸ ਦਿੰਦਾ ਕਿ ਇੱਦਾਂ ਮਰਿਆ ਬੰਦਾ ਜਿੰਦਾ ਕਰ ਸਕਦੇ, ਹੱਡੀਆਂ ਹੋਣੀਆਂ ਚਾਹੀਦੀਆਂ ਪੂਰੀਆਂ, ਉਹਦਾ ਉਹ ਮੰਤਰ ਲੈ ਕੇ ਤੇ ਭੱਜ ਕੇ ਉੱਥੇ ਆਉਂਦਾ ਜਿੱਥੇ ਉਹ ਹੱਡੀਆਂ ਇਕੱਠੀਆਂ ਕਰਕੇ ਬੈਠਾ ਹੁੰਦਾ। ਉਹ ਕਹਿੰਦਾ ਵੀ ਮੈਨੂੰ ਮੰਤਰ ਪਤਾ ਲੱਗ ਗਿਆ। ਉਹ ਕਹਿੰਦਾ ਚਲੋ ਫਿਰ ਹੱਡੀਆਂ ਲੈ ਕੇ, ਤੇ ਉਹ ਮੰਤਰ ਪੜ੍ਹਦਾ ਤੂੰ ਕੁੜੀ ਖੂਬਸੂਰਤ ਫਿਰ ਜਿੰਦਾ ਹੋ ਜਾਂਦੀ, ਜਿੰਦਾ ਹੋ ਜਾਂਦੀ ਆ। ਤੇ ਉਹਨੂੰ ਮਤਲਬ ਬੜੀ ਖੁਸ਼ੀ ਹੁੰਦੀ ਆ ਵੀ ਸਾਰਿਆਂ ਨੂੰ ਵੀ ਬੜੇ ਜਿੰਦਾ ਹੋ ਗਈ, ਖੁਸ਼ੀ ਹੋ ਗਈ, ਸਾਰੇ ਬੜੇ ਖੁਸ਼ ਹੁੰਦੇ ਨੇ। ਉਹ ਕਹਿੰਦਾ ਰਾਜਨ ਤੂੰ ਇਹਦਾ ਜਵਾਬ ਦੇਣਾ ਵੀ ਉਹ ਤਿੰਨਾਂ ਚੋਂ ਕਿਹਦੇ ਨਾਲ ਵਿਆਹ ਕਰਾਊਗੀ, ਵੀ ਉਹਦਾ ਪਤੀ ਕਿਹੜਾ ਹੋ ਸਕਦਾ, ਜਿਹਨੇ ਮੰਤਰ ਫੂਕਿਆ ਉਹ, ਜਿਹਨੇ ਹੱਡੀਆਂ ਰੱਖੀਆਂ ਉਹ, ਜਾਂ ਜਿਹੜਾ ਫਿਰ ਉਹਦੀ ਜਿਹੜੀ ਜਿੱਥੇ ਚਿਤਾ ਸੀ ਉੱਥੇ ਬੈਠਾ ਰਿਹਾ ਉਹਦਾ ਪਤੀ ਆ ਕਿ ਜਿਹੜਾ ਉੱਠਿਆ ਨਹੀਂ ਉਹਨੂੰ ਪ੍ਰੇਮ, ਪ੍ਰੇਮ ਸਭ ਤੋਂ ਵੱਧ ਉਹਨੂੰ ਕਿਹੜਾ ਕਰਦਾ ਸੀ। ਤੇ ਉਹ ਕਹਿੰਦਾ ਬਈ ਚੁੱਪ, ਉਹਨੂੰ ਚੁੱਪ ਹੋ ਗਿਆ ਕਿਉਂਕਿ ਉਹਨੂੰ ਪਤਾ ਸੀ ਜੇ ਮੈਂ ਬੋਲੂੰਗਾ ਤੇ ਇਹਨੇ ਉੱਡ ਕੇ ਫੇਰ ਚੱਲ ਜਾਣਾ, ਉਹ ਚੁੱਪ ਹੋ ਗਿਆ। ਉਹ ਕਹਿੰਦਾ ਪਰ ਇੱਕ ਮੇਰੀ ਸ਼ਰਤ ਆ, ਤੂੰ ਜੇ ਬੋਲਿਆ ਤੇ ਮੈਂ ਉੱਡ ਕੇ ਚੱਲ ਜਾਣਾ, ਪਰ ਜੇ ਤੂੰ ਚੁੱਪ ਰਿਹਾ ਤੈਨੂੰ ਜਵਾਬ ਪਤਾ ਹੋਇਆ ਫਿਰ ਵੀ ਤੂੰ ਚੁੱਪ ਰਿਹਾ ਤਾਂ ਫਿਰ ਤੇਰੀ ਮੌਤ ਹੋ ਜਾਣੀ ਹੈ, ਤੇਰਾ ਸਰੀਰ ਖਖੜੀਆਂ ਹੋ ਜਾਣਾ ਤੇ ਤੂੰ ਬਚਣਾ ਨਹੀਂ। ਹੁਣ ਜ਼ਾਹਿਰ ਜੀ ਗੱਲ, ਰਾਜਾ ਬੜਾ ਸਿਆਣਾ ਸੀ, ਬੜੇ ਉਹਨੇ ਵੇਦ ਪੜ੍ਹੇ ਹੋਏ ਸੀ, ਉਹ ਹੁਣ ਚੁੱਪ ਰਹਿ ਨਹੀਂ ਸਕਦਾ, ਜਵਾਬ ਉਹਨੂੰ ਆਉਂਦਾ ਸੀ। ਉਹਨੇ ਫਿਰ ਜਦੋਂ ਕਿਹਾ ਵੀ ਤੂੰ ਮਰ ਜਾਣਾ ਵਾ, ਤੇ ਉਹ ਫਿਰ ਬੋਲਿਆ, ਉਹ ਕਹਿੰਦਾ ਇਹ ਜਿਹੜੀ ਕੁੜੀ ਜਿੰਦਾ ਹੋਈ ਆ, ਇਹਦੇ ਵਿੱਚ ਜਿਹੜਾ ਪਹਿਲਾ ਜਿਹਨੇ ਮੰਤਰ ਫੂਕਿਆ ਉਹਨੇ ਉਹਨੂੰ ਜਿੰਦਾ ਕੀਤਾ, ਜਿੰਦਾ ਕੀਤਾ ਉਹਨੂੰ ਯਾਨੀ ਜਨਮ ਦਿੱਤਾ। ਆਂਦਾ ਜਨਮ ਦੇਣ ਵਾਲਾ ਉਹਦਾ ਪਿਤਾ ਹੋਇਆ, ਕਿਉਂਕਿ ਜਿਹਨੇ ਜਨਮ ਦਿੱਤਾ ਉਹ ਪਿਤਾ ਸਮਾਨ ਹੈ। ਉਹ ਕਹਿੰਦਾ ਉਹਦੇ ਪਿਤਾ ਦੇ ਸਮਾਨ ਆ, ਉਹਨੇ ਉਹਨੂੰ ਜਿੰਦਾ ਕੀਤਾ, ਇਸ ਕਰਕੇ ਉਹ ਤੁਹਾਡੇ ਨਾਲ ਵਿਆਹ ਕਰਾ ਨਹੀਂ ਸਕਦਾ ਕਿਉਂਕਿ ਉਹਦਾ ਪਿਤਾ ਸਮਾਨ ਲੱਗਾ। ਕਹਿੰਦਾ ਜਿਹਨੇ ਉਹਦੀ ਦੇਖਭਾਲ ਕੀਤੀ, ਉਹਦੀਆਂ ਹੱਡੀਆਂ ਨੂੰ ਸਾਂਭ ਸਾਂਭ ਕੇ ਰੱਖਿਆ, ਉਹਦੀ ਮਤਲਬ ਰੱਖਿਆ ਕੀਤੀ, ਉਹ ਪੁੱਤਰ ਦੇ ਵਾਂਗ ਆ, ਪੁੱਤਰ ਦੇ ਤੋਲਾ, ਪੁੱਤਰ ਦੇ ਸਮਾਨ ਆ, ਕਿਉਂਕਿ ਉਹਨੂੰ ਸਾਂਭ ਸੰਭਾਲ ਉਹਨੇ ਕੀਤੀ, ਉਹ ਵੀ ਉਹਦੇ ਨਾਲ ਵਿਆਹ ਨਹੀਂ ਕਰ ਸਕਦਾ। ਉਹ ਕਹਿੰਦਾ ਬਚਿਆ ਤੀਜਾ ਜਿਹੜਾ ਉੱਥੋਂ ਉੱਠਿਆ ਨਹੀਂ, ਅਸਲ ਪ੍ਰੇਮੀ ਅਸਲ ਵਿਆਹ ਦਾ ਹੱਕਦਾਰ ਉਹ ਆ, ਕਿਉਂਕਿ ਉਹਨੇ ਉੱਥੇ ਬੈਠ ਕੇ ਉਹਦਾ ਇੰਤਜ਼ਾਰ ਕੀਤਾ, ਇਸ ਕਰਕੇ ਵਿਆਹ ਤੇ ਉਹਦੇ ਨਾਲ ਹੀ ਹੋਣਾ ਚਾਹੀਦਾ। ਉਹ ਕਹਿੰਦਾ ਕਮਾਲ ਆ ਰਾਜਨ ਤੇਰੀ ਸੋਚ ਨੂੰ, ਮੈਂ ਸਦਕੇ ਜਾਣਾ ਕਿ ਤੂੰ ਬਿਲਕੁਲ ਸਹੀ ਜਵਾਬ ਦਿੱਤਾ। ਇੰਨਾ ਕਹਿ ਕੇ ਉਹ ਉੱਥੋਂ ਉੱਠਦਾ ਤੇ ਫਿਰ ਉੱਥੇ ਦਰਖਤ ਤੇ ਜਾ ਲੱਗਦਾ ਹੱਸਦਾ ਹੋਇਆ, ਕਹਿੰਦਾ ਮੈਂ ਚੱਲਿਆ ਤੂੰ ਬੋਲ ਪਿਆ, ਤੂੰ ਆਪਣਾ ਵਾਅਦਾ ਤੋੜ ਦਿੱਤਾ। ਆਂਦੇ ਕਿ ਇਸ ਤਰ੍ਹਾਂ ਦੀਆਂ 25 ਕਹਾਣੀਆਂ ਨੇ ਜਿਸ ਦੇ ਵਿੱਚ ਰਾਜਾ ਵਿਕਰਮਾਦਿੱਤ ਉਹ ਹਰ ਵਾਰ ਜਵਾਬ ਦਿੰਦਾ ਤੇ ਉਹ ਉੱਡ ਕੇ ਚੱਲ ਜਾਂਦਾ। ਕਹਾਣੀਆਂ ਕਿਸੇ ਦਿਨ ਮੈਂ ਸੁਣਾਉਂਗਾ ਜ਼ਰੂਰ। ਆਂਦੇ ਉਸ ਤੋਂ ਬਾਅਦ ਜਦੋਂ 25ਵੀਂ ਵਾਰ ਉਹਨੂੰ ਜਦੋਂ ਪੁੱਛਿਆ ਜਾਂਦਾ, ਫਿਰ ਉਹਨੂੰ ਇੰਨੀ ਸਮਝ ਆ ਜਾਂਦੀ ਆ ਕਿ ਮੈਂ ਆਪਣੇ ਮਨ ਨੂੰ ਕੰਟਰੋਲ ਕਿਵੇਂ ਕਰਨਾ, ਕਿਉਂਕਿ ਜੇ ਤੇ ਉਹ ਜਵਾਬ ਉਹਨੂੰ ਆਉਂਦੇ ਹੋਏ ਵੀ ਨਾ ਦੇਵੇ ਤੇ ਉਹ ਮਰ ਸਕਦਾ ਸੀ। ਇਸ ਕਰਕੇ ਉਹਨੂੰ ਆਉਂਦੇ ਹੋਏ ਜਵਾਬ ਵੀ ਉਹਨੇ ਆਪਣੇ ਮਨ ਨੂੰ ਇੱਦਾਂ ਕੰਟਰੋਲ ਚ ਕਰ ਲਿਆ ਕਿ ਉਹਨੇ ਸੁਣੇ ਹੋਏ ਵੀ ਅਣਸੁਣਿਆ ਕਰ ਦਿੱਤਾ। ਇਸ ਕਹਾਣੀ ਦੇ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਗੱਲ ਜਦੋਂ ਸਾਨੂੰ ਕੋਈ ਸੁਣਾਉਂਦਾ, ਸੁਣੇ ਹੋਏ ਵੀ ਅਣਸੁਣਿਆ ਕਰ ਦੇਣਾ, ਕੀ ਇਹ ਕਲਾ ਵਾ। ਇਹ ਉਹ ਰਾਜਾ ਵਿਕਰਮਾਦਿੱਤ ਨੇ ਆਪਣੇ ਤਜਰਬੇ 25 ਵਾਰ ਫੇਲੀਅਰ ਤੋਂ ਬਾਅਦ ਉਹਨੇ ਇਹ ਗੁਣ ਸਿੱਖਿਆ। ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਇਸ ਗੁਣ ਨੂੰ ਜਿਹੜਾ ਪਾ ਲੈਂਦਾ ਸੁਣ ਕੇ ਅਣਸੁਣਿਆ ਕਰਨਾ, ਉਹ ਵੀ ਉਹ ਜੇ ਕੋਈ ਗਾਲ ਕੱਢੀ, ਕੋਈ ਬੁਰਾ ਬੋਲਦਾ, ਕਿਸੇ ਨੂੰ ਮਾੜਾ ਬੋਲਦਾ, ਉਸ ਨੂੰ ਅਣਸੁਣਿਆ ਕਰ ਦੇਣਾ, ਦਿਮਾਗ ਤੇ ਕੋਈ ਪ੍ਰੈਸ਼ਰ ਨਾ ਆਉਣ ਦੇਣਾ, ਇਹ ਕਲਾ ਸਿੱਖਣੀ ਚਾਹੀਦੀ ਰਾਜਾ ਵਿਕਰਮਾਦਿੱਤ ਦੀਆਂ ਕਹਾਣੀਆਂ ਤੋਂ। ਚਲੋ ਇਹ ਤੇ ਗੱਲਾਂ ਬਾਤਾਂ ਜਿਹੜੀਆਂ, ਮੈਂ ਤੁਹਾਡਾ ਸਮਾਂ ਥੋੜਾ ਜਿਆਦਾ ਲੈ ਲਿਆ, ਮਾਫੀ ਚਾਹਾਂਗਾ, ਬੋਰ ਵੀ ਕੀਤਾ ਹੋਗਾ ਕਿਉਂਕਿ ਤੁਸੀਂ ਕਹਾਣੀਆਂ ਸੁਣੀਆਂ ਹੀ ਹੋਣਗੀਆਂ, ਤੇ ਮੈਂ ਫਿਰ ਵੀ ਦੁਬਾਰਾ ਤੁਹਾਨੂੰ ਸੁਣਾਈ। ਪਰ ਇਹਦਾ ਜਿਹੜਾ ਮਤਲਬ ਸੀ ਉਹ ਮੇਰਾ ਮਕਸਦ ਇਹ ਹੀ ਸੀ ਕਿ ਇਹਨਾਂ ਚੀਜ਼ਾਂ ਬਾਰੇ ਵੀ ਸਾਨੂੰ ਜਾਣਨਾ ਚਾਹੀਦਾ। ਪੁਰਾਣੀਆਂ ਕਹਾਣੀਆਂ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਦਾ, ਅਸੀਂ ਕਈ ਵਾਰ ਉਹਨੂੰ ਐਜ਼ ਏ ਐਂਟਰਟੇਨਮੈਂਟ ਹੀ ਲੈ ਲੈਂਦੇ ਹਾਂ। ਚਲੋ ਲੈ ਪਿਆਰੇ ਦੋਸਤੋ, ਐਜ਼ ਏ ਐਂਟਰਟੇਨਮੈਂਟ ਦੀ ਗੱਲ ਕੀਤੀ, ਐਂਟਰਟੇਨਮੈਂਟ ਦੇ ਲਈ ਤੁਹਾਡੇ ਲਈ ਖੂਬਸੂਰਤ ਗੀਤ ਬਿਲਕੁਲ ਤਿਆਰ ਬਰ ਤਿਆਰ ਨੇ, ਤੇ ਆਓ ਆਪਾਂ ਇੰਜੋਏ ਕਰਦੇ ਹਾਂ ਖੂਬਸੂਰਤ ਗੀਤ। ਜਦ ਤੱਕ ਮੈਂ ਤਾਇਆ ਜੀ ਨੂੰ ਟੈਲੀਫੋਨ ਲਾ ਕੇ ਪੁੱਛਦਾ ਵੀ ਆਉਣਾ ਵੀ ਆ ਤੁਸੀਂ ਕਿ ਅੱਜ ਨਹੀਂ ਆਉਣਾ, ਆਓ ਇਹਨਾਂ ਗੀਤਾਂ ਤੋਂ ਬਾਅਦ ਮਿਲਦੇ ਹਾਂ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਦਲਜੀਤ ਸਿੰਘ ਜਿਸਬੇਲ ਤੋਂ। ਆਪਾਂ ਇੱਕ ਵਿਅੰਗ ਕਾਫਿਲਾ ਸ਼ੁਰੂ ਕੀਤਾ ਡਾਕਟਰ ਗੁਰਨਾਮ ਸਿੰਘ ਪੀਰ ਹੁਣਾਂ ਦਾ ਚਾਚਾ ਚੰਡੀਗੜ੍ਹੀਆ।
ਚਾਚਾ ਚੰਡੀਗੜ੍ਹੀਆ
ਜਿੰਦਾਬਾਦ।
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ।
ਊਲ ਜਲੂਲ ਖਰੜੇ
ਛਪਦੇ ਰਹਿਣ।
ਚਾਚਾ ਚੰਡੀਗੜ੍ਹੀਆ
ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਇਹ ਸਾਕੀਆ ਸ਼ੁਕਰ ਹੈ, ਅੱਜ ਦੋ ਘੁੱਟ ਤੇਰੀ ਮਿਹਰਬਾਨੀ ਦੇ ਪੀਣ ਨੂੰ ਮਿਲਣਗੇ। ਚਾਚੀ ਲਾਲ ਪੀਲੀ ਹੋ ਗਈ ਤੇ ਕਹਿਣ ਲੱਗੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮਾਹੀ ਮੇਰੇ ਨੂੰ ਅੰਦਰ ਸੁੱਟ ਕੇ ਬਾਹਰੋਂ ਲਾ ਦਿਓ ਜੰਦਰਾ, ਖੂਹ ਵਿੱਚ ਸੁੱਟ ਦਿਓ ਚਾਬੀ ਨੀ, ਮੇਰਾ ਯਾਰ ਸ਼ਰਾਬੀ ਨੀ, ਮੇਰਾ ਯਾਰ ਸ਼ਰਾਬੀ ਨੀ।
ਚਾਚਾ ਕੀ ਗੱਲ, ਸੂਬੇਦਾਰ ਬਣ ਗਿਆ?
ਕਹਿਣ ਲੱਗਾ, ਅਜੇ ਬਣੇ ਤਾਂ ਨਹੀਂ ਪਰ ਸੂਬੇਦਾਰੀ ਦੀ ਪ੍ਰੈਕਟਿਸ ਕਰ ਰਹੇ ਹਾਂ।
ਦਲਜੀਤ ਸਿੰਘ, ਦੇਵ ਸਿੱਧੂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡਾਕਟਰ ਗੁਰਨਾਮ ਸਿੰਘ ਤੀਰ ਦਾ ਚਾਚਾ ਚੰਡੀਗੜ੍ਹੀਆ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਅਤੇ ਪੋਡਕਾਸਟ ਵਿੱਚ ਸੁਣ ਸਕਦੇ ਹੋ।
ਰਹੇ ਦੁੱਲਿਆ ਤਰਤ ਹਲਾ ਕੇ ਹੈ ਤਖਤੋ ਵਕਤੋ ਬਣ ਕੇ ਤੇਰੀਆਂ ਤਖਤੋ ਵਕਤੋ ਬਣ ਕੇ ਹੋ ਪਾਲੀਆਂ ਨੇ ਲਾਹੌਰ ਵਾਲੇ ਰਾਹ ਤੇਰੀ ਮਾਤਾ ਲੱਦੀ ਬਣ ਲਈ ਤੇਰੀ ਮਾਤਾ ਲੱਦੀ ਬਣ ਲਈ ਪਾ ਲਈਏ ਲਾਹੌਰ ਵਾਲੇ ਰਾਹ ਤੇਰੀ ਇੱਜ਼ਤ ਮਿੱਟੀ ਰੋਲ ਕੇ ਮਿੱਟੀ ਰੋਲ ਕੇ ਤੇਰੀ ਦਿੱਤੀ ਧੌਣ ਚੁਕਾ ਤੈਨੂੰ ਮਾਰਿਆ ਲਾਲ ਸ਼ਰਾਬ ਨੇ ਹਾਏ ਮਾਰਿਆ ਲਾਲ ਸ਼ਰਾਬ ਨੇ ਤੈਨੂੰ ਮਾਰਿਆ ਲਾਲ ਸ਼ਰਾਬ ਨੇ ਹੋ ਨਹੀਂ ਉਹ ਦੁੱਲਿਆ ਤੈਨੂੰ ਚਾ ਜੇ ਦੁੱਲਿਆ ਬੱਚਾ ਮਰਦ ਦਾ ਨਾਲ ਮੁਗਲਾ ਮੱਥਾ ਲਾ ਕਹਿੰਦੇ ਹੌਸਲਾ ਮਰਦ ਨਾ ਹਾਰਦੇ ਹੌਸਲਾ ਮਰਦ ਨਾ ਹਾਰ ਦੇ ਜਿੰਦ ਹੱਕ ਅਣਖ ਲਈ ਵਾਰ ਦੇ ਉਹ ਸੁਣ ਉੱਠ ਕਰ ਦੁੱਲਿਆ ਓਏ
ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤੇ ਉਹ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਮੰਦਰ ਮਸੀਤੀ ਤੇ ਉਹ ਮਿਲਦਾ ਚਾਮ ਚਿੜਕੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤੇ ਉਹ ਮਿਲਦਾ ਗਾਵਾਂ ਵੱਛੀਆਂ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਰੱਬ ਨਾਂ ਤੇ ਤੀਰਥਾਂ ਤੇ ਨਹਾਤਿਆਂ ਹੀ ਮਿਲਦਾ ਏ ਅਤੇ ਨਾ ਹੀ ਉਹ ਸਿਰਫ ਮੰਦਰਾਂ ਮਸੀਤਾਂ ਤੇ ਗੁਰਦੁਆਰਿਆਂ ਵਿੱਚ ਵੱਸਦਾ ਹੈ ਨਾ ਹੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹ ਲੱਭਦਾ ਹੈ ਰੱਬ ਉਹਨਾਂ ਲੋਕਾਂ ਨੂੰ ਲੱਭਦਾ ਹੈ ਤੇ ਲੱਭ ਵੀ ਘਰੇ ਹੀ ਬੈਠਿਆ ਜਾਂਦਾ ਹੈ ਜਿਨ੍ਹਾਂ ਲੋਕਾਂ ਦੀਆਂ ਨੀਤਾਂ ਸੱਚੀਆਂ ਨੇ ਆਵਾਜ਼ ਸਰਬਜੀਤ ਸਿੰਘ
ਉਠਾਂ ਵਾਲੇ ਬਲੋਚ ਪੁੰਨੂ ਨੂੰ ਚੁੱਕ ਕੇ ਲੈ ਗਏ ਥਲਾਂ ਵਿੱਚ ਭਟਕਦੀ ਸੱਸੀ ਆਪਣੀ ਕਿਸਮਤ ਨਾਲ ਇਉਂ ਗੱਲਾਂ ਕਰਦੀ ਆ ਹੱਥ ਮਾਰਾਂ ਪੱਟਾਂ ਤੇ ਨੀ ਤੂੰ ਲੁੱਟ ਲਈ ਰਾਤ ਨੂੰ ਨੀਂਦੇ ਕਰ ਸਾਮੂ ਦੇਖਣ ਨੂੰ ਕਿਤੇ ਨਾ ਯਾਰ ਪੁੰਨਣ ਦੇ ਦੀਂਦੇ ਮੈਂ ਸੁੱਤੀ ਰਹਿ ਗਈ ਨੀ ਮੈਂ ਸੁੱਤੀ ਰਹਿ ਗਈ ਨੀ ਕਿਸਮਤੇ ਪਾਰੇ ਮਾਮਲੇ ਪੈ ਗਏ ਦੋ ਉੱਠਾਂ ਵਾਲੇ ਨੀ ਲੁੱਟ ਕੇ ਸੇਜ ਸੱਸੀ ਦੀ ਲੈ ਗਏ ਕਦੇ ਨਾ ਸੌਂਦੀ ਨੀ ਜੇ ਸੀ ਸੌ ਜਾਣਾ ਤਕਦੀਰੇ ਪੰਗਾਂ ਟੁੱਟੀਆਂ ਬੀਣੀ ਤੋਂ ਟੁੱਟੇ ਸ਼ਗਣਾ ਦੇ ਕਲੀਰੇ ਚਾਹ ਉਮਰ ਕੁਆਰੀ ਦੇ ਚਾਹ ਉਮਰ ਕੁਆਰੀ ਦੇ ਹੋਣੀਏ ਵਿੱਚ ਦਿਲਾਂ ਦੇ ਰਹਿ ਗਏ ਦੋ ਉੱਠਾਂ ਵਾਲੇ ਨੀ ਲੁੱਟ ਕੇ ਸੇਜ ਸੱਸੀ ਦੀ ਜ਼ੁਲਫਾਂ ਖੁੱਲੀਆਂ ਨੇ ਸੱਸੀ ਫਿਰਦੀ ਮਾਰਦੀ ਤਾਂ ਕਿਥੋਂ ਮੁੜਿਆ ਪੁੰਨਣਾ ਵੇ ਤੈਨੂੰ ਸੱਦਣ ਗੋਰੀਆਂ ਬਾਹਾਂ ਦੁੱਖ ਸੁਣ ਕੇ ਸੱਸੀ ਦਾ ਦੁੱਖ ਸੁਣ ਕੇ ਸੱਸੀ ਦਾ ਪੰਛੀ ਫੜ ਕੇ ਕਾਲ ਜਾ ਬਹਿ ਗਏ ਦੋ ਉੱਠਾਂ ਵਾਲੇ ਨੀ ਲੁੱਟ ਕੇ ਸੇਜ ਸੱਸੀ ਦੀ ਪਲ ਤੋਂ ਪਲ ਤਾਈ ਔਰ ਨੇ ਜਾਣਾ ਮਾਰ ਉਡਾਰੀ ਹੋਰ ਪਲ ਤੋਂ ਪਲ ਤਾਈ ਔਰ ਨੇ ਜਾਣਾ ਮਾਰ ਉਡਾਰੀ ਤਰਸਾ ਮੂੰਹ ਦੇਖਣ ਨੂੰ ਦੇ ਜਾ ਦਰਸ਼ਨ ਜਾਂਦੀ ਵਾਰੀ ਰੋ ਦੇ ਸਰੀ ਕਿਆ ਦਾ ਰੋ ਦੇ ਸਰੀ ਕਿਆ ਦਾ ਜਦ ਵੇ ਬੁਰਜ ਕਿਲੇ ਦੇ
ਛੱਡ ਕੇ ਤੂੰ ਚੰਨਾ ਮੈਨੂੰ ਯਾ ਵੀਰਾ ਹੋਏ ਛੱਡ ਕੇ ਬਜਾਰੇ ਮੈਨੂੰ ਯਈ ਨਾ।
ਉਹ ਤਾਇਆ ਜੀ ਆਜੋ 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 ਲੰਘਿਆ
ਆ ਗਿਆ ਪੁੱਤ ਆ ਗਿਆ ਭਤੀਜਾ ਹਰਿਓ ਪਾਸੇ ਆ ਗਿਆ ਤੁਹਾਡਾ ਤਾਇਆ ਉਹ ਗੱਭਰੂ
ਆਜਾ ਤਾਇਆ ਚੰਗਾ ਤੁਸੀਂ ਉਹ ਕੁੜੀ ਦਾ ਰਿਸ਼ਤਾ ਕੀਤਾ ਤੇ ਤੁਸੀਂ ਉੱਥੇ ਹੀ ਰਹਿ ਗਏ
ਕੋਈ ਉੱਥੇ ਨੀ ਰਹਿ ਗਿਆ ਮੈਨੂੰ ਹੁਕਮਪ੍ਰੀਤ ਕਹਿੰਦੀ ਸੀ ਵੀ ਉੱਥੇ ਜਿਹੜੇ ਮਲਕੀਧਰ ਗਏ ਨਾ ਆ ਮਲਕੀਰ ਮਨਦੀਪ ਤੇਰੇ ਤੂੰ ਤੁਹਾਡਾ ਤੂੰ ਜ਼ਿਕਰ ਕੀਤਾ ਕਹਿੰਦੀ ਉੱਥੇ ਹੀ ਫਿੜੇ ਮੂੰਹ ਵਾਲੇ ਤੈਨੂੰ ਪਾਰਟੀਆਂ ਨਾ ਕਹਿੰਦੇ ਹੁਕਮਪ੍ਰੀਤ ਕਹਿੰਦੀ ਵੀ ਇਸੇ ਬਰਫੀ ਦਾ ਰਬੜ ਲਈ ਚਲੋ ਝੁਲਸ ਲੈਣਗੇ ਆਪੇ
ਚੱਲ ਤਾਇਆ ਬੜਾ ਚੰਗਾ ਕੀਤਾ
ਤੇ ਚਾਹ ਦੇ ਪਿਆਲੇ ਬਿਲਕੁਲ ਤਿਆਰ ਆ ਵੀ ਚਾਹ ਵੀ ਹੁਕਮਪ੍ਰੀਤ ਦੀ ਕਹਿੰਦੇ ਚਾਹ ਕਿੱਦਾਂ ਦੀ ਚਾਹ ਕਿੱਦਾਂ ਦੀ ਪਾਲੇ ਹੋਰਾਂ ਨੂੰ ਹੁਣ ਪੁੱਛੋ ਇਹ ਰਠੋਰ ਹੈ ਕਿ ਇਹਨੂੰ ਚਾਹ ਪੀ ਕੇ ਵੇਖੋ ਇਹਦੀ ਫੋਟੋ ਕਰ ਤਸਵੀਰ ਕਰ ਲਿਆ ਜੀ ਚਾਹ ਦੀ
ਤਸਵੀਰ ਨੀ ਕਰਨੀ ਤਾ ਜੀ ਹਾਂ 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 ਚਾਹ ਹੁਕਮਪ੍ਰੀਤ ਦੀ ਆ ਬਾਕੀ ਦੇ ਤਰੀਕਾਂ ਭੋਗਦੇ ਫਿਰਦੇ ਆ ਇਹ ਸਹੀ ਜਿਹੜੀ ਆ ਤਸਵੀਰ ਆ ਇਹ ਹੈ ਹੀ ਯਾਨੀ ਕਿ ਚਾਹ ਦਾ ਟੇਸਟ ਜਿਹੜਾ ਉਹਦਾ ਹੀ ਬਿਹਤਰ ਆ ਜੀ
ਆ ਬਰਫੀ ਦਾ ਡੱਬਾ
ਉਹ ਤਾਇਆ ਅੱਧਾ ਕਿਲੋ ਵਾਲਾ ਡੱਬਾ ਅਸੀਂ ਦੋਵੇਂ ਜਾਣੇ ਨੇ ਅਸੀਂ ਤਾਂ ਸਾਨੂੰ ਕਿਲੋ ਕਿਲੋ ਚਾਹੀਦਾ
ਤੁਹਾਨੂੰ ਹਲਵਾਈ ਨਾ ਲੈ ਦਈਏ ਤੁਹਾਨੂੰ ਮੁੱਲ ਆ ਜਿਹੜਾ ਤੁਹਾਨੂੰ ਬਣਾ ਬਣਾ ਬਰਫੀਆਂ ਖਵਾਉਂਦਾ ਰਹੇ ਕੁੜੀ ਦਾ ਵਿਆਹ ਕੀਤਾ ਕਿ ਅਸੀਂ ਜੰਗ ਜੇ ਪਾਏ ਆ
ਵਿਆਹ ਅੱਛਾ ਮੰਗਣੀ ਹੋ ਗਈ
ਭਰਾਵਾ ਮਸਾਂ ਕਿਤੇ ਸਿਰ ਚੜਿਆ ਉਹ ਕੁੜੀ ਦੀ ਮਾਂ ਮੁੰਡੇ ਦੀ ਮਾਂ ਕਹਿੰਦੀ ਮੈਨੂੰ ਕਹਿਣ ਲੱਗੀ ਕਹਿੰਦੀ ਕੁੜੀ ਤੁਹਾਡੀ ਪੜ੍ਹੀ ਕਹਿੰਦਾ ਮੈਂ ਕਿਹਾ ਬੇਵਾ ਹੀ ਪੜ੍ਹੀ ਆ ਇਹਦਾ ਹਿਸਾਬ ਵੀ ਕੋਈ ਨੀ ਮੈਂ ਕਿਹਾ ਉਹਨੇ ਜ਼ਿੰਦਗੀ ਦੇ ਜਿਹੜੇ ਐਸੇ ਤਜਰਬੇ ਇਹਦੇ ਕੋਲੋਂ ਮੈਂ ਕਿਹਾ ਇਹਦੀ ਜਿਹੜੀ ਮਾਤਾ ਜੀ ਆ ਉਹ ਹਰਪੰਚਣੀ ਵੱਜਦੀ ਨਾਰਥ ਇੰਡੀਆ ਦੀ ਨੰਬਰ ਇੱਕ ਸਰਪੰਚਣੀ ਉਹ ਕਹਿੰਦੀ ਹੈਂਜੀ ਅੱਛਾ ਫਿਰ ਕੀ ਕਹਿੰਦੀ ਕਹਿੰਦੀ ਤੁਸੀਂ ਕੀ ਲੱਗਦੇ ਆ
ਓਹੋ ਹੋ ਆ ਤਾਂ ਸਵਾਲ ਬੜਾ ਮਾੜਾ ਪੁੱਛ ਲਿਆ
ਮਾੜਾ ਇਹਦੇ ਵਿੱਚ ਕੀ ਪੁੱਛ ਲਿਆ ਮਾੜਾ ਗੱਲ ਤਾਂ ਪੁੱਛ ਲਿਆ
ਇਹਦਾ ਜਵਾਬ ਤਾਂ ਬੜਾ ਔਖਾ ਸੀ ਨਾ ਮੈਂ ਕਹਿੰਦਾ
ਔਖਾ ਕਹਿੰਦਾ ਮੈਂ ਕਿਹਾ ਮੈਂ ਕੁੜੀ ਦਾ ਤਾਇਆ ਲੈਣਾ
ਅੱਛਾ
ਉਹ ਕਹਿੰਦੀ ਐਂ ਲੱਗਦਾ ਤੁਹਾਡੀ ਉਮਰ ਹੀ ਨੀ ਲੱਗਦੀ ਤਾਏ ਮੈਂ ਕਿਹਾ ਉਮਰਾਂ ਦਾ ਤੁਹਾਨੂੰ ਹੁਣ ਕੀ ਦੱਸੀਏ ਆਹੋ ਤੂੰ ਕਹਿ ਕੀ ਦੱਸੀਏ ਵੀ ਉਧਰ ਡਰਾਈ ਫਰੂਟਸ ਕਹਿ ਖਾਈਦੇ ਰੋਜ਼ ਭਾਈ ਚਪੇੜਾ ਨਾ ਮੈਂ ਤੂੰ ਖਾਲੀ ਮੈਂ ਕਿਹਾ ਮੈਂ ਨਾ ਸਵੇਰ ਨੂੰ ਵਾਗ ਦੇ ਜਾਣਾ
ਕਾਤੇ
ਵਾਗ ਤੇ ਮਾਰਨਿੰਗ ਤੇ ਵਾਗ ਪੈਦਲ ਯਾਤਰਾ ਮੈਂ ਕਰਦਾ ਖੂਹ ਨੂੰ ਕਰੇ ਖੂਹ ਤੋਂ ਕਰੇ ਕਹਿੰਦੀ ਸਾਨੂੰ ਲੱਗਦਾ ਸੀ ਮੈਨੂੰ ਲੱਗਾ ਕੋਈ ਕੈਨੇਡਾ ਅਮਰੀਕੇ ਚੋਂ ਆਇਆ ਲੱਗਦਾ ਭਾ ਮਗਾ ਕੈਨੇਡਾ ਅਮਰੀਕਾ ਵਾਲੇ ਵੀ ਖੁਰਾਕ ਦੇ ਸਿਰ ਤੇ ਸੋਹਣੇ ਸਿਰ ਨਖੇ ਲੱਗਦੇ ਆ ਖੁਰਾਕ ਕੋਈ ਬੰਦਾ ਉਹਦਾ ਮੂੰਹ ਤੋਂ ਲਾਈਦਾ ਪਾਣੀ ਦਾ ਗਿਲਾਸ ਮੈਂ ਪੈਣੀ ਵੀ ਤੱਤੇ ਦਾ ਪੀਣਾ ਸਵੇਰੇ ਤੜਕੇ ਉੱਠ ਕੇ ਪਾਣੀ ਦਾ ਕਹਿੰਦੀ ਨਿੰਬੂ ਵੀ ਪਾਉਂਦੇ ਮੈਂ ਨਿੰਬੂ ਵੀ ਪਾ ਲਈ ਦਾ ਕਈ ਵਾਰ ਜੇ ਮਿਲ ਗਿਆ ਤੇ ਕਹਿੰਦੀ ਤੁਸੀਂ ਉਹ ਵੀ ਪਾਉਂਦੇ ਤੁਸੀਂ ਜਿਹੜੀ ਤੁਲਸੀ ਮੈਂ ਕਿਹਾ ਹਾਂਜੀ ਉਹ ਪੂਜਾ ਵੀ ਕਰੀ ਦੀ ਤੁਲਸੀ ਤੇ ਪਾਈ ਦੀ ਵੀ ਆ ਕਹਿੰਦੀ ਅੱਛਾ ਫਿਰ ਇਹਦੇ ਨਾਲ ਭਾਰ ਘਟਦਾ ਮੈਂ ਕਿਹਾ ਭਾਰ ਦਾ ਤਾਂ ਪਤਾ ਨੀ ਤਵਚਾ ਜਿਹੜੀ ਆ ਕੋਮਲ ਹੋ ਜਾਂਦੀ ਨਾਰਮਲ ਜਿਹੜੀ ਆ ਕਹਿੰਦੀ ਠੀਕ ਹੀ ਕੰਮ ਆ
ਸਾਰੀਆਂ ਗੱਲਾਂ ਤਾਇਆ ਜੀ ਉਹਦੀ ਮੁੰਡੇ ਦੀ ਮਾਂ ਹੀ ਕਰਦੀ ਰਹੀ ਪਿਓ ਨੇ ਨੀ ਕੋਈ ਗੱਲ ਕੀਤੀ ਤੇ ਤੁਸੀਂ ਸਿੱਧਾ ਜਾ ਕੇ ਬੁੜੀਆਂ ਜੀ ਬਹਿ ਗਿਆ ਬੰਦਿਆਂ ਚ ਬਹਿੰਦੇ
ਉਹ ਯਾਰ ਕੁੜੀ ਦਾ ਜਿਹੜਾ ਪਿਓ ਸੀ ਨਾ ਮੁੰਡੇ ਦਾ ਪਿਓ ਤੇ ਕੁੜੀ ਦਾ ਪਿਓ ਦੋਵੇਂ ਦਾਰੂ ਦੇ ਪਿਆ ਕਿਹੜਾ ਉਹ ਲੋਲੀ ਪੈ ਗਿਆ ਉਹਦੇ ਨਾਲ ਦਾਰੂ ਪੀਣਾ ਦਾਰੂ ਵਾਲਿਆਂ ਨਾਲ ਮੈਂ ਬਹਿੰਦਾ ਨੀ ਮੈਨੂੰ ਕਹਿੰਦੇ ਤੁਸੀਂ ਵੀ ਚੱਲ ਜਾਓ ਮੈਂ ਕਿਹਾ ਮੈਂ ਸ਼ਰਾਬਾਂ ਵਾਲੇ ਤੋਂ ਉਹ ਨੀ ਬਹਿੰਦਾ ਮੈਂ ਕਿਹਾ ਮੈਂ ਸ਼ਰਾਬੀਆਂ ਦੇ ਕੋਲ ਬਹਿੰਦਾ ਸ਼ਰਾਬੀਆਂ ਦੇ ਮੰਗਾਣੇ ਨੀ ਯਾਰ
ਜਾਂਦਾ ਏਦਾਂ ਕਹਿਤਾ
ਫੇਰ ਭਰਾਵਾ ਮੈਨੂੰ ਗੱਲ ਚੇਤੇ ਮੈਂ ਕਿਹਾ ਦੋਵੇਂ ਪਾਸੇ ਸ਼ਰਾਬੀ ਆ ਹੁਣ ਹੱਥ ਗੱਲ ਉਹਨਾਂ ਨੂੰ ਗੁੱਸੇ ਲੱਗਣੀ ਮੈਂ ਕਿਹਾ ਉਹਦਾ ਮੂੰਹ ਚੋਂ ਨਿਕਲ ਗਿਆ ਯਾਨੀ ਮੈਂ ਉਹਨੂੰ ਬੁਲਾਉਂਦਾ ਘਰ ਉਹ ਫਿਰ ਉਹ ਗੱਲਾਂ ਕਰਦੀਆਂ ਰਹੀਆਂ ਉਹ ਇੱਕ ਉਹ ਮੁੰਡੇ ਦੀ ਭੂਆ ਹੀ ਸੀ ਇੱਕ ਮੁੰਡੇ ਦੀ ਮਾਂ ਸੀ ਇੱਕ ਮੁੰਡੇ ਦੀ ਚਾਚੀ ਸੀ ਇੱਕ ਮੁੰਡੇ ਦੀ ਤਾਈ ਸੀ ਇੱਕ ਕੁੜੀ ਦੀ ਮਾਂ ਸੀ ਆਹ ਕੁੜੀ ਦੀ ਤਾਂ ਮਾਂ ਹੈ ਹੀ ਸੀ ਉਹਦੇ ਨਾਲ ਹੀ ਆਏ ਉਹ ਕਹਿੰਦੇ ਕੁੜੀ ਸਾਨੂੰ ਪਸੰਦ ਆ ਮੈਂ ਕਿਹਾ ਚਲੋ ਇਹ ਤਾਂ ਗੱਲ ਬੜੇ ਭਾਗਾਂ ਵਾਲੀ ਹੋਈ ਆ ਪਾਰਟੀ ਪੂਰਟੀ ਕਰੋ ਹੁਣ ਮੈਂ ਖੁਸ਼ੀਆਂ ਮਨਾਓ ਉਹ ਕਹਿੰਦੇ ਸਾਨੂੰ ਨਾ ਮਤਲਬ ਤੁਸੀਂ ਬੜੇ ਸਿਆਣੇ ਲੱਗੇ ਪਰਿਵਾਰ ਦੇ ਸਿਆਣੇ ਕਹਿੰਦੇ ਹੁਣ ਤੇ ਆ ਬੱਚਾ ਆਪਣੇ ਆਪ ਸਿਆਣਾ ਹੁੰਦਾ ਭਾਜੀ ਤੁਸੀਂ ਰਹਿੰਦੀ ਸਿਆਣੇ ਮੈਂ ਕਿਹਾ ਗੱਲ ਸੁਣੋ ਭੈਣ ਜੀ
ਅੱਛਾ ਭੈਣ ਜੀ ਤੁਸੀਂ ਕਹਿਤਾ
ਆਖਦੇ ਭੈਣ ਜੀ ਕਹਿਣਾ ਮੈਂ ਕਿਹਾ ਵੀ ਧੀ ਪੁੱਤ ਜਿਹੜਾ ਨਾ ਯੋ ਦੇਖਦੇ ਉਹੀ ਕਰਦਾ ਮੈਂ ਕਿਹਾ ਸਿਆਣੇ ਕਹਿੰਦੇ ਮਾਂ ਪਰ ਧੀ ਪਿਤਾ ਪਰ ਘੋੜਾ ਥੋੜਾ ਬਹੁਤਾ ਨਹੀਂ ਤੇ ਥੋੜਾ 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 ਅਸਰ ਮੈਂ ਕਿਹਾ ਹੁੰਦਾ ਮਾਂ ਮੈਂ ਕਿਹਾ ਬੜੀ ਸਮਝਦਾਰ ਸਿਆਣੀ ਸੁਸ਼ੀਲ ਤੇ ਹੈ ਹੀ ਹੈ ਤੇ ਮਤਲਬ ਮਨ ਵੀ ਉਹਦਾ ਬੜਾ ਖੂਬਸੂਰਤ ਆ ਮੈਂ ਕਿਹਾ ਵੀ ਪਿੰਡ ਜੀ ਇਹਨੇ ਜਿਹੜੀ ਇਹਨਾਂ ਨੇ ਕ੍ਰਾਂਤੀ ਲਿਆਂਦੀ ਆ ਉਹ ਕ੍ਰਾਂਤੀ ਕਿਸੇ ਤੋਂ ਆਈ ਨੀ
ਅੱਛਾ
ਉਹ ਕਹਿੰਦੀ ਵੀ ਠੀਕ ਆ ਪਾ ਯਾਨੀ ਉਹ ਇੰਨਾ ਖੁਸ਼ ਹੋਈ ਨਾ ਮੁੰਡੇ ਦੀ ਮਾਂ ਹਾਂ ਭੂਆ ਮਾਸੀਆਂ ਫੁੱਟੀਆਂ ਸਾਰੀਆਂ ਉਹ ਕਹਿੰਦੀਆਂ ਵੀ ਏਦਾਂ ਦਾ ਰਿਸ਼ਤਾ ਸਾਨੂੰ ਨਾ ਮਿਲਿਆ ਤੇ ਨਾ ਕਦੇ ਮਿਲਣਾ ਮੈਂ ਕਿਹਾ ਵਧਾਈਆਂ ਹੋਣ ਤੁਹਾਨੂੰ ਸਾਰਿਆਂ ਨੂੰ ਉਹ ਕਹਿੰਦੀਆਂ ਤੁਹਾਨੂੰ ਵੀ ਯਾਦੀਆਂ ਯਾਦੀਆਂ ਵਧਾਈਆਂ ਹੁਣ ਏਦਾਂ ਵਧਾਈਆਂ ਦੇ ਕੇ ਮੁੜ ਆਇਆ ਹੁਣ ਬਰਫ਼ ਜਿਹੜੀ ਚਾਹ ਜੋ ਪੀਣੀ ਨਾ ਪੀ ਲਓ ਫਿਰ ਚਗੜ ਪੁਣੀਆਂ ਮੋਰੋਂ ਕੱਢਣੀਆਂ ਚਲੋ ਤਾਇਆ ਜੀ ਚਾਹ ਪੀਨੇ ਅਸੀਂ ਪਹਿਰੇ ਦੋਸਤੋ ਚਾਹ ਪੀ ਗਏ ਅਸੀਂ ਫਿਰ ਦੁਬਾਰਾ ਹਾਜ਼ਰ ਹੋਏ ਆ ਪੀ ਲਓ ਡਫ ਲਓ ਜੀ
ਪੂਰਨ ਦੀ ਮਾਂ ਰਾਣੀ ਇੱਛਰਾਂ ਰਾਜੇ ਸਲਵਾਨ ਦੇ ਭਰੇ ਦਰਬਾਰ ਵਿੱਚ ਕੀ ਕਹਿੰਦੀ ਹੈ ਜਰਾ ਗੌਰ ਨਾ ਸੁਣਨਾ
आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया For more information, send us message on info@harmanradio.com.
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
निदा फाजली दा एक शेर है, घर से मस्जिद है बहुत दूर, चलो यूं कर ले किसी रोते हुए बच्चे को हंसाया जाए, यानी किसे रोंदे हुए बच्चे नू हसाना खुदा दी बंदगी करन दे बराबर है। पैदा हुंदे सार बच्चा बेशक रोंदा है, पर फिर भी ओ खुशी नाल भरिया हुंदा है। ज्यों ज्यों बच्चा वड्डा होई जांदा है, त्यों त्यों उदे अंदर दी खुशी घटदी जांदी है। इस दा कारण ए है कि साडे होश संभाल दे सार ही साडे मां प्यो, साडे अध्यापक, साडे धर्म प्रचारक ते कारोबारी कंपनियां, ए सब सानू ए सिखाउणा शुरू कर देंदे हन कि खुशी बाहरलियां चीजां तों प्राप्त कीती जा सकती है। इन्हां लोकां दे सुझावां सदका असी अपनी खुशी दुनियावी चीजां ते अपने आस पास वसन वाले लोकां विचों लभन लगदे हां, ते नाल ही असी खुद भी दूसरे लोकां नूं खुश करन दे चक्कर विच पै जांदे हां। ते साड़ियां सारियां कोशिशां दे बावजूद भी सानू लगदा है कि लोक साड़े तो खुश नहीं हन। दूसरियां नू खुश करना ही साड़ी सब वड्डी परेशानी अते चिंता दा कारण है। असी अजहे लोकां लई अपने आप नू सचमुच दुखी कर लेंदे हां जेड़े साड़े लई झूठी मूठी भी खुश नहीं हुंदे। असी खुद भी इसे तरह दे हां। ਕਿਸੇ ਨੇ ਭਾਵੇਂ ਸਾਡੀ ਖੁਸ਼ੀ ਲਈ 50 ਕੰਮ ਕੀਤੇ ਹੋਣ, ਪਰ ਅਸੀਂ ਹਮੇਸ਼ਾ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਾਂ ਜਦੋਂ ਅਸੀਂ ਇਹ ਦੱਸ ਸਕੀਏ ਕਿ ਉਸਨੇ ਕੀ ਗਲਤ ਕਰ ਦਿੱਤਾ ਹੈ। ਮਨੋਵਿਗਿਆਨ ਅਤੇ ਵਿਗਿਆਨਕ ਤਜਰਬੇ ਦੱਸਦੇ ਹਨ ਕਿ ਆਪਣੀ ਖੁਸ਼ੀ ਵਾਸਤੇ 90% ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ। ਸਾਡਾ ਮਾਹੌਲ ਅਤੇ ਸਾਡੇ ਆਸ ਪਾਸ ਵਸਣ ਵਾਲੇ ਲੋਕ ਸਾਡੀ ਖੁਸ਼ੀ ਦਾ ਸਿਰਫ 10% ਹਿੱਸਾ ਹੁੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਆਪਣੀ ਸਾਰੀ ਉਮਰ ਇਸ 10% ਖੁਸ਼ੀ ਨੂੰ ਹਾਸਲ ਕਰਨ ਵਿੱਚ ਹੀ ਗਵਾ ਦਿੰਦੇ ਹਾਂ। ਯਾਦ ਰੱਖੋ ਕਿ ਤੁਸੀਂ ਭਾਵੇਂ ਆਪਣੀ ਸਾਰੀ ਜ਼ਿੰਦਗੀ ਕਿਸੇ ਨੂੰ ਖੁਸ਼ ਕਰਨ ਵਿੱਚ ਬਿਤਾ ਦਿਓ, ਫਿਰ ਵੀ ਉਸ ਦੀ ਖੁਸ਼ੀ ਵਿੱਚ ਤੁਹਾਡਾ ਯੋਗਦਾਨ 10% ਤੋਂ ਘੱਟ ਹੀ ਰਹੇਗਾ। ਨਾ ਤੇ ਤੁਸੀਂ ਕਿਸੇ ਨੂੰ ਸਾਰੀ ਉਮਰ ਹਮੇਸ਼ਾ ਖੁਸ਼ ਰੱਖ ਸਕਦੇ ਹੋ ਤੇ ਨਾ ਹੀ ਕੋਈ ਤੁਹਾਨੂੰ। ਇਸ ਲਈ ਖੁਦ ਆਪਣੇ ਆਪ ਵਿੱਚ ਅਤੇ ਦੂਸਰਿਆਂ ਵਿੱਚ ਮੀਨ ਮੇਖ ਨਾ ਕੱਢੋ, ਉਹਨਾਂ ਨੂੰ ਵੀ ਮਾਫ਼ ਕਰ ਦਿਓ ਅਤੇ ਆਪਣੇ ਆਪ ਨੂੰ ਵੀ। ਜੇ ਕਿਸੇ ਨੂੰ ਖੁਸ਼ ਕਰਨਾ ਹੀ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਕਰੋ। ਆਪਣੀ ਖੁਸ਼ੀ ਵਾਸਤੇ ਜੋ ਵੀ ਕਰ ਸਕਦੇ ਹੋ ਉਹ ਕਰੋ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਲਵ ਸਰਬਜੀਤ ਸੋਹਣੀ ਜਿਹੜੀ ਗੱਲ ਦੱਸੀ ਨਾ, ਇਹ ਬੜੇ ਕੰਮ ਦੀਆਂ ਗੱਲਾਂ ਬਾਬਾਈਆਂ ਆਉਂਦਾ। ਇਹ ਬਲੇ ਬਹੁਤ ਸੋਹਣੇ ਵਿਚਾਰ ਆ, ਮੈਂ ਆਪ ਸੁਣ ਕੇ ਬੜਾ ਖੁਸ਼ ਹੋਣਾ।
ਤਾਇਆ ਜੀ ਸਹੀ ਗੱਲ ਹੈ ਤੁਹਾਡੀ, ਬਹੁਤ ਸੋਹਣੇ ਵਿਚਾਰ ਦਿੰਦੇ ਨੇ ਸਰਬਜੀਤ ਜੀ। ਤਾਂ ਲਓ ਤਾਇਆ ਜੀ ਹੁਣ ਆਪਾਂ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝਾ ਪਾਉਣੀਆਂ ਵਿਚਾਰਾਂ ਦੀਆਂ ਮੁਹੱਬਤਾਂ ਪਿਆਰਾਂ ਦੀਆਂ।
ਆਹੀ ਬਿਲਕੁਲ ਵਾਜੂ ਰੂਰ ਆ,
ਲੈ ਟੀਟੂ ਸਾਹਿਬ ਨੂੰ ਤਾਇਆ ਜੀ ਤੁਸੀਂ ਕੁਛ ਨਾ ਕਹੋ ਤੇ ਇਧਰ ਆਪਣੇ ਮਨਜੀਤ ਸਿੰਘ ਜੈਨਪੁਰੀ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਨੇ
ਬਲੈ ਜੈਨਪੁਰੀ ਅੱਜ ਮਲ ਮਾਰ ਗਿਆ ਅੱਜ ਤੇ ਜੈਨਪੁਰੀ ਸਾਹਿਬ ਤੁਹਾਡਾ ਇੰਨੀਆਂ ਬਾਹਰ ਪਈਆਂ ਜਿਹੜਾ ਰੱਬ ਦਾ ਨਾਮ ਮੈਂ ਲੇਟ ਵੀ ਇਸ ਕਰਕੇ ਹੋ ਗਿਆ ਟੈਲੀਫੋਨ ਪਹਿਲਾਂ ਚੱਕ ਬੁੱਤ ਮੇਰੇ ਲੈ ਤਾਇਆ ਜੀ ਟੈਲੀਫੋਨ ਤੇ ਮੈਂ ਚੱਕਿਆ ਇਧਰ ਕੋਈ ਖਰਾਬੀ ਲੱਗਦੀ ਆ ਉਹ ਹੈਲੋ ਬੜੇ ਸੁਭਾ ਸੁਭਾ ਹੀ ਉੱਠ ਗਿਆ ਤਾਇਆ ਜੀ ਉਧਰ ਤੇ ਦੁਪਹਿਰ ਪਈ ਆ ਓਹੋ ਮੈਨੂੰ ਕੀਤਾ ਹੀ ਨਹੀਂ
ਇਧਰ ਤਾਂ ਵੱਜ ਗਏ ਢਾਈ ਤੇ ਡੇਢ ਵਜੇ ਤੇ ਤੁਸੀਂ
ਤੂੰ ਬਣਿਆ ਤਾਇਆ ਜੀ ਮੈਂ ਕਹਾਣੀਆਂ ਸੁਣਾਈਆਂ ਦੋ ਵਧੀਆ ਜੀਆਂ ਭਾਜੀ ਹੋਰਾਂ ਨੂੰ ਪਤਾ ਨੀ ਚੰਗੀਆਂ ਲੱਗੀਆਂ ਕਿ ਨਹੀਂ ਪਰ ਮੈਨੂੰ ਬੜੀਆਂ ਪਸੰਦ ਆਈਆਂ ਸੀ ਉਹ ਕਹਾਣੀਆਂ
ਮੈਨੂੰ ਤਾਂ ਇਮੇਜੀਨੇਸ਼ਨ ਇਹ ਹੋਈ ਆ ਵੀ ਹਨੇਰੀ ਚੱਲ ਰਹੀ ਆ ਉਹ ਮੈਂ ਜਿਵੇਂ ਉਹ ਬਤਾਲ ਥਾਲ ਜੀ ਮਾਰ ਕੇ ਚੜ ਜਾਂਦਾ ਦਰਖਤ ਤੋਂ ਆ ਕੇ ਉੱਪਰ ਮੈਨੂੰ ਲੱਗਿਆ ਤਾਇਆ ਬਾਲ ਖੋਲ ਕੇ ਆ ਕੇ ਤੇਰੇ ਮੋਢਿਆਂ ਤੇ ਚੜ ਗਿਆ ਆ ਕੇ
ਉੱਪਰ ਸਹੀ ਗੱਲ ਆ ਅੱਛਾ ਵੀ ਮੈਨੂੰ ਬਤਾਲ ਬਣਾ ਦਿੱਤਾ ਜਿਹੜਾ ਉਹ ਝਾਟੇ ਜਿਹਾ ਖਿਲ ਰਿਹਾ ਸ਼ਰਮ ਨਾ ਕਰ ਮੈਨੂੰ ਬਤਾਲ ਕੇ ਬਣਾ ਮੈਂ ਨੀ ਤਾਇਆ ਬਣਾਇਆ ਉਹਨਾਂ ਭਾਜੀ ਨੇ ਸੋਚਿਆ ਮੈਂ ਤੇ ਸਿੱਧੀ ਸਿੱਧੀ ਕਹਾਣੀ ਸੁਣਾਈ ਸੀ ਅੱਛਾ ਮੈਂ ਕਿਹਾ ਤੂੰ ਖਰੇ ਆਪ ਕਹਿੰਦਾ ਰਿਹਾ ਤਾਇਆ ਬਤਾਲ ਆ ਤੂੰ ਹੈਗਾ ਬਿਕਰਮ ਤੇ ਚਲੋ ਉਹ ਸਮਾਂ ਹੀ ਐਸਾ ਭਾਜੀ ਜਿਹੜਾ ਨਾ ਮੈਨੂੰ ਜਦੋਂ ਸੀਰੀਅਲ ਵੀ ਆਇਆ ਸੀ ਦੂਰਦਰਸ਼ਨ ਤੇ ਮੈਨੂੰ ਬੜਾ ਪਸੰਦ ਸੀ ਮੈਂ ਬੜਾ ਵੇਖਦਾ ਹੁੰਦਾ ਸੀ ਉਦੋਂ ਤੇ ਸਾਰੇ ਆਪਾਂ ਉਹ ਸਾਰੇ ਸੀਰੀਅਲ ਬੜੇ ਪਸੰਦ ਆਉਂਦੇ ਉਹਦੇ ਗੱਲ ਕੀ
ਸੀਗਾ ਵੀ ਆਉਂਦਾ ਕਦੇ ਕਦੇ ਸੰਡੇ ਨੂੰ ਪ੍ਰੋਗਰਾਮ ਆਉਂਦੇ ਸੀ ਤੇ ਉਹ ਲੱਗਦੇ ਇੱਕ ਹਫ਼ਤੇ ਬਾਅਦ ਦੇਖਣਾ
ਜੀ ਸ਼ਨੀ ਐਤਵਾਰ ਤੁਹਾਡੇ ਕੋਲ ਪੂਰਾ ਆਪਣੇ ਲਈ ਹੁੰਦਾ ਤੇ ਉਹ ਜਿਹੜਾ ਸ਼ਨੀ ਐਤਵਾਰ ਆ ਨਾ ਮੈਨੂੰ ਐ ਲੱਗਦਾ ਹੁੰਦਾ ਕਿ ਉਹ ਬਚਪਨ ਵਾਲੇ ਸ਼ਨੀ ਐਤਵਾਰ ਵਰਗਾ ਹੀ ਹੁੰਦਾ ਕਿਉਂਕਿ ਇੱਥੇ ਤੇ ਅਸੀਂ ਲਗਭਗ ਫ੍ਰੀ ਵਾਂਗੇ ਹੁੰਦੇ ਆ ਤੇ ਕੋਈ ਇੰਨੀ ਨਹੀਂ ਫਰਕ ਪੈਂਦਾ ਪਰ ਜਦੋਂ ਆਪਾਂ ਸਾਰਾ ਦਿਨ ਹੀ ਆਪਣੇ ਕੰਮਾਂ ਚ ਰੁੱਝੇ ਰਹਿਣਾ ਫਿਰ ਐਤਵਾਰ ਸ਼ਨੀਵਾਰ ਮਿਲਣਾ ਟੀਵੀ ਦੇਖਣ ਨੂੰ ਉਹ ਵੀ ਉਸ ਤਰੀਕੇ ਦੇ ਨਾਲ ਹੀ ਆ ਬੰਦੇ ਨੂੰ ਬੜਾ ਚਾਅ ਚੜਦਾ ਕੰਮ ਤੋਂ ਬਾਅਦ ਸਾਹ ਲੈਣਾ ਨਾ ਉਹਦੀ ਗੱਲ ਹੀ ਲੈਦਾ
ਜੀ
ਤੇ ਟੈਲੀਵਿਜ਼ਨ ਵੀ ਮਿਲ ਲੈਦਾ ਬਹੁਤ ਘੱਟ ਹੀ ਬੰਦਿਆਂ ਦੇ ਹੁੰਦਾ ਸੀ ਉਹ ਟੈਲੀਫੋਨ ਤਾਂ ਆਇਆ ਜੀ ਉਹਨਾਂ ਦਾ ਕੱਟਿਆ ਗਿਆ ਲੈਦਾ
ਉਹ ਟੈਲੀਫੋਨ ਕੱਟਿਆ ਕਿੱਦਾਂ ਗਿਆ
ਕੋਈ ਸਰਵਰ ਦੇ ਵਿੱਚ ਫਾਲਟ ਪੈ ਗਿਆ ਹੁਣ ਜੈਨਪੁਰੀ ਸਾਹਿਬ ਤਾਇਆ ਜੀ ਕਹਿੰਦੇ ਨੇ ਸਟਾਰ ਕੇ ਐਸ ਮੱਖਣ ਦਾ ਗੀਤ ਕਹਿੰਦੇ ਜੀ ਸੁਣਾ ਦਿਓ ਸਟਾਰ ਹਡਾਰ ਯਲਨੀਓ ਪਹਿਲਾਂ ਸੁਣਾ ਦਾਂਗੇ ਹਡਾਰ ਜੀ ਤੇ ਅੱਧੇ ਲਾਡੀ ਅੱਗੇ ਲਾਡੀ ਬੈਂਸ ਭਾਜੀ ਅੱਧੇ ਨੀ ਅੱਗੇ ਅੱਗੇ ਤਾਇਆ ਜੀ ਮੈਂ ਕਿਹਾ ਮੂੰਹ ਚੋਂ ਨਿਕਲ ਗਿਆ ਮੈਂ ਕਿਹਾ ਸਰਸਾਈਆ ਨਾ ਹੋ ਗਈ ਮੈਂ ਤਾਇਆ ਸੱਥਾ ਕਾਹਤੇ ਹੋਣਾ ਉਹ ਸੱਸਿਆਂ ਦੀ ਯਾਦ ਆ ਕਾਲੇ ਸਰਸਾਈਆ ਬੋਲੇ ਤੇ ਮੈਂ ਨਾ ਉਹਦੀ ਇੱਕ ਵਾਰ ਲਾ ਪਿਆ ਸਾਂਗ ਲਾਉਣ ਉਹ ਮੈਂ ਦੱਸਦਾ ਸੀ ਤੇ ਨਹੀਂ ਆ ਉਹ ਬਾਅਦ ਵਿੱਚ ਭਰਾਵਾ ਮੈਂ ਬਾਅਦ ਚ ਮੇਰਾ ਸੱਸਾਈਆ ਵੱਜਣ ਲੱਗ ਪਿਆ ਮੂੰਹ ਖੇਲੀ ਮੈਂ ਕਿਹਾ ਮਨ ਨੂੰ ਮੈਂ ਤੌਬਾ ਕਰ ਲਈ ਮੈਂ ਮਨਾ ਕਿਸੇ ਦੀ ਸਾਂਗ ਨਾ ਲਾਓ ਸਾਂਗਾਂ ਲਾਉਣ ਨਾਲ ਹੀ ਬੰਦੇ ਦਾ ਜਿਹੜਾ ਨਾ ਉਹ ਆਦਤ ਬਣੀ ਜਾਂਦੀ ਹੁਖਬਰੀ ਤੇ ਨਾ ਇਹਨਾਂ ਦੀ ਦੂਸਰਿਆਂ ਦੀ ਇਹਨਾਂ ਦੀ ਕੀ ਬਣੀ ਸਿੰਦਰ ਹੋਰਾਂ ਦੀ ਇਹਨਾਂ ਦੀ ਕੁੜੀ ਨਾ ਅੱਡੀਆਂ ਹੀ ਚਾਹ ਕੇ ਤੁਰਿਆ ਕਰੇ ਹੁਖਬਰੀਤ ਨਾਲ ਮੈਂ ਗੱਲ ਕਰਨਾ ਉਹ ਆਂਦੀ ਮੈਂ ਇਹਦਾ ਨਾ ਇਹਦੀ ਸਾਂਗਾਂ ਲਾਉਣ ਲੱਗ ਪਿਆ ਇੱਦਾਂ ਤੁਰਦੀ ਆਂਦੀ ਉਹ ਛੱਡ ਗਈ ਆ ਤੇ ਮੈਂ ਮਗਰੋਂ ਪੰਜਾਂ ਤੋਂ ਮਾੜੀਆਂ ਲਾਉਂਦੀ ਨੀ ਅੱਛਾ ਹੁਣ ਵੀ ਹੁਣ ਤਾਂ ਹਟ ਗਈ ਹੋਊ ਮੈਂ ਕਦੇ ਵੇਖਿਆ ਹੀ ਨਹੀਂ ਤੁਰਦੀ ਫਿਰਦੀ ਤੁਰਦੀ ਤੂੰ ਤੇ ਤੁਰਦੀ ਵੇਖੀ ਨੀ
ਉਹ ਤੁਰਨਾ ਕੀ ਮੈਂ ਮੂਹਰੇ ਮੂਹਰੇ ਹੁੰਦਾ ਮਗਰ ਮਗਰ ਆਉਣ ਡੇ ਸੀ ਮੈਂ ਤੇ ਹੁਣ ਉਹ ਬਹੁਤ ਮੈਨੂੰ ਤੁਰਦੀ ਵੇਖਦੀ ਹੋਵੇ ਮੈਂ ਉਹਨੂੰ ਤੁਰਦੀ ਨੀ ਨਾ
ਅੱਛਾ ਤੁਸੀਂ ਅੱਗੇ ਹੁੰਦੇ ਆ ਉਹ ਮਗਰ ਹੁੰਦੇ ਨੇ
ਆਹੋ ਮਗਰ ਮਗਰ ਉਹ ਮੂਹਰੇ ਮੂਹਰੇ ਮੈਂ ਇਹ ਕਿਤੇ ਜਾਣਾ ਆਉਣਾ ਫਿਰ ਮੇਰੀ ਜਿਹੜੀ ਲਾਂਘ ਆ ਨਾ ਬੁੱਧ ਉਹ ਸਤਾਂ ਲਾਂਘ ਆ ਜਿਹੜੀ ਕੋਈ ਲਾਂਘ ਆ ਮੇਰੀ ਮੈਂ ਤੁਰਦਾ ਬੜਾ ਤੇਜ ਆ
ਚੰਗੀ ਗੱਲ ਆ
ਤੇ ਤੇਜ ਵੀ ਤੁਰਨਾ ਚਾਹੀਦਾ ਇਹ ਵੀ ਇੱਕ ਵਰਜਿਸ਼ ਵੀ ਆ ਇਹ ਚੰਗੇ ਮਤਲਬ ਪਾਜ਼ਿਟਿਵ ਬੰਦੇ ਦੀਆਂ ਨਿਸ਼ਾਨੀਆਂ ਆਪਣੇ ਤੇ ਕਹਿੰਦੇ ਇੱਕ ਪੈਰ ਦੋ ਪੈਰ ਘੱਟ ਤੁਰਨਾ ਬਸ ਤੁਰਨਾ ਫੜ ਕੇ ਨਾਲ ਮੈਂ ਲੋ ਮੜਕਾਂ ਦੇ ਵਿੱਚ ਹੀ ਰਹੋ ਤੁਹਾਨੂੰ
ਤੇ ਬਾਕੀ ਤਾਏ ਜੀ ਕਹਿੰਦੇ ਸਤਿ ਸ੍ਰੀ ਅਕਾਲ ਲਾਡੀ ਬੈਂਸ ਭਾਜੀ ਕਹਿੰਦੇ
ਉਹ ਸਤਿ ਸ੍ਰੀ ਅਕਾਲ ਲਾਡੀ ਲਾਡੀ ਬੈਂਸ ਤੇ ਪਾਲਾ ਬੈਂਸ ਦੋਵੇਂ ਬੈਂਸ ਭਰਾ ਬਾ ਗੋਬਰ ਵਾਲੇ
ਕਹਿੰਦੇ ਜੀ ਨਾਲ ਤਾਏ ਜੀ ਸੁੱਖ ਤਾਈ ਦਾ ਕੀ ਹਾਲ ਆ
ਭੁੱਖ ਤਾਈ ਦਾ ਭੁੱਖੀ ਜਾ ਕੇ ਲੋਲੀ ਤਾਏ ਦਾ ਕੋਈ ਭੁੱਖਣ ਵਾਲਾ ਹੈ ਕੇ ਨਹੀਂ ਲੋਲੀ ਨਾ ਕਿਸੇ ਨੂੰ ਹਮਦਾ ਜੀ
ਤਾਏ ਦਾਰੂ ਪੀਂਦਾ ਤਾਂ ਕਰਕੇ
ਉਹ ਦਾਰੂ ਪੀਂਦਾ ਹੈ ਤੇ ਬੰਦਾ ਹੀ ਆਈ ਹੈ ਤੇ ਪੁੱਛੋ ਨਾ ਦਾਰੂ ਵਾਲੇ ਦਾ ਤਾਂ ਵਧੇਰੇ ਪੁੱਛਣਾ ਚਾਹੀਦਾ ਵੀ ਠੀਕ ਆ ਕੇ ਫਿਫੜੇ ਊਂ ਖਰਾਬ ਕਰ ਲਾਇਆ
ਬਾਕੀ ਕਹਿੰਦੇ ਜੀ ਨਿਮਰਤ ਖਹਿਰਾ ਦਾ ਗਾਣਾ ਲਾ ਦਿਓ ਜੀ ਸਨੀ ਦੇ ਲਈ
ਉਹ ਗੁਰੂਆ ਕੋਈ ਆਪਦਾ ਵੀ ਸੁਣ ਲਿਆ ਕਰ ਕਦੇ ਹਨੀ ਲਈ ਕਦੇ ਪਾਲੇ ਲਈ ਪਾਲਾ ਤੇਰੇ ਲਈ ਤਾਂ ਹਣੀ ਹਲੇ ਵੀ ਨਾ ਲਾਉਂਦਾ ਕੋਈ ਆਉਂਦਾ ਨਵਾਂ ਨਵਾਂ ਬੱਛੀ ਲੱਗਿਆ ਉਹਦਾ ਤੇ ਹੁਣ ਇੰਨਾ ਟੈਮ ਘੱਟ ਲੱਗਦਾ ਤੇ ਗੱਲਾਂ ਸਾਰੀਆਂ ਟੈਮ ਦੀਆਂ ਆਈਆਂ ਬਾਬਾ ਟੈਮ ਲੱਗੇ ਲੱਗੇ ਨਾ ਲੱਗੇ ਨਾ ਹੀ ਲੱਗੇ ਚਲੋ ਤੁਸਾਂ ਟੈਮ ਕੱਢਦੇ ਸਾਡੇ ਲਈ ਇਹ ਬੜੀ ਮਿਹਰਬਾਨੀ ਆ ਹਣੀ ਲਈ ਹਣਾ ਨਿਮਰਾ ਤੇ ਖਹਿਰਾ ਦਾ ਇਹ ਖਰੇ ਕਿਹੜੇ ਆ ਤੇ ਹਬੀ ਉਹ ਕਹਿੰਦਾ ਇਹ ਤਾਂ ਇਹਦਾ ਤੇ ਗੁਆਂਢੀ ਆ
ਪਾਲਾ ਕਹਿੰਦਾ ਸੀ ਪਾਲਾ
ਪਾਲਾ
ਪਾਲਾ ਵੀ ਆਇਆ
ਉਹ ਬਾਲਾ ਪਾਲੇ ਪਾਲੇ ਆ ਪਾਲੇ ਯਾਰ ਬਣਾ ਯਾਰ ਇਹ ਨੀ ਲੱਗਦਾ ਕੱਲੀ ਦਾ ਹਾਏ ਜਿੰਦੂ ਬਾਬੇ ਮਾਇਆ ਨਾਲ ਹੀ ਨੀ ਆਣੀ ਮਾਇਆ ਨਾਲ ਨੀ ਜਾਣੀ ਹਿੰਦੂ ਬਾਬੇ ਮਾਇਆ ਨਾਲ ਨੀ ਜਾਣੀ
ਪਾਲਾ ਕਹਿੰਦੇ ਤਾਇਆ ਜੀ ਪੈਰੀ ਪੀਣਾ
ਜੀਂਦਾ ਰਾ ਪੁੱਤ ਜੁਬਾਨੀ ਮਲ ਮਿਲੇ ਤਨ ਦੌਲ ਰੱਬ ਨੇ ਅੱਗੇ ਅੰਬਰ ਅੰਬਾਰ ਲਾਏ
ਬਾਕੀ ਕਹਿੰਦੇ ਮਨਦੀਪ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਾਇਆ ਜੀ ਤੁਹਾਨੂੰ ਤੇ ਮਿਸਿਜ ਲੋਲੀ ਨੂੰ ਵੀ ਬਹੁਤ ਵਧਾਈਆਂ ਜੀ
ਮੈਂ ਹੈ ਜੀ ਲੋਲੀ ਨੂੰ
ਤਾਇਆ ਜੀ ਤੁਸੀਂ ਕੁੜੀ ਮੰਗਤੀ ਨਾ
ਉਹ ਲੋਲੀ ਜੀ ਆ ਆ ਆ ਆ ਤੁਹਾਨੂੰ ਵੀ ਆ ਯਾਰੀਆਂ ਯਾਰੀਆਂ ਬਣਾਈਆਂ ਉਹ ਕਹਿੰਦੇ ਵੱਡਿਆਂ ਨੂੰ ਯਾਰੀਆਂ ਵੱਡਿਆਂ ਨੂੰ ਯਾਰੀਆਂ
ਤਾਇਆ ਜੀ ਕਹਿੰਦੇ ਸਾਡੀ ਬਰਫੀ ਕਿੱਥੇ ਹੈ ਜੀ
ਉਹ ਬਰਫੀ ਆ ਰਹੀ ਝੁੱਲ ਸਕਿਆ ਦੋਵੇਂ ਆ ਛੱਡਦੇ ਆ ਬਰਫੀ ਨੇ ਬਰਫੀ ਨੂੰ ਏਦਾਂ ਪਾਇਆ ਜਾਂਦਾ ਉਹ ਕਹਿੰਦੇ ਬਿੱਲੀ ਚੂਹੇ ਨੂੰ ਤੇ ਮੱਝ ਪੱਠਿਆਂ ਨੂੰ ਤੇ ਕੁਕੜੀ ਘਰ ਨੂੰ ਪੈਂਦੀ ਆ
ਸਵਾਦ ਹੀ ਬੜੀ ਸੀ ਬਰਫੀ ਵਿੱਚ ਵਿੱਚ ਖੰਡ ਸੀ
ਖੰਡ ਹੀ ਪਾਉਣੀ ਆ ਉਹ ਤੁਹਾਨੂੰ ਲੂਣ ਵਾਲੀ ਖਵਾ ਦਿੰਦਾ
ਨਹੀਂ ਨਹੀਂ ਖੰਡ ਸਾਫ਼ ਸੀ
ਜੀਂਦੀ ਖੰਡ ਆ
ਜੀਂਦੀ ਆਓ ਜੀਂਦੀ
ਉਹ ਜੀਂਦੀ ਖੰਡ ਵਾਲੀ ਬਰਫੀ ਆਪ ਲਿਆਂਦੀ ਆ ਉਹ ਨਾ ਜਦੋਂ ਕਚੜ ਕਚੜ ਵਿੱਚ ਕਰਦੀ ਆ ਮਜ਼ਾ ਰੱਬ ਰੱਬ ਕਰਦਾ
ਵਧੀਆ ਲੱਗੀ ਉਦਾਂ
ਚਲੋ ਚੰਗਾ ਉਹ ਤਾਂ ਦੇਸੀ ਘਿਓ ਚ ਬਣੀ ਹੋਈ ਆ ਰੰਗ ਤੇ ਨੀ ਰਿਹਾ ਬਰਫੀ ਦਾ
ਰੰਗ ਤਾਂ ਦਿਖਿਆ ਨੀ ਇੱਥੇ
ਤੁਹਾਨੂੰ ਫਿਰ ਬੰਦਾ ਵੇਸੇ ਨੀ ਖਵਾ ਦੇਵੇ ਬਰਫੀ ਕਹਿ ਕੇ
ਐ ਸਵਾਦ ਤੋਂ ਪਤਾ ਲੱਗ ਜਾਂਦਾ
ਉਹ ਸਵਾਦ ਬੜਾ ਸਮਾਉਂਦਾ
ਕਹਿੰਦੇ ਭਾਜੀ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਬਹੁਤ ਹੀ ਵਧੀਆ ਬੋਲਦੇ ਹੋ ਬਹੁਤ ਹੀ ਪਿਆਰੀ ਆਵਾਜ਼ ਲੱਗਦੀ ਹੈ ਥੈਂਕ ਯੂ ਭਾਜੀ ਕਦੇ ਕਦੇ ਤਾਇਆ ਜੀ ਫਿਰ ਮੈਨੂੰ ਫੀਲਿੰਗ ਜੀ ਆ ਜਾਂਦੀ ਆ ਆਰ ਜੇ ਵਾਲੀ
ਸਾਨੂੰ
ਕੱਛੇ ਨਾ ਬਣਾਓ ਤਾਇਆ ਜੀ
ਕੱਛੇ ਕਦੋਂ ਮੰਗਿਆ ਹੋਵੇ
ਆ ਜਿਹੜੀਆਂ ਤੁਸੀਂ ਕੰਪਨੀਆਂ ਦੇ ਨਾਂ ਦੱਸਦੇ ਕੰਪਨੀਆਂ ਕੱਛੇ ਬਣਾਉਂਦੀਆਂ
ਤੇ ਬਣਾਉਂਦੀਆਂ ਰਹਿਣ ਫਿਰ ਮੈਂ ਉਹਨਾਂ ਨੂੰ ਕੀ ਕਹਾਂ ਹੁਣ ਅੱਗੇ ਬਣਾਓ ਜਿਹੜੀ ਕੰਪਨੀ ਨੇ ਇਸ ਬੈਜੇ ਨੂੰ ਬੈਸਟ ਕਰਨਾ ਉਹਨਾਂ ਨੇ ਉਸ ਬੈਜੇ ਨੂੰ ਬੈਸਟ ਕਰਨਾ ਕੰਪਨੀ ਨੂੰ ਮੈਂ ਨੀ ਕਹਿ ਸਕਦਾ ਆਹ ਕੰਮ ਕਰੋ
ਨਹੀਂ ਤੁਸੀਂ ਰੇਡੀਓ ਜੋਕੀ ਹੋ ਤੁਸੀਂ ਜੋਕੀ ਉਹ ਨਾ ਬਣਾਓ ਜਿਹੜਾ ਤੁਸੀਂ ਕਹਿਣਾ
ਯਾਰ ਲਾ
ਆਪਾਂ ਪਾਉਂਦੇ ਭਾਈਆਂ ਦੁਖਦੇ ਆ। ਕਹਿੰਦੇ ਤਾਇਆ ਜੀ ਨੂੰ ਜਦੋਂ ਸਰਪੰਚ ਸੁਖਪ੍ਰੀਤ ਦਾ ਫੋਨ ਆਉਂਦਾ ਉਦੋਂ ਹੀ ਮਿੱਠੀ ਚ ਬਾਅਦ ਚ ਬੋਲਦੇ ਨੇ ਉਹ ਜਾ ਉਹ ਗਰਿਆ, ਮੈਂ ਤਾਂ ਸਭ ਨਾਲ ਮਿੱਠਾ ਬੋਲਣਾ, ਮੁੱਖ ਤੋਂ ਮਿੱਠਾ ਬੋਲ ਆ, ਕੁਦਰਤ ਨਾਲ ਪਿਆਰ ਕਰ, ਕੁਦਰਤ ਨਾਲ ਪਿਆਰ ਕਰ, ਮਰਨੋ ਦੂਸਰਾ ਬਣਾ ਕੀ ਧਰਮਾਂ ਨੀ ਧਰਨੋ ਸੈਣਾ ਗੱਲਾਂ ਕਰ ਲਿਆ ਉਹਦੀ ਗੱਲ ਤੂੰ ਕਹੀ, ਮੁੱਖ ਤੋਂ ਮਿੱਠਾ ਬੋਲਾ ਦਾ ਮੁੱਖ ਤੋਂ ਮਿੱਠਾ ਬੋਲਣਾ, ਮਿੱਠਾ ਬੋਲੇ ਤੇ ਜਾਗ ਸਾਰਾ ਮਿੱਤਰਾ ਕੌੜਾ ਬੋਲੋ ਤੇ ਜਾਗ ਦੁਸ਼ਮਣਾ, ਪਿੰਡ ਜੀ ਜਾ ਕੇ ਵੇਖ ਲਾ ਤੂੰ ਨਾਲ ਹੈ ਅੱਜ ਕਿਸੇ ਵੀ ਬੁੜੀ ਤੋਂ ਤਾਏ ਦੀਆਂ ਸਿਫਤਾਂ ਵੇਖੀ ਕਿੰਨਾ ਜਾਂਦਾ, ਚਪੇੜ ਮਾਰ ਕੇ ਨਾ ਥਾਪੜ ਪਾ ਦੇ ਸੋਜ ਪਾ ਦਿਆ ਮੂੰਹ ਨਹੀਂ ਤੁਸੀਂ ਗੱਲਾਂ ਜਾਂਦੀਆਂ ਬੀਬੀ ਨੇ ਸੁਖਪ੍ਰੀਤ ਤੋਂ ਪੁੱਛ ਲੋ ਆ ਦੂਸਰੀ ਤੋਂ ਪੁੱਛ ਲੋ ਦੂਸਰੀ ਤੀਸਰੀ ਚੁੱਪ ਕਰ ਜਾਂਦਾ। ਕੱਲ ਮੈਨੂੰ ਕਹਿੰਦੀ ਦੂਸਰੀ ਨੂੰ ਮੈਨੂੰ ਗੱਲ ਯਾਦ ਆ ਗਈ ਆ ਚੰਨੋ ਚੰਨੋ ਕੀ ਕਹਿੰਦੀ ਇੱਕ ਚੁੱਪ ਤੋਂ ਸੌ ਸੁੱਖ ਰੋਪੀ ਚੰਗੀ। ਕਹਿੰਦੇ ਤਾਇਆ ਜੀ ਲਵ ਯੂ, ਕਹਿੰਦੇ ਲਵ ਯੂ ਛੋਟਾ ਹਾਥੀ ਭਰ ਕੇ ਤੁਹਾਡਾ ਗਾਣਾ ਪਸੰਦ ਆ, ਤਾਇਆ ਜੀ ਤੁਹਾਨੂੰ ਬੜਾ ਪਿਆਰ ਕਰਦੇ ਨੇ ਲਵ ਯੂ ਕਹਿੰਦੇ ਛੋਟੇ ਹਾਥੀ ਨਾਲ ਵੱਡਾ ਕਾਗੀਆਂ ਜੀ ਗੱਲ ਕੀਤੀ ਤੇ ਛੋਟੇ ਹਾਥੀ ਨਾਲ ਕੀ ਤੈਰਾਕੀ ਭਰ ਲੈਂਦਾ ਤੂੰ ਉਹਦੀ ਗੱਲ ਸੁਣੋ ਜਿਹੜਾ ਉਹ ਕਹਿੰਦਾ ਲਵ ਯੂ ਤੈਨੂੰ ਟਰੱਕ ਭਰ ਕੇ ਪੱਛੀ ਲੱਗ ਰਿਹਾ ਉਹ ਆਉਣਾ ਦੇਖੀ ਲਾਰ ਹੀ ਨਾ ਕਰਦੇ ਦੇਖੀ ਕਿਤੇ ਲਾਹ ਨਾ ਦੇ ਕਹਿੰਦੇ ਆਹੋ ਬੇਇੱਜ਼ਤੀਆਂ ਕਰਨੀਆਂ। ਬਾਕੀ ਗਾਣਾ ਤੁਹਾਡੀ ਪਸੰਦ ਆ ਗਾਣਾ ਤੈਨੂੰ ਮੈਂ ਹਣਾਉਣਾ ਗਾਣਾ ਤੈਨੂੰ ਮੈਂ ਇਹ ਪੁਰਾਣਾ ਕਿਹਾ ਹਣਾਉਣਾ ਪਾਲਾ ਤੂੰ ਪਾਲ ਪਾਲ ਕਰ ਜਾਣਾ ਫਿਰੇ ਤਾਂ ਮੈਨੂੰ ਕਹਿੰਦੇ ਹੈ ਮਿਲਕੀ ਤਾਂ ਇਹ ਫਿਰੇ ਮਿਲਕੀ ਦੀ ਵਾਸੀ ਦੇ ਇਹਦੀ ਵਾਸੀ ਦੇ ਤੇ ਮਿਲਕੇ ਦੀ ਮਾਸੀ ਦੇ ਫਿਰੇ ਹਾਲ ਆ। ਐ ਕਹਿੰਦੇ ਅੱਗੇ ਲਖਵਿੰਦਰ ਖੰਗੂਰਾ ਸਾਹਿਬ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਖੰਗੂਰਾ ਸਾਹਿਬ। ਕਹਿੰਦੇ ਜੀ ਤੇ ਨਾਲ ਗੀਤ ਕਹਿੰਦੇ ਸੁਰਜੀਤ ਬਿੰਦਰ ਖੀ ਦਾ ਲਾ ਦਿਓ ਜੀ ਸੁਰਜੀਤ ਬਿੰਦਰ ਯਾਰ ਤੇਰਾ ਵਿਕਦਾ ਹੀ ਹੈ ਗੁਰੇ ਪਾਣੀ ਲੋਕਾਂ ਦਾ ਜ਼ੋਰ ਵਿਕਦਾ ਬਾਹਣਾਂਗੇ ਤੇ ਆ ਇਹ ਤਾਂ ਹੈ ਜੀ ਇਹਦਾ ਥੋੜਾ ਦੱਸੋ ਕਿੰਨਾ ਬਣਿਆ ਗੀਤ ਕਿੱਦਾਂ ਬਣਿਆ ਕਿਮਖੇਰ ਸਾਨੂੰ ਮੌਸਮ ਨਹੀਂ ਪੁੱਛਦਾ ਨਹੀਂ ਨਹੀਂ ਜਿੱਦਾਂ ਕਹਿੰਦੇ ਵੀ ਕਹਿੰਦੇ ਨਾ ਕਿ ਜਿਹੜੇ ਬੰਦੇ ਦਾ ਮੈਨੂੰ ਐ ਲੱਗਦਾ ਕਿ ਇਸ ਗੀਤ ਦਾ ਏਦਾਂ ਮਤਲਬ ਆ ਕਿ ਜਿਸ ਬੰਦੇ ਦੀ ਕਿਸਮਤ ਚੰਗੀ ਹੈ ਨਾ ਤਾਂ ਜੀ ਉਹਨਾਂ ਦਾ ਪਾਣੀ ਵੀ ਦੁੱਧ ਵਾਂਗੂ ਵਿਖਦਾ ਜਿਹਨਾਂ ਦੀ ਕਿਸਮਤ ਵਿਚਾਰਿਆਂ ਦੀ ਮਾੜੀ ਆ ਉਹਨਾਂ ਦਾ ਜਿਹੜਾ ਦੁੱਧ ਵੀ ਆ ਉਹ ਪਾਣੀ ਦੇ ਭਾਅ ਵਿਖਦਾ ਉਹ ਮਾੜੀਆਂ ਮੂੜੀਆਂ ਕਿਸਮਤ ਨੀ ਸੱਜਣਾ ਦੀ ਗੱਲ ਉਹਨਾਂ ਕੀਤੀ ਆ ਵੀ ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਇਹ ਸੱਜਣਾ ਜਿਹੜਾ ਸੱਜਣਾ ਉਹ ਪਾਣੀ ਵੀ ਪਿਆਦਾ ਲੱਗਦਾ ਵੀ ਜਿੱਦਾਂ ਮਤਲਬ ਦੁੱਧ ਦੀਆਂ ਵੀ ਛਾੜਾਂ ਤੇ ਦੁਸ਼ਮਣ ਦੁੱਧ ਵੀ ਪਿਆ ਤੇ ਉਹ ਪਾਣੀਓ ਵੀ ਭੈੜਾ ਲੱਗਦਾ ਜੀ ਅੱਛਾ ਪਿਆਰ ਦੀ ਗੱਲ ਆ ਤੁਹਾਨੂੰ ਤਾਂ ਆ ਬਾਬਾ ਸਮਝ ਇਸ ਗੱਲ ਦੀ ਬੁੱਢੇ ਕਿਤੇ ਤਪ ਕਰਦੇ ਥੋੜਾ ਹੋ ਗਾ ਦੁਨੀਆ ਵੇਖੀ ਆ ਪਾਲੇ ਵਾਂਗੂ ਐਵੇਂ ਬੈਠੇ ਥੋੜੇ ਰਹਿ ਘਰ ਬੈਠੇ ਪਾਲਾ ਕਿਥੇ ਘਰੇ ਪੈਂਦਾ ਆਹੋ ਟੈਕੇ ਤੇ ਪੱਛੀ ਲੱਗਣਾ ਇਹ ਵੀ ਨੀ ਪੈਂਦਾ ਹੋਣਾ ਇਹ ਵੀ ਬੜੀ ਔਰੀ ਹੈ ਆ ਮਿਲਕੀ ਦਾ ਪਾਲਾ ਬਾਰਾਂ ਬੁੜ ਦੀ ਬਦੂਕ ਦੀ ਰੋਣ ਲੱਗਾ ਯਾਰ ਸਿੱਧਾ ਹੈਕ ਜੀ ਆਵਾਜ਼ ਤੇ ਕਹਿੰਦੇ ਸੱਜਣਾ ਦੀ ਚਾਹ ਬਾਰੇ ਕੀ ਖਿਆਲ ਆ ਜੀ ਤੁਹਾਡੇ ਹਜਣਾ ਦੀ ਚਾਹ ਤਾਇਆ ਜੀ ਜੇ ਸੱਜਣ ਚਾਹ ਬਣਾਉਣ ਮੰਨ ਲਓ ਦੇਖੋ ਮੈਂ ਜਦੋਂ ਪਹਿਲਾਂ ਤੈਨੂੰ ਦੱਸਦਾ ਵੀ ਸੱਜਣ ਜਦੋਂ ਪਾਣੀ ਵੀ ਪਿਆ ਦੇਣਾ ਉਹ ਵੀ ਦੁੱਧ ਦੇ ਬਰਾਬਰ ਚਾਹ ਤੇ ਕਹਾਂ ਹੀ ਪਾਈਏ ਰੁਕੇ ਰੁਕੇ ਹਾਂਜੀ ਬਣੇ ਦੇ ਪੁੱਤ ਬਣ ਜਾ ਤੂੰ ਹਰ ਕਿੱਧਰ ਗੱਲ ਕਿੱਧਰ ਨੂੰ ਲੈ ਗਿਆ
ਮੈਂ ਸੋਚਿਆ ਕੋਈ ਸਵਾਲ ਕੀਤਾ ਟੀਚਰਾਂ ਕਰ ਲਿਆ ਬਾਜ ਆਇਆ ਬਾਜ ਮੈਂ ਫੜਿਆ ਨਾ ਲੱਤੋਂ ਚਾਹ ਲਿਆਈ ਉਹ ਚਾਹ ਫੜਾ ਦੇ ਤੈਨੂੰ ਕਿਤੇ ਲੈ ਜਾ ਕਿਤੇ ਆ ਕੇ ਖੁਦਾ ਕਿਆ ਕਲਾ ਫੜ ਲਾ ਮੇਰਾ ਪੋਤਾ ਆ ਤੁਸੀਂ ਕਿਤੇ ਲੈ ਜਾਓ ਕਿਤੇ ਤੁਹਾਨੂੰ ਇਜ਼ਰਾਈਲ ਫਰਿਸ਼ਤਾ ਲੱਭਦਾ ਬੈਟਰੀਆਂ ਲੈ ਲੈ ਤੁਹਾਨੂੰ ਆਖਲਾ ਕਿਤੇ ਆਪ ਆਣ ਕੇ ਰੱਬ
ਤਾਇਆ ਜੀ ਦੁਆਵਾਂ ਤਾਂ ਨਹੀਂ ਦੇਣੀਆਂ ਬਾਅਦ ਦੁਆਵਾਂ ਦਿਓ ਮੈਂ ਚਾਹ ਮੰਗਾਉਂਦੇ ਤੁਹਾਡੇ ਲਈ
ਚਾਹ ਨੂੰ ਮੰਗਾਉਂਦੇ ਜ਼ਰਾ ਤੂੰ ਤੋਂ ਚਾਹ ਇੱਥੇ ਮੇਰੀ ਆਪਦੀ ਰੱਸੀ ਪਾ ਕੇ ਫੜਾ ਯਾਰ ਉਹ ਤੂੰ ਪਹਿਲੇ ਚਾਹ ਦਾ ਕਿਉਂ ਗੱਲ ਕੀਤਾ ਹਲੇ ਘੜੀ ਕੇ ਭੜੇ ਅੜ ਕੇ ਪੀੜੀ ਸੀ ਤੂੰ ਸਾਨੂੰ ਪਹਿਲਾਂ ਹੀ ਲਾ ਸਾ ਪੀਣਾ
ਵੈਸੇ ਤਾਂ ਸੱਜਣਾ ਦੀ ਛੱਡੋ ਚਾਹ ਦਾ ਸਵਾਦ ਤੇ ਦੇਖਿਓ ਜਿਦਾਂ ਹੁਣ ਅੱਜ ਧੁੰਦ ਪਈ ਆ ਚਾਹ ਧੁੰਦ ਚ ਪੀਣ ਦਾ ਬੜਾ ਨਜ਼ਾਰਾ ਈ
ਚਾਹ ਤੇ ਬੜੀ ਸਵਾਦ ਆ ਮੈਂ ਉਹ ਗੋਰਿਆਂ ਨੂੰ ਹਨੁਮਾਨ ਕਹਿੰਦਾ ਹੋਰਾਂ ਨੂੰ ਚੌਂਕ ਖੜਾ ਕਰਕੇ ਜਿਹੜੇ ਭਾਰਤ ਚਾਹ ਲੈ ਕੇ ਆਏ ਉਹ ਮੈਂ ਛੱਡਣੇ ਨੀ ਸੀ ਮੈਨੂੰ ਜੇ ਪਤਾ ਹੁੰਦਾ ਨਾ ਉਹਨਾਂ ਨੂੰ ਮੈਂ ਕੋਈ ਨਾ ਕੋਈ ਨਾ ਕਿਸੇ ਨਾ ਕਿਸੇ ਮਤਲਬ ਉਪਾਧੀ ਦੇ ਨਾਲ ਮੈਂ ਸਮਾਨ ਦਾ ਯੂਜ ਕਰਨਾ ਹੁਕਮਰੀ ਨੂੰ ਕਹਿਣਾ ਸੀ ਵੀ ਜਿਹੜਾ ਗੋਰਾ ਉਹ ਆ ਜਿਹੜਾ ਭਾਰਤ ਉਤਰੀ ਦੇ ਵਿੱਚ ਆ ਯਾਦ ਆਪਾ ਜਾ ਲਿਆ
ਅੱਛਾ ਸਨਮਾਨਿਤ ਕਰਨਾ
ਕਹਿੰਦੇ ਜੀ ਕਹਿੰਦਾ ਛਿੱਤਰ ਲਾ ਦਾ ਉਹਦੇ ਦੁਆਰੇ ਇਹਨੇ ਲਿਆਂਦੀ ਜਾ ਕਿਉਂ ਵੀ ਸਦਾਈਆ ਸਾਨੂੰ ਤੂੰ ਪੁੱਠੇ ਕੰਮਾਂ ਤੇ ਲਾ ਲਿਆ ਕਿਆਵਾਂ ਪਤੀਆਂ ਪੀ ਜਾਣੇ ਕਿਆਵਾਂ ਪਤੀਆਂ
ਲੋ ਤਾਇਆ ਉਧਰ ਮਾਲੂ ਪ੍ਰਿਆ ਵੀ ਆ ਗਿਆ
ਲੋ ਜੀ ਸਦਾਈ ਸਾਨੂੰ ਗਾਂ ਇੱਕ ਹੋਰ ਟਕਰਿਆ ਹੈਲੋ ਹੈਲੋ ਉਹ ਕਿੱਦਾਂ ਪਾਲਿਆ ਉਹ ਕਿੱਥੇ ਲੁਕਿਆ ਅੱਜ ਗੱਡੀ ਲੱਭਦੀ ਫਿਰਦੀ ਸੀ ਅੰਬਰਸਰ ਵਾਲਿਆਂ ਦੀ ਸੇਵਾ ਵਾਲੇ ਸੀ ਵਾਲੇ ਕਿੱਥੇ ਸੀ ਪਾਗਲਖਾਨੇ ਵਾਲੇ ਸੀ ਉਹ ਪਾਲਾ
ਹਾਂਜੀ ਹਾਂਜੀ
ਗੱਡੀ ਲੱਭਦੀ ਫਿਰਦੀ ਤੈਨੂੰ ਅੰਬਰਸਰ ਵਾਲਿਆਂ ਦੀ ਮੈਨੂੰ ਲੱਗਦਾ ਊਈ ਉਹਨੂੰ ਆਵਾਜ਼ ਸੁਣਦੀ ਮੈਨੂੰ ਲੱਗਦਾ ਤਾਂ ਬੀਜੀ ਕਿੱਥੇ ਉਹ ਕੰਮ ਕਰ ਲਾ ਪਹਿਲਾਂ ਕੋਈ ਹਾਲ ਦਾ ਮਾਰਿਆ
ਬੀਜੀ ਹੋ ਗਿਆ ਤਾਂ ਜੀ ਕਿਤੇ
ਚੱਲ ਚੰਗਾ ਇਹਨੂੰ ਗੱਡੀ ਲੱਭਦੀ ਫਿਰਦੀ ਉਹ ਮੈਨੂੰ ਕਹਿੰਦੇ ਇੱਥੇ ਤੁਹਾਡੇ ਪਾਗਲ ਪੁਗਲ ਕੁਛ ਹੋਇਆ ਪਿੰਡ ਦੇ ਵਿੱਚ ਮੈਂ ਕਿਹਾ ਮੈਨੂੰ ਛੱਡ ਕੇ ਸਾਰਾ ਪਿੰਡ ਹੀ ਲੈ ਜਾ
ਆਪੇ ਕਹੀ ਜਾਂਦੇ ਆ
ਉਹ ਹੱਸਣ ਲੱਗ ਪਿਆ ਆਹਦਾ ਪਿੰਡ ਹੀ ਪਾਗਲਾ ਤਾਂ ਮੈਂ ਕਿਹਾ ਵੀ ਜੇ ਤੂੰ ਸੱਚੀ ਪਾਗਲ ਚੱਕਣੇ ਮੋਟੇ ਮੋਟੇ ਫਿਰ ਤੂੰ ਫਿਰਨੀ ਤੋਂ ਨੀ ਗੇੜਾ ਮਾਰ ਲਾ ਵੀ ਜਿਹੜੇ ਜਿਹੜੇ ਬੈਠੇ ਉਸ ਗੱਪਾਂ ਮਾਰਦਾ ਦਿਆਲ ਹੋਣੀ ਬੂਟੀ ਹੋਣੀ ਇਧਰ ਕੈਲੇ ਹੋਣੀ ਉਧਰ ਜੱਟ ਹੋਣੀ ਮੈਂ ਕਿਹਾ ਮੋਟੇ ਮੋਟੇ ਤੈਨੂੰ ਫਿਰਨੀ ਦੇ ਉੱਤੇ ਉੱਤੇ ਬੈਠੇ ਮਿਲ ਜਾਣੇ ਆ ਉਹ ਜਾ ਕੇ ਗੱਡੀ ਚ ਲਾਓ ਲੱਗਦਾ ਮੈਂ ਕਿਹਾ ਵੀ ਜੇ ਤੂੰ ਕਵੇਂ ਪਾਗਲ ਆ ਮੈਂ ਕਿਹਾ ਮੈਨੂੰ ਛੱਡ ਕੇ ਸਾਰਾ ਪਿੰਡ ਹੀ ਲੱਦ ਲਾ ਸਭ ਪਾਗਲਾਂ ਦਾ ਯਾਰ ਸਭ ਪਾਗਲਾਂ ਦਾ ਉਹ ਕਹਿੰਦਾ ਵੀ ਸੱਚੋ ਮੁੱਚੀ ਦਾ ਪਾਗਲ ਮੈਂ ਕਿਹਾ ਫਿਰ ਤੈਨੂੰ ਮਾਲੂਪੁਰ ਜਾਣਾ ਪੈਣਾ ਉਹ ਗੱਡੀ ਇਹਨਾਂ ਦੇ ਵਾਹਵਾ ਲੱਭਦੇ ਰਹਿਆ ਮੈਨੂੰ ਨਾਮ ਮੈਂ ਕਿਹਾ ਯਾਸਪਾਲ ਆਂਦੇ ਆ ਯਾਹਪਾਲ ਯਾਹਪਾਲ ਵੱਜਦਾ ਚਾਲ ਚਾਲ ਉਹਨਾਂ ਨੂੰ ਕਹਿੰਦੇ ਆ ਮੈਂ ਕਿਹਾ ਜਿਠੇਰੇ ਉਹਨਾਂ ਦੇ ਹੈਗੇ ਆ ਯੋਗੀ ਪੀਰ ਆ ਯੋਗੀ ਪੀਰ ਦਾ ਆਤਾ ਸੁਣਨਾ ਉਹਨਾਂ ਨੂੰ ਵਾਹਵਾ ਅੰਮ੍ਰਿਤਸਰ ਦਾ ਦੋ ਢਾਈ ਘੰਟੇ ਦਾ ਸਫ਼ਰ ਆ ਉਹ ਸੁਣਦਾ ਹੀ ਆਏ ਉਹਨੂੰ ਉਹ ਆਏ ਫਿਰ ਕਿਤੇ ਲੋਕ ਲੂਕ ਜਾਂ ਘਬਰਾਇਆ ਇੱਦਾਂ ਜਾਂ ਤੇ ਇਹਨੂੰ ਫੜ ਕੇ ਨਿਕਲੇ ਤਾਂ ਟੈਲੀਫੋਨ ਕੀਤਾ ਉਹਨਾਂ ਨੇ ਬੰਦ ਕਰਾ ਤਾ ਹੁਣ ਬੰਦ ਕਰ ਲਾ ਅਸੀਂ ਗੱਲ ਕਰ ਲਈ ਪਹਿਲਾਂ ਤਾਂ ਇਹ ਨਾ
ਸੁਖਪ੍ਰੀਤ ਨੂੰ ਵੀ ਲੈ ਜਾਣ ਕਹਿੰਦੇ ਲੈ ਆਪ ਦੱਸ ਤਾ ਪਿੰਡ ਸਾਰਾ ਆ ਸਵਾਲ ਭਾਜੀ ਬੜਾ ਵਧੀਆ ਕੀਤਾ। ਪੱਛੀ ਲਗੜੇ ਦਾ ਦਿਮਾਗ ਬੜਾ ਸਹੀ ਗੱਲ ਆ। ਪਾਲੇ ਦਾ ਸਵਾਲ ਬੜਾ ਵਧੀਆ। ਪਾਲਾ ਚਾਹੀਦਾ ਪੱਤਰਕਾਰ। ਤੇਰਾ ਸਵਾਲ ਬੜਾ ਖਤਰਨਾਕ। ਇਹਦਾ ਹੁਣ ਜਵਾਬ ਨੀ ਆਉਣਾ। ਸੱਚ ਮੇਰੇ ਤੋਂ ਹੈ ਨੀ ਜਵਾਬ। ਉਹ ਕਹਿੰਦੇ ਸੱਪ ਦੇ ਮੂੰਹ ਕੋੜ ਕਰ ਲਈ ਨਾ ਉਹ ਖਾਣ ਯੋਗਾ ਨਾ ਉਹ ਸੁੱਕਣ ਯੋਗਾ। ਉਹ ਗੱਲ ਪਾਲੇ ਨੇ ਕਰਤੀ। ਮੈਂ ਜੇ ਹੁਣ ਕਹਾਂ ਨਾ ਲਿਆ ਇਹਨਾਂ ਸਾਰਿਆਂ ਮਨ ਸੁਣਾਉਣਾ ਨੀ ਹੈਗਾ। ਇਹ ਕਹਿੰਦਾ ਲੈ ਜਾ ਉਹ ਮੇਰੇ ਦਿਲ ਨੂੰ ਕਹੂੰਗਾ। ਦਿਲ ਨੂੰ ਕਹਿੰਦਾ ਕਹਿੰਦਾ ਉਹ ਨਹੀਂ ਦਿਲ ਨੂੰ ਕਹੂੰਦਾ ਕਹਿੰਦਾ। ਮੈਂ ਕਿਹਾ ਸਰ ਮਾਰ ਕੇ ਚਪੇੜੇ ਤੇਰਾ ਬੂਟ ਅਸੂ ਜਾਵਾਂ। ਮੈਂ ਕਿਹਾ ਆ ਬਈ ਜੇ ਉਹਨੂੰ ਲੈ ਜਾਣ ਤੇ ਪਿੰਡ ਪਿੰਡ ਫੇਕੇ ਤੇ ਸਿਰ ਤੇ ਛੱਡਾਂਗੇ। ਜੇ ਸਭ ਮਕਾਨ ਦੀ ਨੀਂਹ ਪੱਟ ਦੀਏ ਮਕਾਨ ਕਹਿੰਦਾ ਕਿਆ ਰਹੂ ਨਹੀਂ ਰਹਿੰਦਾ ਤਾਇਆ ਜੀ। ਯੇ ਰੁੱਖ ਦੀ ਯਾੜੀ ਵੜ ਦੀਏ ਉਹ ਰੁੱਖ ਡਿੱਗਾ ਹੀ ਲੈ। ਸਹੀ ਗੱਲ। ਪਰ ਜਵਾਬ ਤਾਂ ਆਇਆ ਇਹਦੇ ਕਮਾਲ ਆ ਭਾਜੀ ਦਾ। ਬੜਾ ਵਧੀਆ ਸਵਾਲ ਪੁੱਛਿਆ। ਅਰੇ ਬੜਾ ਓਰੀ ਓਰੀ ਸ਼ਹਿ ਮੈਨੂੰ ਨਸ਼ਾ ਪਾਲਾ ਬੜੀ ਓਰੀ ਸ਼ਹਿ ਮੈਨੂੰ। ਅੱਛਾ ਜਦੋਂ ਤਾਂ ਤੁਸੀਂ ਕਿਹਾ ਇੱਦਾਂ ਤੁਸੀਂ ਸੋਚਿਆ ਨੀ ਮੈਨੂੰ ਉਹਨਾਂ ਧਰਮ ਨਾਲ ਮੇਰੇ ਖਿਆਲ ਚ ਨੀ ਆ। ਤੈਨੂੰ ਕਹਦੇ ਹਸਿਆ ਟੀਕੇ ਚਾਹ ਮਾਉ ਤੇ ਪਾਲੂੰ ਦਰਜ ਦਰਜੀ ਅਦਾਂ ਕਿਹੜੀਆਂ ਬੇਸ ਵਾਲਾ ਉਹਨੂੰ ਹਾਸਿਆ ਨੀ ਦੇਣਾ। ਉਹਨੇ ਹਾਸਿਆ ਕੋ ਗੱਲ ਹੋ ਤੇ ਜੀ ਸੱਜ ਗਿਆ ਸੀ ਕੋ ਹਸਣ ਵਾਲੀ ਗੱਲ ਆ। ਕਹਿੰਦੇ ਅੱਗੇ ਤਾਂ ਜੀ ਮਨਦੀਪ ਸਿੰਘ ਮਾਨ ਸਾਹਿਬ ਵੀ ਆਏ ਨੇ। ਉਹ ਬੋਲਿਆ ਮਾਨ 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 ਮੈਂ ਤੇਰਾ ਮਹਿਮਾਨ। ਉਹ ਬੋਲਿਆ ਮਾਨ ਸਾਹਿਬ ਉਹ ਦਿਨ ਮਾਨ ਨੇ ਗੀਤ ਸੁਣਾਇਆ ਨਾ ਮਨਪ੍ਰੀਤ ਦਾ ਉਸ ਦਾ
ਜੀ
ਮੇਰੀਆਂ ਖਾਂਬਾ ਲਾਈਆਂ। ਉਹ ਜਿਹੜੀ ਹਟੋਰੀ ਬਣਾਈ ਨਾ ਉਹ ਮੇਰਾ ਮਾਲਕਾ ਬੜਾ ਸੋਹਣਾ ਯਾਰ ਉਹਨੇ ਬਾਈ ਸ਼ਾਨਦਾਰ ਹਟੋਰੀ। ਤਾਂ ਜੀ ਸੱਚੀ ਸੀਗੀ ਸੱਚੀ ਹੋਣੀ। ਪਰ ਜਿਹਨੇ ਨਾ ਸੁਣਿਆ ਗੀਤ ਉਹ ਇੱਕ ਵਾਰ ਗੀਤ ਨਾ ਸੁਣੇ ਚਲੋ ਆਪਣੇ ਰੇੜੂ ਤੇ ਇੱਕ ਵਾਰੀ ਵੇਖੋ ਜ਼ਰੂਰ। ਮਨਪ੍ਰੀਤ ਦੀ ਆਵਾਜ਼ ਆ ਉਸਤਤ ਗੀਤ ਆ ਉਸਤਤ। ਜਿਹਨੇ ਇੱਕ ਵਾਰ ਵੀ ਗੀਤ ਵੇਖ ਲਿਆ ਨਾ ਉਹ ਰੋਊਗਾ ਜ਼ਰੂਰ।
ਸਹੀ ਗੱਲ।
ਬੜਾ ਹੀ ਸ਼ਾਨਦਾਰ ਆ ਬਈ ਇਹ ਗੱਲ ਲਈ ਮੈਂ ਮਾਣ ਨੂੰ ਬਹੁਤ ਮਾਣ ਦੇਣਾ ਵੀ ਇਹਨੇ ਬਹੁਤ ਸੋਹਣਾ ਜਿਹੜਾ ਗੀਤ ਜਿਹੜਾ ਸੁਣਾਇਆ ਨਾ ਬੜਾ ਹੀ ਸ਼ਾਨਦਾਰ ਹੈ ਜਿਹੜਾ ਵੀ ਜਿਹੜਾ ਰੱਬ ਦਾ ਨਾ ਜੀ। ਤੇ ਲਓ ਤਾਇਆ ਜੀ ਅੱਗੇ ਫਿਰ ਇਹਨਾਂ ਦੇ ਨਾਲ ਨਾਲ ਹੀ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਨੇ ਗੈਰੀ ਭਾਜੀ। ਓ ਹੰਸਰਾਜ ਸਾਹਿਬ ਓਏ ਗੈਰੀ ਆ ਨਾ ਜੀ 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 ਮਾਰ ਹੈ ਗੈਰੀ ਹੰਦੂ ਆ ਗਿਆ ਆਇਆ ਵੀ ਹੰਸਰਾਜ ਸਾਹਿਬ ਓ ਹੰਦੂ ਤੇ ਕਈ ਆ ਹੰਸਰਾਜ ਕੋ ਟਾਵੇਂ ਟਾਵੇਂ ਆ ਤੇ ਸਾਡੇ ਹੰਦੂ ਗੈਰੀ ਕੋ ਸੁਮਨੀ ਗਾ ਗੈਰੀ ਹਾਂ ਹਰਾਜ ਦੇ ਸਾਹਿਬ ਹੰਸਰਾਜ ਨੀ ਹੰਸਰਾਜ ਓ ਕੀ ਉਹਦਾ ਨਾਂ ਹੀ ਆ ਜਿੱਦਾਂ ਬੋਲ ਗਿਆ ਹੰਸਰਾ ਸਾਹਿਬ ਹੰਸਰਾ ਸਾਹਿਬ ਓ ਬਲਾਈ ਸ਼ੇਰਾ ਕਿੰਨੇ ਤਾਇਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜਾ ਸਤਿ ਸ਼੍ਰੀ ਅਕਾਲ ਹੁੰਦੀ ਗੈਰੀ ਸਾਹਿਬ ਇਹਨੇ ਕਿੱਦਾਂ ਹੈਪੀ ਵੀਕਐਂਡ ਹੈ ਜੀ ਬੀਕਲਾਇਨ ਹੈਪੀ ਉਹ ਹੈਪੀ ਕਿੱਥੇ ਰਿਹਾ ਬੀਕਲਾਇਨ ਬੀਕਲਾਇਨ ਤੇ ਪੱਛੀ ਲੱਗਦਾ ਉਵੇਂ ਲੰਘਿਆ ਪਤਾ ਹੀ ਲੱਗਾ ਕਦੋਂ ਤਾਂ ਵੀਕਐਂਡ ਹੈਪੀ ਆ ਗਿਆ ਨਾ ਹੁਣ ਤੇ ਸ਼ੁੱਕਰਵਾਰ ਆ ਗਿਆ ਓਹੋ ਮੈਂ ਸੋਮਵਾਰ ਹੀ ਸਮਝ ਗਿਆ ਲੰਘਾ ਪੱਛੀ ਲੱਗੇ ਉਵੇਂ ਯਾਰ ਕਿਤੇ ਭੁੱਲ ਭੁੱਲ ਗਿਆ ਕਿਹੜੇ ਦਿਨ ਕਿਹੜੇ ਨਹੀਂ ਦਿਨ ਤਿਉਹਾਰ ਖਤਮ ਹੀ ਹੋ ਗਿਆ ਤੁਸੀਂ ਹੁਣ ਕੁੜੀ ਮੰਗੀ ਆ ਤੁਹਾਨੂੰ ਹੁਣ ਚਾਹ ਹੀ ਬਾਹਲਾ ਕੁੜੀ ਮੰਗੀ ਆ ਕੋਈ ਬਹੁਤ ਮਹਾਰਾਜੇ ਤਨਾਵੇ ਨਾ ਉਹ ਆਈ ਜਾਂਦਾ ਆਪ
ਉਹਨਾਂ ਦੀ ਚਲੋ ਚਿਆਜ ਹੁੰਦਾ ਧੀਆਂ ਮਹਾਂਦਾਨ ਧੀਆਂ ਦਾ ਦਾਨਾ ਦੇ ਵਿੱਚੋਂ ਨਾ ਧੀ ਜਿਹੜੀ ਆ ਉਹ ਕਿਸੇ ਦੇ ਘਰ ਆ ਤੋਰਨੀ ਕਿਉਂਕਿ ਧੀਆਂ ਪਰਦੇਸਣਾ ਰਾਜੇ ਰਾਣੇ ਵੀ ਇਹਨਾਂ ਨੂੰ ਰੱਖ ਨਹੀਂ ਸਕੇ ਤੇ ਤੂੰ ਮੈਂ ਦੀ ਚੀਜ਼ ਜੀ ਕਹਿੰਦੇ ਇੱਕ ਗਾਣਾ ਲਾ ਦਿਓ ਜੀ ਆਦਤ ਨਿੰਜਾ ਦਾ ਆਦਤ ਦਾ ਤਾਂ ਕੰਗਣਾ ਰਾਣਾਵਤ ਨੂੰ ਟਵੀਟ ਕਰ ਦੇ ਪੰਜਾਬੀ ਦੇ ਵਿੱਚ ਪਲੀਜ਼ ਕੰਗਣਾ ਰਾਣਾਵਤ ਨੇ ਤਾਂ ਜੀ ਗੱਲ ਕਹੀ ਸੀ ਕਿ ਜਿੰਨੀਆਂ ਵੀ ਜਿਹੜੀਆਂ ਬਿਰਧ ਇੱਕ ਬੀਬੀ ਉਹ ਜਾ ਰਹੀ ਸੀ ਤੇ ਉਹਨੇ ਇਹ ਟਵੀਟ ਕੀਤਾ ਕਹਿੰਦੀ ਕਿ ਇਹ ਤੇ ਪੈਸੇ ਲੈ ਕੇ ਬੀਬੀ ਆਈ ਆ ਉਹਨੂੰ ਕੋਈ ਪਤਾ ਉਹਨੂੰ ਨਾ ਪਤਾ ਆ ਗੱਲ ਨਾ ਮੌਤ ਆਉਂਦੀ ਮੈਂ ਵੇਖੀ ਉਹ ਮੈਨੂੰ ਭਾਖ ਇਹ ਦੱਸੇ ਦੂਸਰਾ ਭਾਜੀ ਆ ਭਾਜੀਆਂ ਦਾ ਉਹਨੇ ਇਹਨੇ ਦੂਸਰੀ ਨੀ ਏਦਾਂ ਕਿਹਾ ਉਦਾਂ ਕਿਹਾ ਮੈਂ ਕਿਹਾ ਗੱਲ ਇਹ ਆ ਜਿਹੜੇ ਮਾਨਸਿਕ ਰੋਗ ਹੁੰਦੇ ਨਾ ਬੰਦੇ ਉਹਦੀ ਮੈਂ ਹਿਸਟਰੀ ਇੱਕ ਵਾਰ ਵੇਖੀ ਫਿਰ ਪੜ੍ਹੀ ਅਖਬਾਰਾਂ ਨੂੰ ਤੇ ਫਿਰ ਮੈਨੂੰ ਪਤਾ ਲੱਗਾ ਵੀ ਉਹ ਮਾਨਸਿਕ ਤਣਾਅ ਜਾ ਤੇ ਮਾਨਸਿਕ ਤਣਾਅ ਦੀਆਂ ਉਹ ਗੋਲੀਆਂ ਵੀ ਖਾਂਦੀ
ਅੱਛਾ
ਦੋ ਪਰੇਸ਼ਨ ਜਿਹੜਾ ਬੰਦਾ ਮਾਨਸਿਕ ਤਣਾਅ ਚ ਹੁੰਦਾ ਨਾ ਉਹਨੂੰ ਸਵਾਦ ਆਉਂਦਾ ਕਿਸੇ ਨੂੰ ਛੇੜ ਕੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਜਦੋਂ ਕਿਸੇ ਨੂੰ ਚੜਾਉਂਦੇ ਆਪਾਂ ਜਿਹੜੇ ਮਾਨਸਿਕ ਰੋਗੀ ਹੁੰਦੇ ਉਹਨੂੰ ਚੜਾ ਕੇ ਉਹਨੂੰ ਸਵਾਦ ਆਉਂਦਾ ਜਦੋਂ ਬੰਦੇ ਖਿੱਚਦੇ ਆ ਟੱਪਦੇ ਆ ਗੁੱਸਾ ਆਉਂਦਾ ਆਉਣਾ ਵੀ ਚਾਹੀਦਾ ਉਹ ਇੱਦਾਂ ਦੇ ਮਾਨਸਿਕ ਤਣਾਅ ਦੇ ਰੋਗੀ ਉਹ ਸਵਾਦ ਲੈਂਦੇ ਉਹਦੇ ਵਿੱਚ ਆਨੰਦ ਲੈਂਦੇ ਅਪਰਾਧੀ ਆ ਪਹਿਲੀਆਂ ਦੇ ਵਿੱਚ ਲੋਕਾਂ ਨੇ ਬੰਦੇ ਹੀ ਮਾਰੀ ਗਏ ਨੇ ਜੇ ਕਿਸੇ ਨੂੰ ਕੋਈ ਨੈਪ ਕਰ ਲਿਆ ਉਹਨੂੰ ਮਾਰਨਾ ਉਹ ਅਪਰਾਧੀ ਕੀ ਕਰਦੇ ਸੀ ਬੰਦੇ ਦੀ ਲੱਤ ਵੜ ਕੇ ਉਹਨੂੰ ਚੀਕਾਂ ਮਾਰਨੀਆਂ ਉਹਨਾਂ ਹੱਸਣਾ ਉਹਨਾਂ ਦੀ ਬਾਂਹ ਵੜਤੀ ਉਹਨਾਂ ਨੇ ਹੱਸਣਾ ਉਹਨਾਂ ਦੀ ਅੱਖਾਂ ਕੱਢਤੀਆਂ ਉਹਨਾਂ ਚੀਕਾਂ ਮਾਰਨੀਆਂ ਇਹਨਾਂ ਨੇ ਖੁਸ਼ ਹੋਣਾ ਯਾਨੀ ਜਿੰਨਾ ਬੰਦੇ ਨੂੰ ਦਰਦ ਹੁੰਦਾ ਸੀ ਇਹ ਅਪਰਾਧੀਆਂ ਨੂੰ ਉਨਾ ਹੀ ਖੁਸ਼ੀ ਮਿਲਦੀ ਸੀ ਇਹ ਨੱਚਦੇ ਸੀ ਤਾੜੀਆਂ ਮਾਰ ਮਾਰ ਹੁਣ ਤੁਸੀਂ ਦੱਸੋ ਉਹ ਕੋਈ ਨਾਰਮਲ ਬੰਦਾ ਕੋਈ ਵੀ ਜਿਹੜੇ ਜਿਹੜੀ ਇਹਦੇ ਜੇ ਰੱਬ ਦਾ ਬੰਦਾ ਜਿਹੜਾ ਜਿਹੜਾ ਸਮਝ ਰੱਖਦਾ ਮਣੀ ਮੁਰਤੀ ਉਲਟ ਫਰਿਆ ਵਾ ਉਹਨੂੰ ਵੇਖ ਕੇ ਕੋਈ ਹੱਸ ਸਕਦਾ ਦੱਸਦੇ ਵੀ ਕੋਈ ਹੱਸ ਸਕਦਾ ਤੜਫਦੇ ਨੂੰ ਵੇਖ ਕੇ ਤੇ ਲੂਈ ਕੰਢੇ ਖੜੇ ਹੋ ਜਾਂਦੇ ਉਹ ਰੱਬਾ ਇਹਨੂੰ ਕਿੰਨਾ ਦਰਦ ਹੁੰਦਾ ਸਿਆਣੇ ਬੰਦੇ ਨੂੰ ਹੁਣ ਉਹ ਤਾੜੀਆਂ ਮਾਰ ਮਾਰ ਹੱਸਦੇ ਜਸ਼ਨ ਮਨਾਉਂਦੇ ਆ ਕਿਉਂ ਕਿਉਂਕਿ ਉਹਨਾਂ ਦੇ ਉਹ ਬਿਮਾਰ ਆ ਉਹਨਾਂ ਨੂੰ ਖੁਸ਼ੀ ਇਸ ਚ ਮਿਲਦੀ ਜਿਹੜਾ ਬਿਮਾਰ ਹੁੰਦਾ ਨਾ ਟੈਲੀਫੋਨ ਚ ਆ ਕੇ ਫਿਰ ਮੈਂ ਤੈਨੂੰ ਗੱਲਾਂ ਸੁਣਾਉਣਾ
ਜੀ
ਹੈਲੋ ਯਾਦ ਕੀਤਾ ਠੀਕ
ਹੈ ਮੇਰਾ ਨਾ ਤਾ ਰੇਡੀਓ ਬੰਦ ਹੋ ਗਿਆ ਸੀ ਸਰਵਿਸ ਤੋਂ ਮੈਂ ਨਿਕਲ ਗਿਆ ਸੀ ਕਿਉਂਕਿ ਵਾਪਸ ਆ ਰਿਹਾ ਮੈਲਬੋਰਨ ਮੈਂ ਕਿਹਾ ਤਾ ਇਹਨੂੰ ਫੋਨ ਲਾ ਕੇ ਦੇਖਦੇ ਕਿੱਧਰ ਰੇਂਜ ਲਾ ਲਈ
ਓਹੋ ਨਹੀਂ ਇਹ ਕਿਹੜੇ ਕਿਹੜੇ ਪਨਾਵਾਂ ਦੇ ਜੰਗਲਾਂ ਵਾਲੀ ਦੀ ਪਾਲਿਆ ਟਰੱਕ
ਲਾਇਆ ਸੀਗਾ ਟਾਵਰ ਕੰਮ ਨੀ ਨਾ ਕਰਦੇ ਕਈ ਵਾਰ ਇੱਥੇ ਥੋੜਾ ਜਾ ਸਿਸਟਮ ਨਾ ਏਦਾਂ ਨਹੀਂ ਆ ਹੈ ਤਾਂ ਹੁਣ ਮੈਲਬੋਰਨ ਦੇ ਨੇੜੇ ਆ 50 ਕਿਲੋਮੀਟਰ ਤੇ ਆ ਤੇ ਉਹ ਕਈ ਵਾਰ ਹੋ ਜਾਂਦੀ ਏਦਾਂ ਉੱਚੀ ਨੀ ਕਿਉਂਕਿ ਜਦੋਂ ਅਪ ਐਂਡ ਡਾਊਨ ਜਾਂਦੀ ਨਾ ਹਿੱਲ ਤੋਂ ਉਦੋਂ ਫਿਰ ਉੱਡ ਜਾਂਦਾ ਸੀ
ਥੋੜਾ ਅਸੀਂ ਟਾਵਰ ਵਾਲਿਆਂ ਨੂੰ ਚੀਚੇ ਸੀ ਜਿਦਾਂ ਹੁਣ ਤਾਸ਼ਪੁਰ ਚ ਟਾਵਰ ਲੱਗਾ ਅਸੀਂ ਤਾਸ਼ਪੁਰ ਨਾਲ ਹੀ ਟਾਵਰ ਆਉਂਦੇ ਨਾ ਚੇਚੇ ਤੌਰ ਤੇ ਸਾਡਾ ਐਗਰੀਮੈਂਟ ਹੋਇਆ ਵੀ ਜੇ ਕਿਸੇ ਦੀ ਵੀ ਰੇਂਜ ਉੱਡ ਗਈ ਪਿੰਡ ਚ ਅਸੀਂ ਟਾਵਰ ਹੀ ਤੁਹਾਡਾ ਉਡਾ ਦੇਣਾ
ਤਾਰਾ ਮੈਂ ਨਾ ਮੈਂ ਇੰਡੀਆ ਜਾਂਦਾ ਮੁੰਡਿਆਂ ਨੂੰ ਮੈਂ ਹੱਸਦਾ ਮੈਂ ਕਿਹਾ ਇੱਥੇ ਗੋਰਿਆਂ ਨੂੰ ਮੈਂ ਕਈ ਵਾਰ ਗੱਲ ਕਰਦਾ ਹੁੰਦਾ ਮੈਂ ਕਿਹਾ ਸਾਡੇ ਸਰਵਿਸ ਜਿਹੜੀ ਜਮਾਂ ਨੀ ਕੱਟੀ ਜਾਂਦੀ ਜਿੱਥੇ ਮਰਜ਼ੀ ਜਾ ਵੜੀਏ ਮੈਂ ਕਿਹਾ ਇੱਥੇ ਆਹ ਦੇਸ਼ਾਂ ਦੇ ਸਿਸਟਮ ਕੱਢਿਆ ਤੇ ਇੱਥੇ ਸਰਵਿਸ ਬਹੁਤ ਉੱਡਦੀ ਹੈ ਮੈਲਬੋਰਨ ਤੋਂ ਜਿਹੜਾ ਮੇਨ ਟਾਊਨ ਆ ਉਹ ਤੋਂ 32 ਕਿਲੋਮੀਟਰ ਸਾਈਡ ਤੇ ਪੈ ਜਾਂਦਾ ਏਰੀਆ ਗੁਰਦੁਆਰਾ ਸਾਹਿਬ ਸੁਣਿਆ ਕ੍ਰੇਗੀ ਵਰਨ
ਸਾਹਿਬ
ਉਹਨੇ ਘਰ ਲੈ ਲਿਆ ਹਾਂਜੀ ਹਾਂਜੀ ਕ੍ਰੇਗੀ ਵਰਨ ਸਾਹਿਬ ਉਹਨੇ ਘਰ ਲੈ ਲਿਆ ਤਾਇਆ ਉੱਥੇ ਤੇ ਅਸੀਂ ਉਹਨੂੰ ਫੋਨ ਲਾਇਆ ਕਰੀਏ ਜਦੋਂ ਮੂੰਹ ਹੋ ਗਿਆ ਕਿਵੇਂ ਜੀਜੂ ਲੱਗ ਗਿਆ ਉਹਦਾ ਫੋਨ ਬੰਦ ਹੀ ਆਇਆ ਕਰੇ ਕਹਿੰਦਾ ਯਾਰ ਸਾਡੀ ਰੇਂਜ ਹੀ ਨੀ ਆਉਂਦੀ ਨਾਲੇ ਜਮਾ ਨਾਲ 20 ਕਿਲੋਮੀਟਰ ਦੇ
ਵਿੱਚ ਡਿਪਰੈਸ਼ਨ ਦੀਆਂ ਗੋਲੀਆਂ ਜਿਹੜਾ ਬੰਦਾ ਮਾਨਸਿਕ ਤਣਾਅ ਚ ਹੋਵੇ ਨਾ ਹੰਸਰਾ ਸਾਹਿਬ ਉਹ ਬੰਦਾ ਨਾ ਕਿਸੇ ਨੂੰ ਤੜਫਾ ਕੇ ਸਵਾਦ ਲੈਂਦਾ ਮੈਂ ਹੁਣੇ ਉਹਦੇ ਬਾਰੇ ਗੱਲ ਕਰਦਾ ਸੀ ਵੀ ਪਹਿਲਾਂ ਜਿਹੜੇ ਅਪਰਾਧੀ ਸੀ ਨਾ ਬੰਦੇ ਦੀ ਲੱਤ ਵੱਢ ਕੇ ਬਾਂਹ ਵੱਢ ਕੇ ਬੰਦੇ ਨੇ ਤੜਫਣਾ ਤੇ ਉਹਨਾਂ ਨੇ ਗਿੱਧਾ ਪਾਉਣਾ ਜਿਹੜੇ ਅਪਰਾਧੀ ਹੁੰਦੇ ਸੀ ਵੀ ਉਹ ਸਵਾਦ ਲੈਣਾ ਹੱਸਣਾ ਉੱਚੀ ਉੱਚੀ ਉਹ ਮੈਂ ਪਹਿਲਾਂ ਕਿਹਾ ਵੀ ਜਿਹੜਾ ਦੇਖੋ ਆਮ ਇਨਸਾਨ ਕਿਸੇ ਨੂੰ ਤੜਫਦਾ ਦੇਖ ਕੇ ਖੁਸ਼ ਹੁੰਦਾ ਕਦੇ ਹੱਸ ਸਕਦਾ ਉਹ ਹੀ ਹੱਸ ਸਕਦਾ ਜਿਹੜਾ ਜਾਂ ਤੇ ਸ਼ੈਤਾਨ ਹੋਵੇ ਜਾਂ ਕੋਈ ਪਹੂ ਹੋਵੇ ਜਾਂ ਫਿਰ ਉਹ ਰੋਗੀ ਹੋਵੇ ਇਹ ਜਿਹੜੇ ਰੋਗੀ
ਮਾਨਸਿਕ ਰੋਗੀਆਂ ਦੇ ਨਾ ਜਿਹੜਾ ਮਾਨਸਿਕ ਰੋਗੀ ਹੁੰਦੇ ਨਾ ਤਾਂ ਉਹਨਾਂ ਦੇ ਦੋ ਇਲਾਜ ਹੁੰਦੇ ਆ ਇੱਕ ਤਾਂ ਉਹਨਾਂ ਨੂੰ ਮਤਲਬ ਕੋਈ ਗੋਲੀ ਦੇ ਦੋ ਗੋਲੀ ਉਹਨਾਂ ਨੂੰ ਪੱਕੀ ਲੱਗ ਜਾਂਦੀ ਹੈ ਕਿਉਂਕਿ ਜਿਹੜੇ ਮਾਨਸਿਕ ਰੋਗੀ ਉਹਨਾਂ ਨੂੰ ਗੋਲੀ ਪੱਕੀ ਲੱਗਦੀ ਹੈ ਰਾਈਟ ਤੇ ਜੇ ਇੱਕ ਦੂਜਾ ਇਲਾਜ ਹੈਗਾ ਮਾਨਸਿਕ ਰੋਗੀ ਦਾ ਤੇ ਚਿੰਤਾ ਤੂੰ ਦੇਖਿਆ ਤਾਂ ਤੂੰ ਵਿਭਾਗ ਸਿੰਘ ਕਿਤੇ ਗਏ
ਆਹ ਮੈਂ
ਬਾਬੇ ਵਿਭਾਗ ਦੇ
ਆਹ ਉਹ ਟੋਈ ਜੀ ਚਮਟਾ ਮਾਰਦੇ ਮੈਨੂੰ ਪਤਾ
ਚਲੋ ਹਰ ਇੱਕ ਨੂੰ ਆਪਦਾ ਆਪਦਾ ਮੰਨਣਾ ਚਲੋ ਜੀ ਅਸੀਂ ਤਾਇਆ ਜੀ ਚਲੇ ਗਏ ਅਸੀਂ ਵਿਭਾਗ ਸਿੰਘ ਦੇ ਬਾਬੇ ਚਲੇ ਗਏ ਕਹਿੰਦੇ ਮੱਥਾ ਟੇਕਣ ਜਾਣਾ ਚਲੋ ਜੀ ਵਧੀਆ ਸਾਡੇ ਲਾਈਨ ਲੱਗੀ ਹੋਈ ਉੱਥੇ ਨਾ ਸਟੈਪ ਜੇ ਲੱਗੇ ਹੋਏ ਪੌੜੀਆਂ ਤੇ ਚਲੋ ਨਾ ਅਸੀਂ ਉੱਥੇ ਚੜ੍ਹਨ ਲੱਗੇ ਨਾ ਮੇਰੇ ਤੋਂ ਜਾਣੀ ਕਿ ਤਿੰਨ ਚਾਰ ਮੂਹਰੇ ਛੱਡ ਕੇ ਮਤਲਬ ਇੱਕ ਕੁੜੀ ਵਿਆਹੀ ਵਰੀ ਉਹਦੇ ਚੂੜਾ ਪਾਇਆ ਹੋਇਆ ਸੋਹਣੀ ਸੁਨੱਖੀ ਕੁੜੀ ਆਪਦੇ ਹਸਬੈਂਡ ਦੇ ਨਾਲ ਦੋਨੇ ਜੋੜੇ ਆ ਨਾ ਉਹ ਨਾ ਤਾਇਆ ਪੂਰੀ ਵਧੀਆ ਲਾਈਨ ਚ ਤੁਰੀ ਆਈ ਸਾਡੇ ਨਾਲ ਤਾਇਆ ਜਦੋਂ ਨਾ ਮੱਥਾ ਟੇਕਣ ਲੱਗੇ ਹਜੇ ਉਹ ਪਰੀ ਸੀ ਮੈਂ ਹਜੇ ਗੇਟ ਤੋਂ ਪਿੱਛੇ ਸੀ ਉਹਦਾ ਜਾ ਕੇ ਜੀ ਡਿੱਗ ਪਈ ਉਹਦਾ ਸੱਪ ਵਾਂਗੂ ਮਹਿੰਗਣ ਲੱਗ ਗਈ
ਅੱਛਾ ਪਹਿਲਾਂ ਹੀ ਆਈ ਬੜੀ
ਤਾਇਆ ਉਹ ਪਹਿਲਾਂ ਜਿਹੜੇ ਮੱਥਾ ਟੇਕਣ ਤੋਂ ਪਹਿਲਾਂ ਉੱਥੇ ਜਗ੍ਹਾ ਜੀ ਜਿਹੜੀ ਟੇਕਦੇ ਆ ਉਹ ਤਾਂ ਗਈ ਇੱਕ ਬੁੜੀ ਆਈ ਤਾਇਆ ਉਹਦੇ ਨਾਲ ਧੂਈ ਛਲਤੀ ਯਾਰ ਚਿੰਕਿਆਂ ਨਾਲ ਮੈਂ ਤਾਂ ਨਾ ਸਹੁੰ ਲੱਗੇ ਮੈਂ ਨਾਲ ਦੇਣ ਕਿਹਾ ਮੈਂ ਵੀ ਮਿੱਤਰੋ ਮੇਟੋ ਤਾਂ ਨੀ ਦੇਖ ਉਹਨਾਂ ਤੁਸੀਂ ਮੱਥਾ ਟੇਕੋ ਮੈਂ ਜਾਣਾ ਵਾ ਟਰੱਕ ਜੀ ਜਾ ਕੇ ਪੈ ਗਿਆ ਮੈਂ ਕਿਹਾ ਯਾਰ ਤੁਸੀਂ ਤਾਂ ਉਹਦੇ ਮੈਂ ਆਪ ਤਾਂ ਦੇਖੇ ਨੀ ਤੁਸੀਂ ਤਾਂ ਲਾ ਰੈਡ ਸੂਟ ਪਾਇਆ ਹੋਇਆ ਅਜੇ ਵੀ ਮੈਨੂੰ ਪੂਰਾ ਦੇਖ ਸਕਦੇ ਉਹਦੇ ਮਾਰ ਮਾਰ ਚਿੰਕੇ ਜਿਹੜੀ ਬੁੜੀ ਸੀਗੀ ਉਹਨੇ ਨਾ ਧੂਹੀ ਦੇਤੀ ਯਾਰ ਮੈਨੂੰ ਤਾਂ ਸਮਝ ਨੀ ਦੀਦੀ ਹੁੰਦਾ ਕਿ ਇਹ ਤਾਂ ਇਹ ਗੱਲਾਂ ਸੱਚੀਆਂ ਜਾਂ ਕਿੱਦਾਂ
ਅਸਲ ਦੇ ਵਿੱਚ ਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਦੋ ਤਰ੍ਹਾਂ ਦੇਖੋ ਇਹਦਾ ਜਵਾਬ ਮੈਂ ਦਊਂਗਾ ਤੇ ਉਹ ਪਹੁੰਚਾਉਣੇ ਬੜੇ ਔਖੇ ਹੋ ਜਾਂਦੇ ਵੀ ਜਵਾਬ ਜਿਹੜੀ ਸਾਇੰਸ ਆਉਂਦੀ ਆ ਵੀ ਇਹ ਰੋਗ ਹੁੰਦਾ ਪਰ ਜਿਹੜੇ ਮੇਰੇ ਕੁਝ ਤਜਰਬੇ ਆ ਇਹ ਵੀ ਚੀਜ਼ਾਂ ਕੁਝ ਹੁੰਦੀਆਂ ਮੈਂ ਇਹ ਨੀ ਕਹਿੰਦਾ ਵੀ ਬਿਲਕੁਲ ਹੀ ਨਹੀਂ ਹੁੰਦੀਆਂ ਪਰ ਇਹਦੇ ਵਿੱਚੋਂ ਬਹੁਤਾ ਪਖੰਡ ਹੁੰਦਾ ਤੇ ਅਸਲ ਵਿੱਚ ਵੀ ਹੁੰਦੀਆਂ ਇਹ ਨੀ ਮੈਂ ਕਹਿੰਦਾ ਵੀ ਜੇ ਮੈਂ ਕਹਿੰਦਾ ਹੁੰਦਾ ਹੀ ਨੀਗਾ ਇੱਦਾਂ
ਇੱਕ ਕਿਲੋਮੀਟਰ ਕੁੜੀ ਸਾਡੇ ਲਾਈਨ ਚ ਵਧੀਆ ਤੁਰੀ ਆਈ ਰਾਈਟ ਇੱਕ ਕਿਲੋਮੀਟਰ ਤੋਂ ਜਦੋਂ ਇਹ ਸਟੈਪ ਰਹਿ ਗਏ ਥੋੜੇ ਤਿੰਨ ਚਾਰ ਸਾਹਮਣੇ ਦਿਖ ਰਿਹਾ ਮੱਥਾ ਦੇਖਣ ਨੂੰ ਤਾਂ ਉਦੋਂ ਉਹ ਡਿੱਗ ਕੇ ਜਾ ਕੇ ਮਤਲਬ ਕੁਛ ਬੋਲਣ ਲੱਗ ਗਈ ਉਹ ਜਿਹੜੀ ਇੱਕ ਲੇਡੀਜ਼ ਦੀ ਆਈ ਉਹ ਕਹਿੰਦੀ ਹਰ ਜੋ ਪਰੇ ਉਹਦਾ ਘਰ ਵਾਲਾ ਖੜੇ ਉਹਦੇ ਜੀ ਕੈਂਟਾ ਭਰਿਆ ਕੁਛ ਉਹਨੂੰ ਕੋਈ ਪਤਾ
ਲੱਗੇ ਵੀ ਦੇਖੀ ਨਾ ਉਹਦਾ ਹੁਣ ਚਮਟੇ ਸਾਨੂੰ ਚੇਤ ਥੋੜਾ ਕਰਦਾ ਉਹ ਜਾਣ ਕੇ ਤੇ ਨੀ ਪੈ ਗਈ ਹੁਣ ਮੇਰੇ ਚਮਟੇ ਵੱਜਣ ਜਾਂ ਤੋਂ ਪੈਸੇ ਮਿਲਦੇ ਹੋਣ ਇਹ ਤਾਂ ਬੰਦਾ ਕਹਿੰਦਾ ਵੀ ਉਹ ਜਾਣ ਕੇ ਤਾਇਆ ਮੇਲਣ ਲੱਗ ਪਈ ਉਹਨੂੰ ਪੈਸੇ ਦੇਣ ਲੱਗ ਪਿਆ ਤੇ ਉਹ ਹੋਰ ਮੇਲੇ ਹੋਰ ਪੈਸੇ ਮਿਲਣ ਹੁਣ ਜਿਹਦੇ ਛਿੱਤਰ ਪੈਂਦੇ ਉਹ ਤੇ ਚੰਗਾ ਭਲਾ ਹਿੱਲਦਾ ਵੀ ਸਹੀ ਹੋ ਜਾਂਦਾ ਉਹ ਅਸਲ ਵਿੱਚ ਪਤਾ
ਮੈਂ ਤਾਂ ਇਹੀ ਕਹਿਣਾ ਵੀ ਚਲੋ ਮੈਂ ਕਿਹਾ ਵੀ ਚਿੰਤੇ ਉਹ ਤੇ ਕੰਗਣਾ ਰਾਉਤ ਨੂੰ ਉੱਥੇ ਲੈ ਕੇ ਚੱਲੀਏ ਉਹਦੇ ਚਿੰਤੇ ਪੈਣ
ਅਸਲ ਜੀ ਨਾ
ਇਹਦਾ ਮਾਨਸਿਕ ਰੋਗ ਠੀਕ ਕਰੀਏ
ਮੈਂ ਦੱਸਦਾ ਤੈਨੂੰ ਜਦੋਂ ਨਾ ਕਿਤੇ ਉਹਦੀ ਇੰਟਰਵਿਊ ਸੁਣੀ ਮਾਨਸਿਕ ਰੋਗੀ ਨਾ ਜਿਹੜਾ ਉਹ ਬੋਲਦਾ ਉਹਦੇ ਬੋਲਣ ਦੇ ਅੰਦਾਜ਼ ਨੂੰ ਪਤਾ ਲੱਗ ਜਾਂਦਾ ਉਹ ਠੀਕ ਆ ਬੰਦਾ ਕੁਝ ਮੁੱਦੇ ਸਹੀ ਵੀ ਚੱਕ ਲੈਂਦਾ ਹੁਣ ਠੀਕ ਆ
ਵੀ ਕੁਝ ਉਹਨੇ ਗੱਲਾਂ ਮਤਲਬ ਨਿਡਲ ਹੋ ਕੇ ਕਹਿਤੀਆਂ ਕੁਝ। ਹੁਣ ਜੇ ਜਿੱਥੇ ਗਲਤ ਵੀ ਉੱਥੇ ਗਲਤ ਕਹਿਤਾ ਤੇ ਮੈਂ ਕਹਾਂ ਵੀ ਸ਼ਾਬਾਸ਼ ਭਾਈ ਬਹਾਦਰੀ ਆ, ਜਿੱਥੇ ਸਹੀ ਨੂੰ ਵੀ ਗਲਤ ਕਹੀ ਜਾਣਾ ਉਹ ਹੁਣ ਬਹਾਦਰੀ ਥੋੜੀ, ਉਹ ਤਾਂ ਮੂਰਖਤਾ ਕਹਿ ਸਕਦੇ ਹਾਂ ਮਾਂ। ਇਹ ਕੁਛ ਸਿਆਣੇ ਬੰਦੇ ਦੀ ਨਿਸ਼ਾਨੀ ਨਹੀਂ, ਹਰ ਮੁੱਦੇ ਤੇ ਬੋਲ ਪੈਣਾ, ਹਰ ਮੁੱਦੇ ਤੇ ਹੀ ਆਪਣੀ ਦਲੀਲ ਦੇ ਦੇਣੀ, ਉਹ ਵੀ ਸਹੀ ਗਲਤ ਵੇਖੇ ਤੋਂ ਬਗੈਰ, ਜਾਣੇ ਤੋਂ ਬਗੈਰ। ਅੱਛਾ ਜਿਹੜਾ ਅਸਲੀ ਜਿਹੜਾ ਸਿਆਣਾ ਬੰਦਾ ਹੋਊ ਨਾ, ਉਹ ਤੇਰੇ ਮੇਰੇ ਗੱਲ ਸੁਣ ਕੇ ਯਕੀਨ ਨਹੀਂ ਕਰੂ। ਹੁਣ ਮੰਨ ਲਓ ਮੈਂ ਤੂੰ ਕਿਹਾ ਵੀ ਇਹ ਚੀਜ਼ਾਂ ਹੁੰਦੀਆਂ ਕਿ ਨਹੀਂ, ਭੂਤ ਪ੍ਰੇਤਾਂ ਜਾਂ ਚਿੰਬੜਦੀਆਂ ਕਿ ਨਹੀਂ, ਹੁਣ ਮੈਂ ਤੈਨੂੰ ਕਹਿਦਾ ਵੀ ਹੁੰਦੀਆਂ, ਤੂੰ ਮੇਰੀ ਗੱਲ ਮੰਨ ਕੇ ਸੱਚ ਮੰਨ ਲਵੇ ਤਾਂ ਵੀ ਤੇਰੀ ਸਿਆਣਪ ਘੱਟ ਆ। ਜੇ ਮੈਂ ਕਹਾਂ ਨਹੀਂ ਹੁੰਦੀਆਂ ਤੂੰ ਜਾਣੇ ਫੇਰ ਨਾ, ਤੂੰ ਮੇਰੀ ਗੱਲ ਮੰਨ ਲਓ ਨਹੀਂ ਹੁੰਦੀਆਂ ਤਾਂ ਵੀ ਸਿਆਣਪ ਘੱਟ। ਸਿਆਣਪ ਇਹ ਆ ਵੀ ਜਿੰਨਾ ਚਿਰ ਤੁਸੀਂ ਆਪ ਇਹਦਾ ਤਜਰਬਾ, ਇਹਦਾ ਅਨੁਭਵ, ਇਹਦੀ ਖੋਜ, ਇਹਦੇ ਬਾਰੇ ਜਾਣਦੇ ਨਹੀਂ, ਉਹਨਾਂ ਚਿਰ ਜਿਹੜਾ ਰੱਬ ਨੂੰ ਵੀ ਰੱਬ ਹੈਗਾ ਕਹਿ ਦੇਣਾ, ਉਹ ਵੀ ਫੈਸਲਾ ਗਲਤ ਆ। ਰੱਬ ਨੂੰ ਜਾਣੇ ਤੋਂ ਬਗੈਰ ਰੱਬ ਨਹੀਂ ਹੈਗਾ ਕਹਿ ਦੇਣਾ, ਇਹ ਵੀ ਫੈਸਲਾ ਗਲਤ ਆ। ਇਹ ਕਰਕੇ ਜਾਣੇ ਤੋਂ ਬਗੈਰ ਕੋਈ ਨਹੀਂ, ਉਹਨੇ ਨਾ ਜਾਣਿਆ ਵੀ ਉਹ ਸੱਚ ਆ ਕਿ ਨਹੀਂ, ਉਹ ਨਾ ਬੀਬੀ ਉਹ ਬੀਬੀ ਸੋ ਕਹਿੰਦੀ ਮੇਰੀ 11-12 ਕਿੱਲੇ, ਮੈਂ ਤੈਨੂੰ ਕਹਿੰਦੀ ਦਿਹਾੜੀਆਂ ਤੇ ਰਸਾ ਦੀ ਆਲੂ ਪੜਨ ਲਈ। ਹੁਣ ਗੱਲ ਇਹ ਆ ਵੀ ਉਹਦੀ ਕੀ ਰਹਿ ਗਈ, ਜੇ ਮੰਨ ਲਓ ਵੀ ਜੇ ਉਹਨੇ ਸਟੇਟਮੈਂਟ ਦੇ ਦਿੱਤੀ ਵੀ ਮੈਂ ਤੇ ਤੈਨੂੰ ਖੇਤੀ ਇੱਥੇ ਦਿਹਾੜੀ ਤੇ ਰੱਖ ਸਕਦੀ, ਹੁਣ ਦੱਸ ਉਹਦੀ ਇੱਜ਼ਤ ਕੀ ਰਹਿ ਗਈ। ਇਹ ਜਿਹੜਾ ਦੇਖੋ ਜਿਹੜਾ ਕੋਈ ਸੈਲੀਬ੍ਰਿਟੀ ਹੁੰਦੀ ਨਾ, ਆ ਮੇਰੇ ਤੇਰੇ ਅੱਗੇ ਕੋਈ ਆਮ ਗੱਲ ਕਹਿ ਦੇਵੇ ਤੇ ਉਹ ਏਡੀ ਵੱਡੀ ਮਾਇਨੇ ਨਹੀਂ ਰੱਖਦੀ। ਉਹ ਵੱਡਾ ਬੰਦਾ ਜਿਹੜਾ ਕੋਈ ਜਾਣਿਆ ਪਛਾਣਿਆ ਉਹ ਕੋਈ ਗੱਲ ਕਹਿ ਦੇਵੇ, ਉਹ ਨਿੱਕੀ ਜਿਹੀ ਗੱਲ ਵੀ ਬੜੇ ਮਾਇਨੇ ਰੱਖਦੀ ਆ, ਉਹ ਤੁਹਾਡਾ ਬਣਿਆ ਬਣਾਇਆ ਕਿਰਦਾਰ ਖਤਮ ਵੀ ਕਰ ਸਕਦੀ।
ਦੇਖੋ
ਜਿਹੜੀ ਨਾ ਮੈਂ ਤੈਨੂੰ ਦੱਸਦਾ, ਜਦੋਂ ਮਤ ਜਿਹੜੀ ਆ ਬੁੱਧੀ ਜਦੋਂ ਭ੍ਰਿਸ਼ਟੀ ਜਾਂਦੀ ਨਾ, ਫੇਰ ਬੰਦੇ ਨੂੰ ਉਹ ਸਹੀ ਵੀ ਕਹਿੰਦਾ ਨਾ ਉਹ ਗਲਤ, ਫੇਰ ਸਭ ਕੁਛ ਗਲਤ ਹੋ ਜਾਂਦਾ ਉਹਦਾ। ਆ ਹੁਣ ਗੁਰਦਾਸ ਮਾਨ ਕਿੰਨੀ ਉਮਰਾਂ ਦੀ ਉਹਦੀ ਬਣੀ ਇੱਜ਼ਤ, ਉਹਨੇ ਇੱਕ ਦਿਨ ਚ ਮਿੱਟੀ ਚ ਮਲਾ ਲਈ, ਹੁਣ ਉਹਨੂੰ ਕੀ ਕਹੀਏ, ਦਾ ਸਿਆਣਾ ਕਹੀਏ। ਨਹੀਂ ਹੁਣ ਉਹ ਸਟੇਟਮੈਂਟ ਆ ਕਿਸਾਨਾਂ ਲਈ ਦਿੰਦਾ, ਦੁਨੀਆਂ ਫੇਰ ਥੱਲੇ ਗਾਲਾਂ ਕੱਢਦੀ ਆ, ਕਿਉਂਕਿ ਇਹ ਜਿਹੜੇ ਪੰਜਾਬੀ ਆ ਨਾ ਇਹ ਪੱਛੇ ਲਗੜਿਆਂ ਦਾ ਇਹਦਾ ਇੱਕ ਸੁਭਾਵ ਆ, ਜਿਹੜੇ ਜਿਹਨਾਂ ਜਿਹੜੇ ਇਹਨਾਂ ਦੇ ਮਨੋ ਲੱਥੀ ਆ ਨਾ, ਉਹ ਭਾਵਾਂ ਲੱਖ ਸੋਨੇ ਦਾ ਬਣ ਕੇ ਵੀ ਆ ਜਾ, ਫੇਰ ਨੀ ਇਹ ਉਹਨੂੰ ਫਿਰ ਮਗਰੋਂ ਉਸ ਪੋਜੀਸ਼ਨ ਚ ਲਿਆਉਂਦੇ। ਭਾਵੇਂ ਕਿ
ਤੁਹਾਡੇ ਵੀ ਟਾਈਮ ਬਹੁਤ ਹੁੰਦਾ, ਪਰ ਇੱਕ ਮੇਰਾ ਸਵਾਲ ਦਾ ਜਰੂਰ ਜਵਾਬ ਦਿਓ ਵੀ ਤੁਹਾਡੇ ਹਿਸਾਬ ਦੇ ਨਾਲ ਕੀ ਲੱਗ ਰਿਹਾ ਵੀ ਮੋਦੀ ਟਲ ਜੂ ਸਾਰਾ।
ਦੇਖੋ ਇਹ ਜਿਹੜਾ ਜ਼ੋਰ ਹੁੰਦਾ ਨਾ, ਦੇਖੋ ਹੰਕਾਰੀ ਦਾ ਹੰਕਾਰ ਚਕਨਾ ਚੂਰ ਹੋਣ ਲੱਗਿਆ ਮਿੰਟ ਇੱਕ ਨਹੀਂ ਲੱਗਦਾ, ਬੰਦੇ ਨੂੰ ਲੱਗਦਾ ਵੀ ਖਰੇ ਮੈਂ ਪਾਵਰ ਜਾਂ ਰੱਬ ਬਣ ਗਿਆ। ਇਹ ਕਹਿੰਦੇ ਮੋਦੀ ਨੂੰ ਨੀ, ਬੜੇ ਬੜੇ ਰਾਜੇ ਜਿਹੜੇ ਹੋਏ ਨਾ ਜਿੱਦਾਂ ਔਰੰਗਜ਼ੇਬ ਵਰਗੇ, ਉਹਨਾਂ ਨੂੰ ਲੱਗਦਾ ਸੀ ਵੀ ਖੁਦਾ ਮੈਂ ਜਾਂ ਸਭ ਮੇਰੇ ਅੰਦਰ ਹੀ ਹੈ। ਸਿਕੰਦਰ ਨੂੰ ਲੱਗਦਾ ਸੀ ਦੁਨੀਆਂ ਤੇ ਮੇਰਾ ਰਾਜ ਆ ਤੇ ਸਭ ਕੁਛ ਮੈਂ ਹੀ ਕਰ ਸਕਦਾ, ਮੇਰੇ ਹਿਸਾਬ ਨਾਲ ਹੀ ਚੱਲੂ। ਇਹ ਕੋਈ ਇੱਕ ਵਾਰ ਥੋੜਾ ਹੋਇਆ ਹੰਕਾਰ, ਤੇ ਹੰਕਾਰੀਆਂ ਦਾ ਹੰਕਾਰ ਸਦਾ ਢਿੰਦਾ ਹੀ ਆਇਆ। ਤੂੰ ਇੱਥੇ ਵੇਖ ਲਈ ਇਹ ਨਾ ਗੋਡੇ ਟੇਕੂਗਾ ਤੇ ਨਾ ਇਹ ਨੱਕ ਰਗੜੂਗਾ ਤੇ ਮੈਨੂੰ ਕਹਿ ਦੇ
ਇਹ
ਹੋਣਾ ਹੋਣਾ ਕਿਉਂ ਇੱਕ ਬੜੀ ਪਾਵਰ ਆ। 70% ਕਿਸਾਨ ਆ ਭਾਰਤ ਚ, 70% ਜੇ ਸੜਕਾਂ ਦੇ ਉਤਰੇ ਤੇ 10-30% ਉੱਥੇ ਕੀ ਕਰ ਲੂਗੇ। ਅੱਛਾ ਮੈਂ ਖੁਸ਼ੀ ਦੀ ਗੱਲ ਨੀ ਆ, ਮੈਂ ਤੇ ਇਸ ਗੱਲ ਦੀ ਖੁਸ਼ੀ ਮਨਾਉਣਾ, 70% ਸੜਕਾਂ ਤੇ ਆ, 30% ਜਿਹੜੇ ਘਰ ਵੀ ਆ ਉਹਨਾਂ ਲਈ ਖਾਣਾ ਬਣਾ ਬਣਾ ਭੇਜਣ ਡਿਆ ਆ। ਕਈ ਇੱਥੇ ਕਹੀ ਜਾਂਦੇ ਆ, ਉਹ ਇੱਕ ਨੇ ਸਟੇਟਮੈਂਟ ਦਿੱਤੀ ਆਂਦਾ ਜਿਹੜੇ ਤੇ ਮਰਦ ਵਾ ਉਹ ਤੇ ਹੈਗੇ ਆ ਦਿੱਲੀ ਗਏ, ਜਿਹੜੇ ਜਨਾਨੀਆਂ ਵਾ ਉਹ ਘਰਾਂ ਚ ਬੈਠੀਆਂ ਜਿਹੜੇ ਬੰਦੇ। ਮੈਂ ਕਿਹਾ ਸ਼ਾਬਾਸ਼ ਏ ਤੇਰੇ ਵੀ ਸ਼ਦਾਈ ਆ ਉਹ ਖਰਿਆ, ਕੀ ਉਹਦਾ ਨਾਂ ਰੰਧਾਵਾ ਕਿਹੜਾ, ਹਾਂਜੀ ਤਾਜੀ ਰੰਧਾਵਾ ਉਹਦਾ ਦੂਸਰਾ, ਆਹ
ਰੰਧਾਵਾ ਉਹ ਦਾਂਦੂ ਜਿਹਾ ਉਹ ਮੈਂ ਕਿਹਾ ਸ਼ਦਾਈ ਆ ਜਿਹੜੇ ਹੁਣ ਇੱਥੇ ਰਹਿੰਦੇ ਆ ਇੱਥੋਂ ਖਾਣਾ ਬਣਾ ਬਣਾ ਭੇਜਦੇ ਆ ਉੱਥੇ ਤੇ ਉਹ ਹੁਣ ਉਹਨਾਂ ਨੂੰ ਜਨਾਨੀਆਂ ਦੱਸਦਾ ਵੀ ਸਾਰੇ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਜਿੰਨੀ ਸ਼ਮਤਾ ਅਗਲੇ ਆਪਦੀ ਸਪੋਰਟ ਕਰਦੇ ਉਹ ਦਿੱਲੀਓਂ ਬੁੜੀਆਂ ਵਿਚਾਰੀਆਂ ਆਣ ਆਣ ਕੇ ਚਾਵਾਂ ਬਣਾਉਣੀਆਂ ਕਈ ਵਿਚਾਰੀਆਂ ਉੱਥੋਂ ਹਰਿਆਣੇ ਤੋਂ ਆਣ ਆਣ ਸਮਾਨ ਖਵਾ ਦੀਆਂ ਕਿ ਹੁਣ ਉਹ ਆਪਣਾ ਹੀ ਯੋਗਦਾਨ ਜਿੱਦਾਂ ਜਿੱਦਾਂ ਪਾ ਰਹੇ ਦੁਨੀਆਂ ਪਾ ਰਹੀ ਆ
ਆਪਣੇ
ਬੰਦੇ ਉੱਥੇ ਡਟੇ ਇਸ ਕਰਕੇ ਆ ਕਿ ਪਿੱਛੋਂ ਉਹਨਾਂ ਨੂੰ ਪੂਰੀ ਸਪੋਰਟ ਆ ਵੀ ਅਸੀਂ ਤੁਹਾਡੇ ਨਾਲ ਬੰਦੇ ਨੂੰ ਹਿੰਮਤੀ ਇੰਨੀ ਬਹੁਤ ਹੁੰਦੀ ਆ ਤੇ ਜੇ ਪਿੱਛੇ ਵਾਲੇ ਪਿੱਛੇ ਨੂੰ ਮੁੜ ਜਾਣ ਵੀ ਤੁਸੀਂ ਜਾਓ ਅਸੀਂ ਨੀ ਤੁਹਾਡੇ ਨਾਲ ਤੇ ਅਗਲਾ ਬੰਦਾ ਯਾਰ ਕਿੰਨਾ ਹੀ ਕਹਿ ਮੰਨ ਲਓ ਵੀ ਤੇਰਾ ਪਰਿਵਾਰ ਕਵੇ ਵੀ ਮੈਂ ਤੇਰੇ ਨਾਲ ਆ ਤੂੰ ਡਟ ਜਾ ਤੇ ਤੂੰ ਆਪੇ ਹੀ ਹੌਲਾ ਸ਼ੇਰੀ ਹੋ ਜਾਣਾ ਤੇ ਜਿਹੜੇ ਮਗਰ ਆ ਨਾ ਜਿਹੜੇ ਰਹਿ ਗਏ ਉਹ ਪਿੱਛੋਂ ਹਿੰਮਤ ਹੀ ਦਿੰਦੇ ਆ
ਇਹਦੇ ਖਾਤਰ ਤਾਂ ਬਹੁਤ ਕੁਛ ਕਰਨਾ ਪੈਂਦਾ ਜੀ
ਉਹ ਕਿਸੇ ਨੇ ਗੱਲ ਕੀਤੀ ਆ ਉਹ ਬੜੀ ਸੋਹਣੀ ਮੈਨੂੰ ਭਾਜੀ ਦੱਸਿਆ ਆਂਦਾ ਵੀ ਜੱਟ ਜ਼ਿਮੀਂਦਾਰ ਤੋਂ ਵੱਟਾਂ ਪਿੱਛੇ ਇੱਕ ਦੂਜੇ ਨੂੰ ਵੱਢਣ ਟੁੱਕਣ ਤੇ ਆ ਜਾਂਦੇ ਆ ਜੇ ਇਹ ਹੁਣ ਬਗਾਨੇ ਨੂੰ ਕੋਈ ਨੂੰ ਛੱਡਣ ਲੱਗੇ ਆ ਇਹਨਾਂ ਨੇ ਤੇ ਜਿਹੜੇ ਅੜ ਗਏ ਉੱਥੇ ਅੜ ਗਏ ਸਮਝ ਲਓ ਸਹੀ ਗੱਲ ਇਹਦੇ ਕੋਲ ਗੱਲ ਇਹ ਆ ਵੀ ਓਕੇ ਜੀ ਤੇ ਗਾਣਾ ਕੋਈ ਦੱਸ ਦੋ ਮੈਂ ਹੋਰ ਵੀ ਗੱਲ ਸੁਣਾਉਣਾ
ਅੱਜ ਫਰਾਈਡੇ ਛੁੱਟੀ ਹੋਣੀ ਆ ਮੁੜ ਕੇ ਮੈਂ ਨਾ ਪਹਿਲਾਂ ਲੋਡ ਬੁੱਕ ਕਰਾਉਣਾ ਮੈਂ 4 ਵਜੇ ਨਾਲ ਇੱਥੇ ਤੇ ਮੈਂ ਕਿਹਾ ਚਲੋ ਮੈਂ ਕਰਾਂ ਉਧਰ ਤੇ ਆ ਗਾਣਾ ਮੇਰਾ ਲਾ ਦਿਓ ਜੀ ਪਲੀਜ਼ ਨਾ ਹੈਪੀ ਨਿਊ ਈਅਰ ਫਿਰ ਕਰਦੇ ਆ ਗੱਲ ਜੀ
ਹੁਣੇ ਹੀ ਲਾ ਦਿੰਦੇ ਜੀ ਹੁਣੇ ਹੀ ਲਾ ਦਿੰਦੇ
ਥੈਂਕ ਯੂ ਸਰ ਥੈਂਕ ਯੂ ਜੀ ਭਾਈ
ਥੈਂਕ ਯੂ ਭਾਈ ਆ ਬਾਕੀ ਜਿਹੜੀ ਆ ਉਹਨੇ ਗੱਲ ਕੀਤੀ ਹੰਸ ਰਾਜ ਸਾਹਿਬ ਨੇ ਬੜੀ ਸਹੀ ਹੈ ਚਲੋ ਸਮਝ ਆਪਣੀ ਆਪਣੀ ਅਗਲਿਆਂ ਦੀ ਉਹਨਾਂ ਦੀ ਆਪਦੀ ਆਪਣੀ ਆਪਦੀ ਕਹਿਣ ਵਾਲਾ ਕੋਈ ਆਪਦੀ ਗੱਲ ਕਹਿਣ ਦਾ ਕੋਈ ਕਹਿਣ ਨਾ ਗੁੱਸੇ ਚ ਕੋਈ ਕਹਿਣ ਨਾ ਕੋਈ ਪਿਆਰ ਨਾ ਕਰਨਾ ਕੋਈ ਮੂਰਖਤਾ ਨਾ ਕਰਨਾ ਕੋਈ ਸਮਝ ਨਾ ਕਰ ਲੈਂਦਾ ਸਮਝ ਬੰਦੇ ਦੀ ਆਪੋ ਆਪਣੀ ਲੈ ਕਾਕਾ ਉਹਨੂੰ ਹੰਸ ਰਾਜ ਸਾਹਿਬ ਨੂੰ ਗੀਤ ਲਾ ਦੇ ਉਹਨਾਂ ਦੀ ਮਗਰੋਂ ਖਰੇ ਰੇਂਜ ਉਡੀ ਜਾਣੀ ਆ
ਜਿੰਦ ਤੇਰੀ ਖੁਸ਼ੀਆਂ ਨਾਲ ਭਰ ਦੋ ਤੂੰ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਧਰ ਦੋ ਨਾ ਤੂੰ ਵਾਦਾ ਪੂਰਾ ਕੀਤਾ ਨਾ ਤੂੰ ਚੰਨ ਹੀ ਲੈ ਆਇਆ ਮੇਰੇ ਕਮਲੇ ਦਿਲੋਂ ਕਿਉਂ ਤੂੰ ਐਵੇਂ ਦੁੱਖਾਂ ਵਿੱਚ ਪਾਇਆ ਕਿ ਦੱਸ ਮਜਬੂਰੀ ਪੈ ਗਈ ਆ ਦਿਲ ਮੇਰਾ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਕੈਸੀ ਇਹ ਦੂਰੀ ਆ ਕੋਈ ਹੱਲ ਹੀ ਨਹੀਂ ਅੱਜ ਵੀ ਤੂੰ ਆਇਆ ਨਾ ਤੂੰ ਆਉਣਾ ਕੱਲ ਵੀ ਨਹੀਂ ਚਿੱਠੀਆਂ ਵੀ ਪਾਈਆਂ ਮੈਂ ਤੂੰ ਤਾਂ ਪੜੀਆਂ ਹੀ ਨਹੀਂ ਕਾਹਦਾ ਇਹ ਮਿਲਣਾ ਜੇ ਗੱਲਾਂ ਕਰੀਆਂ ਹੀ ਨਹੀਂ ਸੋਚ ਸੋਚ ਦਿਨ ਮੁੱਕ ਜਾਂਦੇ ਵੀ ਤੇਰੇ ਲਾਰੇ ਮਨਾ ਲਿਆ ਦਿਲ ਨੂੰ ਮੈਂ ਵੀ ਮੇਰੇ ਹੰਝੂ ਨਹੀਂ ਰੁਕਦੇ ਵੇ ਹੁਣ ਮੇਰੀ ਜਾਨ ਤੇ ਪੈ ਗਈ ਆ
दिल मेरा भी कर दे छड़दा पर तेरी आदत पै गई दिल मेरा भी कर दे छड़दा पर तेरी आदत पै गई दिल मेरा भी कर दे छड़दा पर तेरी आदत पै गई तेनू पुछना जे तू मर भी गया गल मेरी चुभूगी जरा सुन के ता जा अज मेरी गल दा गुस्सा करके ता जा दुख तेरे सारे रख लेने में तेरे हासे नहीं रखने ना तेरे लिए जरूरी रह गईयां दिल मेरा भी कर दे छड़दा पर तेरी आदत पै गई
लो जी खूबसूरत गीत निंदा दी आवाज दे विच तुसी प्यारे दोस्तों सुनिया अगला गीत आपां सुनन जा रहे हां मनजीत सिंह जैनपुरी पाजी दी पसंद दा गीत है जी ये गीत के एस मक्कन साहब ने गाया स्टार गीत है ओ हटार गीत आ मक्कन साहब ओ छड़ दिंदे हुण गै गियां मक्कन साहब हे नी हटदे अरे ताया गुणा जरूर जो मर्जी हो गया मान गया छड हूं कि बढ़िया काम मंग करिए नहीं ता मैं गुणा गाना भी जरूर गाना शौक आ ताया जी बंदे नु अपना शौक हुंदा शौक पगाना चाहिदा वाह शौक ते सारी उम्र ही नहीं हटदा शौक ते बंदे नु अगे अगे तुरी जाना शौक पुग लैनपुरी साहब की फरमाइश पूरी हो जाऊ ला दे गीत लगते जी पहले दोस्तों तुसी भी जो प्रोग्राम दे भी शामिल होना चाहते हो तो रिक्वेस्ट @harmanradio.com ते तुसी ईमेल कर सकते हो या फिर टेलीग्राम ते हरमन रेडियो लिख के सर्च करके भी तुसी सुनिया जेड़ा वो भेज सकते हो तुहाड़ियां बाकी फरमाइशां असी जरूर पूरी करांगे ते तुसी जल्दी जल्दी सानू सुनेहा जरूर भेज दो तुहाड़ियां फरमाइशां दे नाल असीं हाजिर हां हरमन स्टूडियो
इक रब दे सहारे जट लुटदा ने यारे इक रब दे सहारे जट लुटदा ने यारे ना ही किती ना ही करे परवाह जग दी लख होण गे सितारे जिथे खड़ा सरदार लख होण गे सितारे जिथे खड़ा सरदार लोकी आखदे ने अज भी लाज अग दी Thank you.
ਲਾਲੀ ਤਾ ਜੀ ਤੁਹਾਡਾ ਤੋਂ ਉਹਨਾਂ ਨੇ ਜਵਾਬ ਦੇ ਦਿੱਤਾ, ਕਹਿੰਦਾ ਮੈਂ ਨੀ ਪਰਵਾਹ ਕਰਦਾ ਕਿਸੇ ਦੀ।
ਚਲੋ ਅਸੀਂ ਇਹਦਾ ਫਿਰ ਕਰਨੇ ਕਿਸੇ ਗੱਲ ਦੀ ਪਰਵਾਹ।
ਆਹੋ ਵੀ ਪਰਵਾਹ ਤੇ ਫਿਰ ਕੋਈ ਵੀ ਨੀ ਇੱਥੇ ਕਰਦਾ, ਪਰਵਾਹ ਨੂੰ ਕਿਹੜਾ ਪੁੱਛਦਾ ਕੋਈ। ਪਰ ਪਰਵਾਹ ਜਿਹੜੀ ਆ ਉਹ ਸਭ ਦੀ ਕਰਨੀ ਚਾਹੀਦੀ। ਜੇ ਬੰਦੇ ਨੂੰ ਪਰਵਾਹ ਵਾ ਦੁਨੀਆਂ ਦੀ ਤੇ ਤਾਂ ਹੀ ਉਹ ਸਿੱਧੇ ਰਾਹ ਪੈਂਦਾ। ਮੈਂ ਜਿੱਥੋਂ ਤੱਕ ਵੇਖਿਆ
ਜੀ
ਜਗ ਇਸ ਕਰਕੇ ਵੀ ਸੁਧਰ ਜਾਂਦਾ, ਆਂਦੇ ਲੋਕ ਹੀ ਕਹਿਣਗੇ ਵੀ ਫਲਾਣਿਆਂ ਤੂੰ ਆਪਣੇ ਮਾਂ ਪਿਓ ਨੂੰ ਮਾੜਾ ਬੋਲਦਾ। ਚਲੋ ਕਿਸੇ ਵਜ੍ਹਾ ਨਾਲ ਹੀ ਸਹੀ ਬੰਦਾ ਸੁਧਰਦਾ ਤੇ ਹੈ, ਪਰ ਜਿਹੜਾ ਸੁਧਾਰ ਆ ਨਾ ਇਹ ਕਿਸੇ ਦੇ ਸੋਚਿਆ ਜਾਂ ਆਪਾਂ ਕਰਨੇ ਆ ਚੰਗਾ ਜਾਂ ਮਾੜਾ, ਤੇ ਮਾਇਆ ਨਾ ਵੀ ਉਹ ਕੋਈ ਸਵਾਲ ਨਹੀਂ। ਬੰਦਾ ਆਮ ਤੌਰ ਤੇ ਜੇ ਇਹ ਚੀਜ਼ ਨੂੰ ਸੁਣ ਲਵੇ ਨਾ ਉਹ ਸਮਝ ਲੈ ਤੇ ਚੰਗੀ ਗੱਲ ਆ, ਤੇ ਜੇ ਉਹ ਇਹ ਚੀਜ਼ ਨੂੰ ਸਮਝਦਾ ਨਾ ਤੇ ਫਿਰ ਉਹ ਮਾੜੀ ਗੱਲ
ਜੀ।
ਕਿਉਂਕਿ ਪੁੱਤ ਆਪਣੇ ਹਿਸਾਬ ਨਾਲ ਆਪਣੀ ਸਮਝ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਕੰਮ ਲਵੇ ਤੇ ਮਾਇਆ ਨਾ ਜ਼ਿਆਦਾ ਚੰਗੀ ਗੱਲ ਆ। ਹੁਣ ਹੋ ਗਿਆ ਕੀ ਆ, ਆਪਾਂ ਵੇਖਦੇ ਆਮ ਜਗ ਦੇ ਵਿੱਚ ਬਹੁਤਾ ਅਸੀਂ ਕਿਸੇ ਦੇ ਆਖੇ ਲੱਗਦੇ ਨੇ, ਚੰਗੀ ਹੋਵੇ ਮਾੜੀ ਹੋਵੇ। ਆਪਣੇ ਆਪ ਨੂੰ ਸਮਝ ਰੱਖਣੀ ਚਾਹੀਦੀ ਵੀ ਆਹ ਮੇਰੇ ਲਈ ਫਾਇਦਾ ਨੁਕਸਾਨ ਆ। ਜਦੋਂ ਇਹ ਗੱਲ ਕੀਤੇ ਆ ਗਈ ਉਦੋਂ ਸਮਝ ਲਓ ਵੀ ਅਪਰੰਪਾ ਜੀ ਅਗਲਾ ਟੈਲੀਫੋਨ ਕਿਆ ਕਹੋ ਮੇਰਾ ਪੋਤਾ ਲੋਤ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਈ ਗਭਰੂ, ਆਪਣੇ ਕੌਣ ਸਾਹਿਬ ਬੋਲਦੇ ਆ?
ਅੱਜ ਤੁਸੀਂ ਪਹਿਚਾਣ ਲੋ ਮੈਂ ਕੌਣ ਬੋਲਦਾ।
ਪਹਿਚਾਣ ਲਿਆ ਤਾਰੀਆ ਸਾਹਿਬ, ਬਲਿਆ ਸ਼ੇਰ ਬਗਿਆ ਨੂੰ ਨਹੀਂ ਲਈਦਾ ਹਿਆਨ ਝੱਟ ਕਿਉਂ ਪਤੀਆਂ ਸ਼ਿਕਾਈਏ
ਨਾ ਪਾਇਆ ਜੀ। ਮੈਂ
ਅਸੀਂ ਤੇ ਠੀਕ ਅਸੀਂ ਚਾਹ ਥੋੜੀ ਪੀਤੀ ਮਿਠਾਈ ਚੈੱਕ ਕੀਤਾ ਵੀ ਠੀਕ ਆ ਕਿ ਨਹੀਂ ਮਿੱਠਾ ਹੁਣ ਚੈਟਾ
ਠੀਕ ਆ
ਫਿਰ ਬਣਾ ਲੋ ਹੋਰ ਧਾਰੀਆਲ ਹੋਰਾਂ ਨੂੰ ਚਾਹ ਪਚਾਵਾਂ ਪੱਤੀਆਂ ਸ਼ਿਕਾ ਬੰਦਾ ਨਹੀਂ ਚਾਹ ਤੋਂ ਬਿਨਾ ਜਾਣ ਦਿੱਤਾ ਨਹੀਂ ਤਾਂ ਫਲ ਲਈ ਤਾਂ ਪਤਾ ਅਸੀਂ ਨਾ ਬੈਸਕੁਟ ਨੀ ਦਿੰਦੇ ਪ੍ਰਾਹੁਣਿਆਂ ਨੂੰ ਬਾਲੇ ਉਹ ਫਿਰ ਬੈਸਕੁਟ ਵੇਚਦੇ ਪਹਿਲਾਂ ਪ੍ਰਾਹੁਣਾ ਫਿਰ ਝਾਕਦਾ ਜਦਾਂ ਵਾੜ ਚ ਬੇਲਾ ਫਸਿਆ ਹੁੰਦਾ ਨੌ ਬਾਰ ਕੁਦਰਤੀ ਆ ਜੀ ਭਰਾ ਤੰਦਰੁਸਤ ਨੀ ਤਿੰਨਾ ਚਾਰਾਂ ਦਿਨਾਂ ਦੇ ਕੋਲ ਬਿਮਾਰੀ ਸ਼ਮਾਰੀ ਆ ਜੀ। ਕਾਲੇ ਗਰੀਬ ਦੀ ਦੁਕਾਨ ਤੇ ਗਿਆ ਸੀ ਤੇ ਗਿਆ ਉਸੇ ਰਿਸ਼ਤੇਦਾਰਾਂ ਦੇ। ਅੱਛਾ ਮੇਰੀ ਗੱਲ ਸੁਣੋ, ਕੁਦਰਤੀ ਲਾਲਾ ਵੀ ਤੂੰ ਤਾਇਆ ਝੂਠ ਬੋਲਦਾ, ਉਹਦੀ ਸੱਸ ਨਾ ਮੇਰੀ ਉਦਾਂ ਗੱਲ ਮਤਲਬ ਗੱਲ ਚੱਲ ਪਈ ਵੀ ਮੈਨੂੰ ਕਹਿੰਦੀ ਵੀ ਠੀਕ ਤੁਹਾਰੇ ਹੀ ਨੇ। ਮੈਂ ਕਿਹਾ ਮੇਰਾ ਲੱਕ ਜਿਹਾ ਬੜਾ ਦੁਖਦਾ ਰਹਿੰਦਾ ਤੇ ਉਹ ਕਹਿੰਦੇ ਵੀ ਤੁਸੀਂ ਨਾ ਸੁੰਡ ਜਿਹੜੀ ਆ ਜਾਂ ਉਹਦੀ ਦਾਲ ਬਣਾ ਕੇ ਪੀਓ ਜਾਂ ਫਿਰ ਉਹਦਾ ਤੁਸੀਂ ਕੜਾਹ ਬਣਾ ਕੇ ਖਾਓ। ਮੈਂ ਉਹਦੇ ਨੂੰ ਤੇਰੀ ਤਾਈ ਨੂੰ ਕਹਿ ਤਾ ਉਹਨੇ ਦਾਲ ਬਣਾ ਤੀ ਤੂੰ ਮੈਂ ਕੌਲੀਆਂ ਦੋ ਖਾਧੀਆਂ ਅੱਜ ਮੇਰਾ ਲੱਕ ਠੀਕ ਆ। ਮੈਂ ਇਹਦੇ ਕੋਈ ਚੰਗੇ ਆਯੁਰਵੇਦ ਦੀ ਮਾਰ ਲੱਗਦੀ ਆ ਲੱਗਦੀ ਆ
ਨਹੀਂ ਬਤਾਇਆ ਜੀ। ਡਾਕਟਰ ਮਿਲ ਗਏ, ਇੱਕ ਦੇਸੀ ਡਾਕਟਰ ਤੇ ਇੱਕ ਦੂਜੇ ਅੰਗਰੇਜ਼ੀ ਦਵਾਈਆਂ ਵਾਲੇ ਡਾਕਟਰ ਦੋ ਮਿਲ ਗਏ।
ਮੈਂ ਤੇ ਕਿਹਾ ਬਈ ਸ਼ਾਬਾਸ਼, ਮੈਂ ਤੇ ਦੁਆਵਾਂ ਹੀ ਉਹਨੂੰ ਬੜੀਆਂ ਦਿੱਤੀਆਂ। ਸੋਚੀ ਜਾਵਾਂ ਮੈਂ ਕਿਹਾ ਬਈ ਬੜੀਆਂ ਦੁਆਵਾਂ ਦਿੱਤੀਆਂ, ਮੈਂ ਕਿਹਾ ਬਈ ਸ਼ਾਬਾਸ਼ ਬਈ ਬਾਲਾ ਯਾਰ। ਅੱਛਾ ਕੋਈ ਵੀ ਜੇ ਭਲਾ ਕਰੇ ਨਾ ਧਾਰੀਆ ਸਾਹਿਬ ਧੰਨਵਾਦ ਉਹਦਾ ਕਰਨਾ ਚਾਹੀਦਾ, ਭਾਵੇਂ ਮੂੰਹ ਤੇ ਕਰੋ ਕਰੋ ਨਾ ਕਰੋ ਦਿਲੋਂ ਜਰੂਰ ਕਰਨਾ ਚਾਹੀਦਾ। ਇਹ ਕੀ ਚੰਗਾ ਸੁਭਾਅ
ਚਾਹੀਦਾ ਜੀ ਚਾਹੀਦਾ।
ਮੈਂ ਤਿੰਨਾ ਚਾਰਾਂ ਦਿਨਾਂ ਦਾ ਬੜਾ ਪਰੇਸ਼ਾਨ ਸੀ ਲੱਕ ਦੇ ਦਰਦ ਦਾ, ਉਹ ਫਿਰ ਕਿਤੇ ਬਾਏ ਨਹੀਂ ਹੋਇਆ ਸੀ। ਉਹ ਮੈਨੂੰ ਕਵੇ ਵੀ ਕਹਿੰਦੀ ਬਾਏ ਹੋਈ ਲੱਗਦੀ ਤੈਨੂੰ, ਹੋਰ ਨੂੰ ਕੋਈ ਗੱਲ ਆ? ਮੈਂ ਕਿਹਾ ਬਾਏ ਅੱਖਾਂ ਤੇ ਗਦਗੁਦ ਨਹੀਂ ਆਉਂਦੀ ਤੇ ਫਿਰ ਓਦਾਂ ਹੋ ਵੀ ਗਈ ਹੋ ਤਾਂ ਵੱਡੀ ਗੱਲ ਨਹੀਂ। ਏਦਾਂ ਦੀਆਂ ਗੱਲਾਂ ਉਹਨਾਂ ਕਰ। ਉਹ ਮੈਂ ਕਹਿੰਦਾ ਭਾਜੀ ਉਹਨਾਂ ਦਾ
ਬਣਾ ਕੇ ਖਾ ਲਿਆ ਕਰੂ।
ਵੈਸੇ ਮੈਂ ਕਹਿੰਦਾ ਮੈਂ ਵੀ ਉਹਦਾ ਸਹੁਰਾ ਚੰਗਾ ਹੋਊਗਾ ਉਹਨਾਂ ਦਾ ਜਿਹੜਾ ਤੈਨੂੰ ਉੱਥੇ ਬੈਠ ਕੇ ਗੱਲਾਂ ਕਰਨ ਦੇ ਤਾ। ਉਹ ਸਹੁਰੇ ਗਾਂ ਤੈਨੂੰ ਪਤਾ ਹੀ ਆ ਚਿਬੜ ਜਿਹਾ ਵਿਚਾਰਾ, ਉਹ ਤਾਂ ਦਾਰੂ ਦਾ ਮਾਰਿਆ ਸੀ ਨਾਲ ਲੋਲੀ ਤੇ ਉਹ ਦਾਰੂ ਲਾਭਾ ਪੀਣ ਅੰਦਰ। ਇਹ ਹੁਕਮ
ਮੈਨੂੰ ਤਾਂ ਪਾਇਆ
ਜਵਾਨ ਮੂਤਨ ਲੱਗ ਪੈਂਦੀ ਲੋਲੀ ਦੀ ਦੇਖ ਕੇ ਦਾਰੂ ਆਨਾ ਮਰ ਤੇ ਜਾਊਗਾ ਦਾਰੂ ਦਾ ਪੈਕ ਜੂ। ਉਹ ਗਾਂਹ ਕਿਉਂ ਵੀ ਓਦਾਂ ਨਾਲ ਟੱਕਰ ਗਿਆ ਉਹ ਵੀ ਪੈਂਦਾ ਕਹਿੰਦਾ ਲਾਉਂਗੇ ਥੋੜੀ ਜੀ। ਮੈਂ ਕਿਹਾ ਲਓ ਜੀ ਇਹ ਤੇ ਉਹ ਆ ਵੀ ਕਹਿੰਦੇ ਵੀ ਅੰਨੇ ਨੂੰ ਅੱਖਾਂ ਪੁੱਛਦਾ ਵੀ ਚਾਹੀਦੀਆਂ ਕਿ ਨਹੀਂ। ਉਹ ਤੇ ਅੱਗੇ ਹੀ ਜਾਊਂਦਾ ਵਿਚਾਰਾ ਵੀ ਉਹ ਕਹਿੰਦਾ ਉਹ ਕਹਿੰਦਾ ਇਹ ਘਰ ਦੀ ਆ ਕਿ ਬਾਹਰ ਦੀ। ਮੈਂ ਕਿਹਾ ਤੂੰ ਕਿਹੜਾ ਛੱਡਣੀ ਆ ਭਾਵੇਂ ਕਿਤੋਂ ਦੀ ਵੀ ਹੋਵੇ ਤੂੰ ਤਾਂ ਪੀ ਲੈਣੀ ਆ। ਉਦਾਂ ਉਹਨੂੰ ਪੁੱਛੇ ਹਾਂ ਉਹ ਨਾ ਘਰ ਦੀ ਬਣਾਈ। ਅੱਛਾ ਉਹ ਆਂਦਾ ਵੀ ਲੌਂਗ ਲੈ ਜੀਆਂ ਪਾਈਆਂ ਫਲਾਨਾ ਉਹ ਵੀ ਗਾਂ। ਮੈਂ ਕਿਹਾ ਜਿਹੜੇ ਘਰੇ ਕਰਦੇ ਕਿਸੇ ਨਾ ਕਿਸੇ ਦਿਨ ਫੜੇ ਜਾਣੇ ਦੋਵੇਂ ਚੁਕਾ ਦੇਣੇ ਦੋਵੇਂ। ਮੈਂ ਕਿਹਾ ਚੱਲ ਵਿਆਹ ਹੋ ਲੈਣ ਦੇ ਮਗਰੋਂ ਕੱਲੀਆਂ ਕੁੜਮਣੀਆਂ ਮਿਲਦੀ ਕਰਦੀਆਂ ਫਿਰਨੀਆਂ ਤੇ ਕੁੜਮ ਦੀ ਮਿਲਣੀ ਕੌਣ ਕਰੂ। ਦਾਰੂ ਕੱਢਦੇ ਉਧਰ ਕੈਪਟਨ ਰੋਈ ਜਾਂਦਾ ਸਾਡੇ ਦਾਰੂ ਨੂੰ ਵੇਖਦੀ ਘਰਾਂ ਚ ਕੱਢੀ ਜਾਂਦੇ ਆ। ਉਹਨਾਂ ਨੇ ਫਿਰ ਚੁਕਾਉਣਾ ਉਹਨਾਂ ਗੁੱਸਾ ਇਸ ਗੱਲ ਦਾ ਕੀਤਾ ਗੁੱਸਾ ਗੱਲ ਕੀਤਾ ਲੋਕਡਾਊਨ ਚ ਨੀ ਵੇਖਿਆ ਸਾਡੇ ਸਿਰ ਕਰਜ਼ਾ ਜਿਹੜਾ ਵਾ ਹੋ ਜੂਗਾ ਜੇ ਨਾ ਮਤਲਬ ਸਮਝੇ ਨਾ ਸਮਝੇ। ਸਹੀ ਗੱਲ ਇਹ ਤੇ ਗੱਲ ਹੋ ਜਾਂਦੀ ਆ। ਹੋਰ ਤੁਸੀਂ ਸੁਣਾਓ ਤਾਰੀਆ ਸਾਹਿਬ ਜੀ ਤਾਂ।
ਹਾਂਜੀ ਤਾਈ ਜੀ ਠੀਕ ਠਾਕ ਆ ਵਧੀਆ ਵਾ ਤਾਈ। ਮੈਂ ਤੁਹਾਡੇ ਨਾਲ ਪਰਸੋਂ ਗੱਲ ਕੀਤੀ ਸੀ ਨਾ ਭੂਤਾਂ ਬਾਰੇ, ਮੈਂ ਉਹਦੇ ਬਾਰੇ ਗੱਲ ਕਰਨੀ ਸੀ।
ਕੀਤੇ ਤੁਸਾਂ ਭੂਤਾਂ ਬਾਰੇ ਗੱਲ ਕੀਤੀ ਸੀ। ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਵੀ ਸਮਾਂ ਜਦੋਂ ਹੋਇਆ ਤੇ ਦੱਸਾਂਗੇ ਵੀ ਬੜੀ ਜ਼ਰੂਰ ਆ ਤੇ ਉਹਦੇ ਬਾਰੇ ਪੁੱਛਣਾ।
ਮੈਂ ਨਾ ਦੱਸਣਾ ਸੀ ਸਾਡੇ। ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਸਾਡੇ ਪਿੰਡ ਦਾ ਨਾ ਇੱਕ ਬੰਦਾ ਸੀ ਉਹ ਲੁਧਿਆਣੇ ਤੋਂ ਨਾ ਪਿੰਡ ਨੂੰ ਆ ਰਿਹਾ ਸੀ ਸਕੂਟਰ ਤੇ, ਕਾਫੀ ਚਿਰ ਦੀ ਗੱਲ ਆ।
ਅੱਛਾ
ਉਹ ਜਦੋਂ ਰਸਤੇ ਦੇ ਵਿੱਚ ਆਇਆ ਤੇ ਉਹਨੂੰ ਕਿਸੇ ਲੇਡੀ ਨੇ ਹੱਥ ਦਿੱਤਾ ਤੇ ਸਕੂਟਰ ਤੇ ਬੈਠਣ ਦੇ।
ਅੱਛਾ
ਉਹਦੇ ਸਕੂਟਰ ਰੋਕ ਰਿਹਾ ਉਹ ਮਾਹੌਲ ਚੰਗੇ ਸੀ ਇੰਨਾ ਕਾਬੀ ਕੀ ਹੁੰਦਾ ਵੀ ਪਤਾ ਨੀ ਕੌਣ ਕਿਹੋ ਜਿਹਾ ਹੋਊ ਕੋਈ ਲੁੱਟਣਾ ਉਦੋਂ ਮਾਹੌਲ ਥੋੜਾ ਜਿਹਾ ਠੀਕ ਤੇ ਉਹਨੇ ਉਹਨੂੰ ਸਕੂਟਰ ਤੇ ਬਿਠਾ ਲਿਆ ਤੇ ਉਹ ਕਹਿੰਦੀ ਵੀ ਮੈਨੂੰ ਮਤਲਬ ਕਿ ਜਿਵੇਂ ਕਹਿ ਦੀ ਤੂੰ ਕਹਿੰਦੀ ਵੀ ਮੈਨੂੰ ਜਗਰਾਉਂ ਤੱਕ ਲੈ ਚੱਲੀ।
ਅੱਛਾ ਵੀ ਰਾਤ ਦਾ ਬੇੜਾ
ਨਹੀਂ ਦਿਨੇ ਹੀ ਦਿਨ ਦਾ ਜਿਵੇਂ ਹਾੜੀਆਂ ਦੇ ਦਿਨ ਸੀਗੇ ਤੇ ਪੂਰਾ ਦੁਪਹਿਰਾ ਜਿਹਾ ਸੀ ਉਹ।
ਅੱਛਾ ਅੱਛਾ
ਤੇ ਉਹਨੇ ਜੀ ਸਕੂਟਰ ਤੇ ਬਿਠਾ ਲਿਆ ਤੇ ਜਦੋਂ ਸਕੂਟਰ ਤੇ ਕਹਿੰਦਾ ਬੈਠੀ ਤੇ ਕਹਿੰਦਾ ਸਕੂਟਰ ਤਾਂ ਇਹ ਚੱਲੇ ਜਿਵੇਂ ਪਿੱਛੇ ਟਰਾਲੀ ਪਾਈ ਹੁੰਦੀ ਹੈ ਇੰਨਾ ਭਾਰਾ ਹੋ ਗਿਆ।
ਅੱਛਾ ਜਦੋਂ ਬਹਿ ਗਈ।
ਹਾਂ ਜਦੋਂ ਸਕੂਟਰ ਤੋੜਿਆ ਤੇ ਕਹਿੰਦਾ ਸਕੂਟਰ ਤਾਂ ਮਸਾਂ ਹੀ ਤੁਰੇ ਤੇ ਕਹਿੰਦਾ ਫਿਰ ਥੋੜੀ ਬਾਅਦ ਜਾ ਗਏ ਤੇ ਕਹਿੰਦਾ ਮੈਨੂੰ ਲੱਗ ਡਰ ਲੱਗਣ ਲੱਗ ਗਿਆ ਤੇ ਕਹਿੰਦਾ ਮੈਂ ਲੱਗ ਗਿਆ ਪਾਠ ਕਰਨ।
ਅੱਛਾ
ਉਦੋਂ ਬਾਅਦ ਕਹਿੰਦਾ ਬਸ ਦੋ ਤਿੰਨ ਮਿੰਟਾਂ ਬਾਅਦ ਹੀ ਤੇ ਕਹਿੰਦਾ ਮੈਨੂੰ ਪਤਾ ਹੀ ਲੱਗਿਆ ਵੀ ਕਿਹੜੇ ਵੇਲੇ ਤੇ ਉਤਰ ਗਈ। ਬਿਮਾਰ ਵੀ ਰਿਹਾ ਕਹਿੰਦਾ ਮੈਨੂੰ ਬੁਖਾਰ ਹੀ ਬਹੁਤ ਚੜ ਗਿਆ ਚੜ ਗਿਆ ਉਹ। ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਮੈਂ ਤਾਏ ਉਹਨਾਂ ਨੂੰ ਪੁੱਛੂਗੀ ਕਿਵੇਂ ਆ ਉਹ ਜੇ ਸੱਚੀ ਹੋ ਸਕਦੀ ਹੈ ਜਾਂ ਉਹ ਬੰਦੇ ਨੇ ਗੱਲ ਹੀ ਬਣਾਈ ਹੋ ਸਕਦੀ ਹੈ।
ਦੇਖੋ ਜ਼ਿਆਦਾਤਰ ਜਿਹੜੀਆਂ ਭੂਤ ਪ੍ਰੇਤ ਦੀਆਂ ਗੱਲਾਂ ਨਾ ਵੇਖਿਆ ਟਕਰਿਆ ਫਲਾਨਾ ਯਾਦੀਆਂ ਤੱਕ ਹੁੰਦੀਆਂ ਝੂਠ ਪਤਾ ਲਈ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਝੂਠ ਬੋਲਦਾ ਸੱਚ ਬੋਲਦਾ। ਭੂਤਾਂ ਜਿੱਦਾਂ ਇਹ ਦੁਨੀਆਂ ਨੇ ਗੱਲਾਂ ਬਣਾਈਆਂ ਨਾ ਏਦਾਂ ਥੋੜਾ ਦੁਨੀਆਂ ਫਿਰਦੀਆਂ ਵੀ ਜਿਹੜੀਆਂ ਦਹਿ ਜਾਣਗੀਆਂ ਤੇ ਬਹਿ ਜਾਣਗੀਆਂ ਤੇ ਉੜ ਜਾਣਗੀਆਂ ਤੇ ਲੁਕ ਜਾਣਗੀਆਂ ਏਦਾਂ ਦਾ ਹਿਸਾਬ ਨਹੀਂ ਆ। ਸਾਡੇ ਜਿਹੜਾ ਹੋਈ ਸੀ ਗੱਲ ਉਹ ਅਸਲ ਦੇ ਵਿੱਚ ਏਦਾਂ ਸੀ ਬਈ ਉਹ ਹੁਣ ਮਸਲਾ ਇਹ ਨਹੀਂ ਹੈ। ਮੈਂ ਦੱਸਦਾ ਜਿਹੜੀ ਗੱਲ ਹੋਈ ਜੇ ਤੇ ਕੋਈ ਕਹਿੰਦਾ ਵੀ ਅਸੀਂ ਦੇਖਿਆ ਇਹਨਾਂ ਸੰਪਾਸ਼ਟ ਦੇ ਵਿੱਚ ਇਹਨਾਂ ਤੁਰੇ ਫਿਰਦੇ ਆਹ ਚੀਜ਼ਾਂ, ਉਹ ਤਾਂ ਸੁਧਾ ਬੋਲਦਾ ਝੂਠ ਹੀ ਵੀ ਅਸੀਂ ਰਾਹ ਦੇ ਵਿੱਚ ਗਏ ਉੱਥੇ ਕੋਈ ਬੁੜੀ ਤੁਰੀ ਜਾਂਦੀ ਵੇਖੀ, ਬੰਦਾ ਤੁਰਿਆ ਜਾਂਦਾ ਵੇਖਿਆ, ਉਹ ਤਾਂ ਛੱਡ ਦਿਆ ਕਪੌੜ ਸਿਰੇ ਦਾ ਵੀ ਏਦਾਂ ਕੋਈ ਤੁਰੀਆਂ ਫਿਰਦੀਆਂ। ਕਿਸਾ ਕੋਈ ਆਂਦਾ ਵੀ ਪੈਰ ਪੁੱਠੇ ਅਸੀਂ ਦੇਖੇ, ਕੋਈ ਆਂਦਾ ਉਹਦੇ ਹੱਥ ਦੂਸਰੇ ਪਾਸੇ, ਕੋਈ ਕਹਿੰਦਾ ਉਹਦੇ ਆਵਾਜ਼ ਛੱਡੇ, ਕੋਈ ਕਹਿੰਦਾ ਚਿੱਟੇ ਕੱਪੜੇ, ਜਿਹੜੀਆਂ ਦੇ ਚੀਜ਼ਾਂ ਏਦਾਂ ਦੀਆਂ ਗੱਲਾਂ ਕਰਦਾ ਉਹ ਤਾਂ ਹੁੰਦਾ ਝੂਠ ਪਤਾਲ ਪੂਰਾ। ਇਹ ਜਿਹੜੀਆਂ ਚੀਜ਼ਾਂ ਨਾ ਦੇਖੋ ਹੁੰਦੀਆਂ ਤਾਂ ਹੈ, ਹਰ ਚੀਜ਼ ਹੀ ਹੁੰਦਾ। ਗੱਲ ਅਸਲ ਦੇ ਵਿੱਚ ਇਹ ਜਿਹੜੀ ਜਿੱਦਾਂ ਹੁਣ ਹੰਸ ਰਾਜ ਸਾਹਿਬ ਨੇ ਵੀ ਕਿਹਾ ਵੀ ਇਹ ਚੀਜ਼ਾਂ ਐਵੇਂ ਹੀ ਆ ਕਿ ਜਾਂ ਉਦਾਂ ਹੀ ਆ, ਹੈ ਜ਼ਰੂਰ, ਪਰ ਇਹਦੇ ਵਿੱਚ ਨਾ ਬਹੁਤਾ 60-70% ਝੂਠ ਆ, ਜਿਹੜੇ 30-35% ਸੱਚ ਵੀ ਹੁੰਦਾ। ਸੱਚ ਜਿਹੜਾ ਉਹਨੂੰ ਵੀ ਘੁਮਾ ਫਿਰਾ ਕੇ ਬਿਆਨ ਕੀਤਾ ਜਾਂਦਾ, ਜਿੱਦਾਂ ਮਤਲਬ ਜੋ ਸੱਚ ਮੈਂ ਤੁਹਾਨੂੰ ਸੱਚ ਦੱਸੂ, ਮੈਂ ਮਸਾਲਾ ਜਿਹਾ ਲਾ ਕੇ ਦੱਸੂ ਤੇ ਉਹ ਸੱਚ ਵੀ ਤੁਹਾਨੂੰ ਐਂ ਲੱਗਣਾ ਵੀ ਵਾਕਿਆ ਹੀ ਏਦਾਂ ਹੀ ਹੁੰਦਾ। ਸੱਚ ਹੁੰਦਾ ਜ਼ਰੂਰ ਆ, ਪਰ ਜਿੰਨਾ ਇਹ ਬਣਾ ਲੈਂਦੇ ਉਨਾ ਨਹੀਂ। ਮੈਂ ਤੁਹਾਨੂੰ ਦੱਸਦਾ ਜਿਹੜਾ ਤੁਸੀਂ ਗੱਲ ਕੀਤੀ ਏਦਾਂ ਦਾ, ਸਾਡਾ ਪੰਮਾ ਲਾਉਣ ਗਿਆ ਉੱਥੇ ਨਾ ਰਾਹ ਦੇ ਵਿੱਚ, ਮੈਂ ਤੈਨੂੰ 2-3 ਕਹਾਣੀਆਂ ਸੁਣਾਉਂਦਾ ਵੀ ਦੱਸਦਾ ਉਹ ਜਿਹੜੀਆਂ ਹੋਈਆਂ। ਇੱਕ ਤੇ ਸਾਹਮਣੇ ਦੀ ਗੱਲ ਆ ਵੀ ਏਦਾਂ ਵੀ ਇਹ ਇਹਨਾਂ ਗੰਜਿਆਂ ਦੀ ਸੀ ਕੁੜੀ, ਉਹ ਬਿਮਾਰ ਸ਼ਮਾਰ ਜੀ ਹੋ ਗਈ ਤੇ ਉਹ ਥੋੜਾ ਜਿਹਾ ਹੁਣ ਮੈਂ ਕਿਹਾ ਜੇ ਕੋਈ ਹਨੇਰੇ ਨੂੰ ਰਿਆਲੇ ਕੋਈ ਡਰ ਨਹੀਂ ਨਾ, ਉਹ ਲਾਗੇ ਕਿਤੇ ਉਹ ਕਿਸੇ ਬੁੜੀ ਦੇ ਨਿਆਣਾ ਹੋਣਾ ਸੀ ਤੇ ਉਹ ਪੂਰਾ ਹੋ ਗਿਆ ਤੇ ਇਹ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਤੇ ਇਹ ਜਿਹੜੀ ਇਹਨਾਂ ਦੀ ਕੁੜੀ ਕੋਠੇ ਤੇ ਗਈ ਉਦਾਂ, ਤੇ ਉਹਨੂੰ ਕੁਛ ਉਦਾਂ ਦਲਾਈਆਂ ਪੈਣ ਲੱਗ ਪਈਆਂ, ਹੋਰ ਹੀ ਤਰ੍ਹਾਂ ਹੋਣ ਲੱਗ ਗਿਆ ਉਹਨੂੰ। ਇਹਨਾਂ ਨੇ ਕਿਹਾ ਵੀ ਚਲੋ ਡਾਕਟਰ ਦੇ ਲੈ ਜਾਂਦੇ, ਡਾਕਟਰ ਦੇ ਲੈ ਜਾਂਦੇ, ਕੁੜੀ ਹੋਰ ਹੀ ਤਰ੍ਹਾਂ ਹੋ ਗਈ ਹੈ ਜਿੱਦਾਂ ਨਾ ਕਮਲੀਆ ਲੱਗ ਪਈ ਮਾਰਨ। ਹੁਣ ਜਾਰੀ ਗੱਲ ਆ, ਜਦੋਂ ਕੋਈ ਬੰਦਾ ਕਮਲੀਆ ਮਾਰਦਾ ਜਾਂ ਉਹ ਕੰਬਦਾ ਜਾਂ ਕੁਛ ਇੱਦਾਂ ਦੀ ਹਰਕਤਾਂ ਕਰਦਾ ਬੰਦਾ, ਡਾਕਟਰ ਦੇ ਲਈ ਆਓ, ਹੋਰ ਬਾਬਿਆਂ ਨੇ ਥੋੜਾ ਲੈ ਜਾਓ। ਮਨਸੂ ਨੂੰ ਕਿਹਾ ਵੀ ਤੇਰਾ ਸਕੂਟਰ ਹੈਗਾ ਵੀ ਕੁੜੀ ਆਪਾਂ ਲੈ ਕੇ ਜਾਣੀ ਆ, ਮੈਂ ਬਿਮਾਰ ਜੀ ਆ ਵੀ ਇੱਥੇ ਨਿਹਾਲੂ ਵੱਲ ਲੈ ਜਾਈਏ, ਤੇ ਉਹ ਕਹਿੰਦਾ ਮੈਂ ਲੈ ਆਉਣਾ। ਅੱਛਾ, ਉਹ ਕੁੜੀ ਨੂੰ ਜਦੋਂ ਇਹ ਬਾਂਸੂ ਉਹਨੂੰ ਬਿਠਾਇਆ ਕਰੇ ਤਾਂ ਉਹ ਕੁੜੀ ਨੂੰ ਬਿਠਾ ਕੇ ਉਹਨੂੰ ਕਿਹਾ ਵੀ ਮੈਂ ਦਲੀਪੀ ਤੂੰ ਵੀ ਬਹਿ ਜਾ ਨਾਲ, ਆ ਵੀ ਚਲੋ ਪਿੱਛੇ ਫੜ ਕੇ ਬਹਿ ਜਾਈ ਵੀ ਕੁੜੀ ਡਿੱਗ ਨਾ ਜਾਵੇ। ਫਿਰ ਉਹ ਜਦੋਂ ਸਟਾਰਟ ਕਰਿਆ ਕਰੇ ਬਾਂਸੂ ਸਕੂਟਰ ਨੂੰ ਤੇ ਉਹ ਸਟਾਰਟ ਹੋ ਜਾ ਕਰੇ ਬੜਾ ਸੋਹਣਾ ਸਕੂਟਰ, ਤੇ ਜਦੋਂ ਇਹ ਬੈਠਿਆ ਕਰਨ ਨੂੰ ਤੋਰਨ ਲੱਗਿਆ ਕਰੇ ਸਕੂਟਰ ਬੰਦ ਹੋ ਜਾ ਕਰੇ। ਇਹ ਫਿਰ ਉਹ ਬਿਠਾਇਆ ਕਰਨ ਤੇ ਉਹ ਚੰਗਾ ਵਾਲਾ ਸਕੂਟਰ ਜਦੋਂ ਉਹ ਬੈਠੇ ਤੇ ਕਿੱਕਾਂ ਮਾਰੇ ਹੋਵੇ ਨਾ ਇਹਨਾਂ ਲਾ ਦੇਵੇ ਤੇ ਸਟਾਰਟ ਹੋ ਜਾ, ਜਦੋਂ ਬਹਿ ਕੇ ਤੁਰਨ ਲੱਗਿਆ ਕਰਨ ਉਹ ਬੰਦ ਹੋ ਜਾ ਕਰੇ। ਯਾਨੀ ਵੀ ਏਦਾਂ 5-7 ਵਾਰੀ ਹੋਇਆ। ਫਿਰ ਉਹਨੇ ਕਿਹਾ ਵੀ ਇਹ ਕੰਮ ਔਰ ਆ ਵੀ ਤੁਹਾਨੂੰ ਸਿੱਟੂ ਰਾਹ ਚ ਕਿਤੇ ਮਾਰੂਗਾ ਤਾਂ ਨੁਕਸਾਨ ਹੋਊ, ਇਹ ਕੰਮ ਔਰਾ ਹੋਇਆ। ਯਾਨੀ ਜਿਹੜੀ ਉਹਦੀ ਬਾਂਸੂ ਨੇ ਗੱਲ ਦੱਸੀ ਤੇ ਫਿਰ ਮੈਂ ਪੁੱਛਿਆ ਵੀ ਉਹ ਹੋਈ ਏਦਾਂ ਹੀ ਵੀ ਯਾਨੀ ਉਹ ਗਾੜੀ ਤੇ ਲੰਮੀਆਂ ਕਹਾਣੀਆਂ, ਮੈਂ ਇੰਨੀਆਂ ਲੰਮੀਆਂ ਤੇ ਕੀ ਪਾਉਣੀਆਂ। ਇੱਕ ਵਾਰ ਪੰਮਾ ਕਵੇ ਵੀ ਉੱਥੇ ਸਾਡੇ ਸੀ ਜਗ੍ਹਾ ਰਾਜ ਜਗ੍ਹਾ ਤੇ ਉਹ ਜਿੱਦਾਂ ਆਪਣੇ ਆਮ ਕਰ ਲਏ ਹੁੰਦੇ ਆ ਵੀ ਪੜ੍ਹੇ ਲਿਖੇ ਬਹੁਤੇ, ਹਾਂ ਇੱਥੇ ਕੀ ਹੁੰਦਾ ਐਵੇਂ ਦੁਨੀਆਂ ਪਖੰਡ ਕਰਦੀ ਫਲਾਨਾ ਡੈਂਗੜਾ, ਇਹ ਨਾ ਗਾਲਾਂ ਲੱਗ ਪਿਆ ਕੱਢਣ ਉੱਥੇ ਵੀ ਇਹ ਦੁਨੀਆਂ ਐਵੇਂ ਹੀ ਆ ਤੁਰੀ ਫਿਰਦੀ, ਇੱਥੇ ਕਿਹੜਾ ਬਾਬਾ ਤੇ ਫਲਾਨਾ ਕਿਹੜਾ। ਇਹ ਰਾਹ ਦੇ ਵਿੱਚ ਆਵੇ ਬਾਅਦ ਦੇ ਵਿੱਚ ਕਿਤੇ ਪਾਣੀ ਮੋੜਦਾ ਤੇ ਉਹ ਕੋਈ ਕਹਿੰਦਾ ਵੀ ਮੈਂ ਏਡਾ ਕਦੇ ਉਹ ਕੁੱਤਾ ਹੀ ਨਹੀਂ ਵੇਖਿਆ ਨਾ, ਇੰਨਾ ਵੱਡਾ ਕੁੱਤਾ ਮੇਰੇ ਮਗਰ ਪਿਆ, ਬੰਦੇ ਤੋਂ ਵੱਡਾ। ਇਹਨੇ ਸਕੂਟਰ ਫਿਰ ਮਗਰ ਤੇਜ਼ ਬੜਾ ਪਛਾਇਆ ਤੇ ਉਹਨੇ ਇਹਨੂੰ ਵਾਹਵਾ ਪਿੰਡ ਤੱਕ ਛੱਡ ਕੇ ਆਇਆ। ਬਾਅਦ ਦੇ ਵਿੱਚ ਇਹਨੂੰ 3-4 ਦਿਨ ਤਾਪ ਵੀ ਚੜ੍ਹਦਾ ਰਿਹਾ। ਇਹ ਗੱਲਾਂ ਹੁੰਦੀਆਂ ਬਈ ਦੇਖੋ, ਹੁੰਦੀਆਂ ਤੇ ਚੀਜ਼ਾਂ ਸਾਰੀਆਂ ਹੀ ਆ ਧਾਰੀਵਾਲ ਸਾਹਿਬ, ਪਰ ਜਿਹੜਾ ਗਪੌੜ ਹੁੰਦਾ ਨਾ ਝੂਠ ਹੁੰਦਾ ਉਹ ਥੋੜਾ ਜਿਹਾ ਜ਼ਿਆਦਾ ਹੁੰਦਾ। ਜੇ ਆਪਾਂ ਕਹੀਏ ਵੀ ਹਰ ਗੱਲ ਹੀ ਸੱਚੀ ਹੁੰਦੀ ਆ, ਇਹ ਵੀ ਅੰਧ ਵਿਸ਼ਵਾਸ ਹੀ ਆ। ਮੈਂ ਆਮ ਕਹਿੰਦਾ ਹੁੰਦਾ ਵੀ ਮੇਰੀ ਨਾ ਮਨ ਮੰਨੋ ਨਾ ਕਿਸੇ ਦੀ ਮੰਨੋ, ਸੱਚ ਕੌਣ ਬੋਲ ਰਿਹਾ ਤੇ ਝੂਠ ਕਿਹੜਾ ਬੋਲ ਰਿਹਾ, ਇਹ ਤਾਂ ਤੁਸੀਂ ਆਪ ਥੋੜਾ ਜਿਹਾ ਤਜਰਬਾ ਕਰੋਗੇ, ਸੋਚ ਬੀਨ ਕਰੋਗੇ, ਕਿਸੇ ਨਾਲ ਹੋਇਆ ਉਹਦੇ ਜਾ ਕੇ ਗੱਲਬਾਤ ਕਰੋਗੇ, ਥੋੜੀ ਜਿਹੀ ਤੇ ਖੋਜ ਆਪ ਕਰਾਂਗੇ ਤੇ ਬੰਦੇ ਨੂੰ ਯਕੀਨ ਹੁੰਦਾ ਕੋਈ ਚੀਜ਼ ਨਾ। ਇਹ ਸਭ ਚੀਜ਼ ਹੁੰਦੀ ਆ, ਹੁੰਦੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਨਹੀਂ ਹੁੰਦੀ। ਮੈਂ ਤੇ ਜਾਣ ਕੇ ਪਹਿਚਾਣ ਕੇ ਸਭ ਖੋਜਬੀਨ ਕਰਨ ਤੋਂ ਬਾਅਦ ਕਹਿ ਰਿਹਾ ਹੁੰਦੀ, ਜੇ ਮੈਂ ਉਦਾਂ ਹੀ ਕਿਸੇ ਦੀਆਂ ਸੁਣੀਆਂ ਛੜਾਈਆਂ ਤੋਂ ਕਹਿੰਦਾ ਵੀ ਨਹੀਂ ਹੁੰਦੀ ਤਾਂ ਹੁੰਦੀ,
ਫਿਰ ਓਹਦੇ ਮਤਲਬ ਓ ਜਿਦਾਂ ਆਪਾਂ ਕਿਸੇ ਦੀ ਸੁਣ ਲੈਣੇ ਵੀ ਏਦਾਂ ਹੋਇਆ ਤੇ ਓਹੋ ਹੀ ਸਾਫ ਹੋ ਜਾਂਦਾ ਹੁੰਦਾ ਹਰ ਚੀਜ਼ ਹੀ ਆ ਪਰ ਜਿੰਨਾ ਦੁਨੀਆਂ ਨੇ ਬਣਾ ਲਿਆ ਏਦਾਂ ਵੀ ਨੀ ਹੁੰਦਾ ਜੇ ਕੋਈ ਦੁਨੀਆਂ ਭੂਤਾਂ ਪ੍ਰੇਤਾਂ ਵਾਂਗੂ ਕਰਦੀ ਵੀ ਆ ਉਹ ਬਾਹਲੇ ਇਹਦੇ ਵਿੱਚੋਂ ਮਾਨਸਿਕ ਰੋਗੀ ਹੁੰਦੇ ਆ ਸਾਰੇ ਹੀ ਉਹ ਭੂਤ ਜਿਹੜੇ ਲਾ ਲਈ ਨੀ ਹੁੰਦੇ ਜੇ ਬੰਦਾ ਕੋਈ ਕਮਲ ਜੇ ਮਰ ਲਾ ਪਏ ਤਾਂ ਮਤਲਬ ਇਹਨੂੰ ਭੂਤ ਹੀ ਚਿੰਬੜ ਗਿਆ ਨਹੀਂ ਉਹ ਮਾਨਸਿਕ ਵੀ ਰੋਗ ਹੁੰਦੇ ਨੇ ਜਿਹੜੇ ਉਹ ਬੰਦਾ ਓਦਾਂ ਹੀ ਦੋ ਆਵਾਜ਼ਾਂ ਕੱਢਦਾ ਕਈ ਵਾਰ ਉਹ ਵੀ ਇਹ ਵਿਗਿਆਨੀ ਕਹਿੰਦੇ ਵੀ ਇੱਕ ਰੋਗ ਹੀ ਆ ਜਿਹਦੇ ਨਾਲ ਬੰਦੇ ਦੀ ਡਿਊਲ ਪਰਸਨੈਲਿਟੀ ਹੋ ਜਾਂਦੀ ਹੈ ਹੁਣ ਚੀਜ਼ਾਂ ਕਈ ਹੁੰਦੀਆਂ ਨੇ ਕੁਝ ਕੁਛ ਤਰੀਕੇ ਨਾਲ ਕੁਛ ਕਹਿੰਦੇ ਕੁਛ ਤਰੀਕੇ ਨਾਲ ਪਰ ਹੁਣ ਜੇ ਆਪ ਆਪਾਂ ਉਹਦਾ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਸੱਚ ਪਤਾ ਲੱਗਦਾ ਤੇ ਮੈਂ ਤੇ ਬੜਾ ਗੌਰ ਤੋਂ ਵੇਖਿਆ ਇਹਨਾਂ ਚੀਜ਼ਾਂ ਨੂੰ ਕਿਉਂਕਿ ਮੇਰਾ ਖੁਦ ਦਾ ਇਹ ਮੰਨਣਾ ਕਿ ਕੋਈ ਵੀ ਚੀਜ਼ ਜਿੰਨਾ ਚਿਰ ਤੁਸੀਂ ਖੁਦ ਨੀ ਨਾ ਇਹਦੇ ਬਾਰੇ ਜਾਂਚ ਪੜਤਾਲ ਕਰਦੇ ਸੁਣੀਆਂ ਸੁਣਾਈਆਂ ਗੱਲਾਂ ਸਭ ਝੂਠ ਜਾਣਨਾ ਬਹੁਤ ਜ਼ਰੂਰੀ ਹੁੰਦਾ ਉਹਨੇ ਤੁਹਾਨੂੰ ਕਹਿਤਾ ਤੁਸੀਂ ਮੰਨ ਲਿਆ ਇਹ ਇਹਦੇ ਵਿੱਚ ਕੋਈ ਸੱਚਾਈ ਨਹੀਂ ਹਾਂ ਮੈਂ ਵੀ ਨਹੀਂ ਕਹਿੰਦਾ ਵੀ ਹੋ ਨਹੀਂ ਸਕਦਾ ਹੋ ਵੀ ਸਕਦਾ ਪਰ ਜਿੱਦਾਂ ਇੱਦਾਂ ਆਪਣੇ ਵਿਖਾਉਂਦੇ ਨਾ ਵੀ ਇੱਦਾਂ ਗੱਡੀਆਂ ਤੇ ਬਹਿ ਜਾਂਦੇ ਆ ਕੋਠਿਆਂ ਤੇ ਬਹਿ ਜਾਂਦੇ ਆ ਇੱਦਾਂ ਚੀਜ਼ਾਂ ਨਹੀਂ ਇੰਨਾ ਕੁਛ ਹਲੇ ਨਹੀਂ ਹੋਇਆ ਹਾਂ ਹੈ ਹਰ ਚੀਜ਼ ਬਹੁਤ ਜ਼ਿਆਦੇ ਮਤਲਬ ਹੁਣ ਮੈਂ ਕੀ ਤੈਨੂੰ ਕਿਹੜੀ ਕਿਹੜੀ ਗੱਲ ਦੱਸਾਂ ਬਹੁਤ ਸਾਰੀਆਂ ਮਤਲਬ ਸਟੇਟਮੈਂਟਾਂ ਬਹੁਤ ਸਾਰੀਆਂ ਇਨਵੈਸਟੀਗੇਸ਼ਨਾਂ ਤੋਂ ਬਾਅਦ ਹੀ ਮੈਂ ਕਹਿ ਰਿਹਾ ਵੀ ਹੁੰਦੇ ਆ ਵੀ ਮਤਲਬ ਐਵੇਂ ਹੀ ਨਹੀਂ ਕਿਸੇ ਦੀਆਂ ਸੁਣੀਆਂ ਗੱਲਾਂ ਤੋਂ ਹੁੰਦੀਆਂ ਚੀਜ਼ਾਂ ਸਾਰੀਆਂ ਕੁਝ ਬੰਦੇ ਐਸੇ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਫਿਰ ਉਹ ਇਹ ਇਸ ਚੀਜ਼ ਦਾ ਯਕੀਨ ਵੀ ਦਵਾ ਲੈਂਦੇ ਨੇ ਹਰ ਚੀਜ਼ ਹੁੰਦੀ ਜੀ ਬਾਕੀ ਇਹ ਵਿਸ਼ਾ ਹੀ ਐਸਾ ਮੈਂ ਉਦੋਂ ਵੀ ਕਿਹਾ ਸੀ ਵੀ ਜਿੰਨਾ ਆਪਾਂ ਇਹਨੂੰ ਗਹਿਰਾਈ ਤੋਂ ਜਾਵਾਂਗੇ ਦੁਨੀਆਂ ਨੂੰ ਇਹ ਹੀ ਲੱਗਣਾ ਵੀ ਅੰਧ ਵਿਸ਼ਵਾਸ ਹੀ ਫੈਲਾਉਂਦੇ ਆ ਅੱਜ ਕੱਲ ਦੇ ਮੈਡੀਕਲ ਸਾਇੰਸ ਦੇ ਵਿੱਚ ਇਹ ਮਤਲਬ ਜੇ ਆਪਾਂ ਭੂਤ ਪ੍ਰੇਤ ਦੀਆਂ ਗੱਲਾਂ ਅੱਜ ਦੇ ਯੁੱਗ ਚ ਕਰਾਂਗੇ ਇਹਨਾਂ ਦਾ ਬਹੁਤ ਹੀ ਦੁਨੀਆਂ ਨੇ ਕਹਿਣਾ ਵੀ ਇਹ ਨਾ ਵੀ ਮਤਲਬ ਧਮਾਤੜੀ ਹੋਣੇ ਇਹਨਾਂ ਨੇ ਇੰਨੀ ਐਡਵਾਂਸ ਸਥਿਤੀ ਦੇ ਵਿੱਚ ਵੀ ਇਹਨਾਂ ਦੀਆਂ ਗੱਲਾਂ ਕਰਦੇ ਨੇ ਹਾਂ ਵੀ ਇੰਨਾ ਵੀ ਨੀ ਕਿ ਮਤਲਬ ਐਵੇਂ ਤੁਰੇ ਫਿਰਦੇ ਜਿੱਦਾਂ ਭੂਤ ਲੇਲਾਂ ਤੁਰੀਆਂ ਹੀ ਫਿਰਦੀਆਂ ਐਵੇਂ ਕਿਸੇ ਨੂੰ ਫੜ ਲੈਂਦੀਆਂ ਕਿਸੇ ਨੂੰ ਮਾਰ ਲੈਂਦੀਆਂ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਬਾਕੀ ਹੈ ਸਭ ਕੁਝ ਹਰ ਜੂਨ ਹਰ ਜਾ ਭੂਤ ਪ੍ਰੇਤਾਂ ਦੇ ਵਿੱਚ ਹਰ ਚੀਜ਼ ਹੁੰਦੀ ਆ ਉਹ ਕਈ ਜਨਮ ਗੁਰੂ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਉਸ ਗੱਲ ਨੂੰ ਜਿਹੜੇ ਕਈ ਕਥਾਬਾਜ ਗੱਲ ਹੋਰ ਪਾਸੇ ਮੋੜ ਲੈਂਦੇ ਉਹ ਆਉਂਦੇ ਜੀ ਭੂਤ ਪ੍ਰੇਤ ਉਹ ਹੁੰਦੇ ਨੇ ਜਿਹੜੇ ਕੋਈ ਰੱਬ ਦਾ ਨਾਮ ਨਹੀਂ ਜਪਦੇ ਭੂਤ ਪ੍ਰੇਤ ਹੁਣ ਗੱਲ ਆ ਕੋਈ ਕਿਸੇ ਤਰੀਕੇ ਨਾਲ ਮੋੜ ਲਓ ਬਾਈ ਮੰਨ ਲਓ ਵੀ ਤੁਸੀਂ ਕੋਈ ਵੀ ਗੱਲ ਕਿਸੇ ਤਰੀਕੇ ਨਾਲ ਵੀ ਲੈ ਲਓ ਉਹ ਤਾਂ ਹੁਣ ਆਪਣੇ ਤੇ ਹੀ ਆ ਨਾ ਅਰਥ ਕਰਨ ਵਾਲਾ ਤਾਂ ਬੰਦਾ ਹੀ ਆ ਨਾ ਤੁਸੀਂ ਕਿਸੇ ਤਰੀਕੇ ਨਾਲ ਕਰਨਾ ਮੈਂ ਕਿਸੇ ਤਰੀਕੇ ਨਾਲ ਕਰਨਾ ਇੱਕ ਗੱਲ ਕੋਈ ਤੁਸੀਂ ਕਿਸੇ ਤਰੀਕੇ ਨਾਲ ਕਹਿਣੀ ਮੈਂ ਕਿਸੇ ਤਰੀਕੇ ਨਾਲ ਕਹਿਣੀ ਚਲੋ ਬਾਕੀ ਕੋਈ ਡਰਨ ਵਾਲੀ ਗੱਲ ਨੀ ਹੁੰਦੀ ਵੀ ਐਸੀ ਕੋਈ ਡਰਨ ਵਾਲੀ ਗੱਲ ਹੀ ਹੁੰਦੀ ਆ ਵੀ ਏਦਾਂ ਹੀ ਹੋ ਜਾਂਦਾ ਉਦੋਂ ਹੁੰਦਾ ਏਦਾਂ ਦੀ ਕੋਈ ਗੱਲ ਨੀ ਜੀ ਸਾਡੇ ਨਾ ਇੱਕ ਬਈਆ ਹੁੰਦਾ ਸੀਗਾ ਗੁਆਂਢੀਆਂ ਦੇ ਵਿੱਚ ਉਹਨਾਂ ਨੇ ਬਈਆ ਰੱਖਿਆ ਸੀ ਤੇ ਉਹ ਬਈਏ ਦੀ ਉੱਥੇ ਗੁਆਂਢੀ ਕੁੜੀ ਦੇ ਨਾਲ ਪਿਆਰ ਮੁਹੱਬਤ ਹੋ ਗਈ ਗੱਲਬਾਤ ਹੋ ਗਈ ਯਾਨੀ ਕਹਿ ਲਓ ਜਿਨ੍ਹਾਂ ਦੇ ਬਈਆ ਰਹਿੰਦਾ ਸੀ ਨਾ ਉਹਨਾਂ ਦੇ ਕੋਈ ਮਰਗ ਹੋਈ ਸੀ ਤੇ ਉਹ ਉਹਨਾਂ ਦੇ ਮਤਲਬ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਉਹਨੂੰ ਪਤਾ ਸੀ ਤੇ ਉਹ ਕੁੜੀ ਦੇ ਨਾਲ ਗੱਲ ਕਰ ਰਿਹਾ ਤੇ ਆਪਾਂ ਨੂੰ ਪਤਾ ਨਵਾਂ ਨਵਾਂ ਪਿਆਰ ਹੋਇਆ ਨਾ ਰਿਕਾਰਡਿੰਗਾਂ ਕਰ ਲਾ ਜਾਂਦੇ ਨੇ ਕਈ ਮੈਂ ਬਾਅਦ ਚ ਸੁਣੂਗਾ ਜੋ ਸੁਣਾਵਾਂਗੇ ਜਾਂ ਕੀ ਮੈਨੂੰ ਨੀ ਪਤਾ ਉਹਨੇ ਬਈਏ ਨੇ ਰਿਕਾਰਡਿੰਗਾਂ ਕੀਤੀਆਂ ਸੀ ਕੁੜੀ ਦੀਆਂ ਤੇ ਉਹ ਸਾਡਾ ਡਾਕਟਰ ਆ ਉੱਥੇ ਤੇ ਉਹ ਤੋਂ ਗਾਣੇ ਭਰਾਉਣ ਆਇਆ ਬਈਆ ਉਹਨੇ ਉਹ ਰਿਕਾਰਡਿੰਗਾਂ ਸੁਣ ਲਈਆਂ ਸੁਣ ਕੇ ਤਾਂ ਆਪਣੇ ਫੋਨ ਚ ਕਰ ਲਈਆਂ ਜਿੱਦਾਂ ਹੁੰਦਾ ਵੀ ਫੋਨ ਤੇ ਪਰਸਨਲ ਬੰਦੇ ਦੀਆਂ ਹੁੰਦੀਆਂ ਤੇ ਕੱਢ ਲਈਆਂ ਉਹਨੇ ਉਹਨੇ ਜਦੋਂ ਰਿਕਾਰਡਿੰਗਾਂ ਕੱਢੀਆਂ ਤੇ ਉਹਨੇ ਮੈਨੂੰ ਸੁਣਾਈਆਂ ਮੈਂ ਤੇ ਇਸ ਦਾ ਗਵਾਹ ਹਾਂ ਨਾ ਮੈਂ ਤਾਏ ਦੀ ਗੱਲ ਨੇ ਜਿਵੇਂ ਜਿਹੜੀ ਕੀਤੀ ਉਹ ਨਾ ਕੁੜੀ ਤੇ ਉਸ ਬਈਏ ਦੀ ਗੱਲਬਾਤ ਹੋ ਰਹੀ ਹੈ ਤੇ ਉਹ ਉਹ ਬੰਦੇ ਦੇ ਉੱਤੇ ਉਹ ਭੂਤ ਪ੍ਰੇਤ ਦਾ ਸਾਇਆ ਹੁੰਦਾ ਵਾ ਤੇ ਉਹ ਨਾ ਗੱਲਬਾਤ ਕਰ ਰਹੇ ਨੇ
ਗੱਲਬਾਤ ਕਰਦੇ ਹੋਏ ਉਹ ਕਹਿ ਰਹੀ ਆ ਕਿ ਕਿੱਦਾਂ ਬਈ ਤੁਹਾਡੇ ਕਹਿੰਦੇ ਇੱਦਾਂ ਹੁੰਦੀ ਹੈ ਨਾ, ਉਹ ਕਹਿੰਦੇ ਉਹਨੂੰ ਭੂਚੜੇ ਨਾਲ ਚਿੰਬੜਦੀਆਂ ਨੇ। ਉਹ ਕਹਿੰਦਾ ਹਾਂ ਹੁੰਦਾ ਇੱਦਾਂ। ਉਹ ਕਹਿੰਦੇ ਤੈਨੂੰ ਡਰ ਨੀ ਲੱਗਦਾ? ਭਈਆ ਨੂੰ ਕਹਿੰਦਾ ਡਰ ਕੈਸੇ ਲੱਗਦਾ, ਆਪਾਂ ਨੂੰ ਕਿਹੜਾ ਕੁਛ ਕਹਿੰਦੇ ਨੇ। ਉਹ ਇੱਦਾਂ ਗੱਲਾਂ ਕਰਦੇ ਕਰਦੇ ਨੇ ਵਿੱਚ ਰਿਕਾਰਡਿੰਗ ਦੇ ਵਿੱਚ ਭਈਏ ਦੀ ਆਵਾਜ਼ ਉਹਨੂੰ ਹਟ ਜਾਂਦੀ ਹੈ। ਮਤਲਬ ਇਹ ਮੈਂ ਮਤਲਬ ਡਰਾਉਣ ਲਈ ਜਾਂ ਝੂਠ ਨਹੀਂ ਬੋਲ ਰਿਹਾ, ਰੱਬ ਗਵਾਹ ਵਾ ਸਾਡੇ। ਮੈਂ ਇਹਨੂੰ ਕਿਹਾ ਵੀ ਡਾਕਟਰ ਨੂੰ, ਮੈਂ ਕਿਹਾ ਰਿਕਾਰਡਿੰਗ ਤੂੰ ਰੱਖਣੀ ਸੀ। ਉਹ ਭਈਏ ਦੀ ਗੱਲ ਉਹਨੂੰ ਹਟ ਜਾਂਦੀ ਆ। ਕੁੜੀ ਦੀ ਉਸ ਮਤਲਬ ਆਤਮਾ ਜਾਂ ਭੂਤ ਆ ਜਾਂ ਕੋਈ ਰੱਬ ਜਾਣਦਾ, ਉਹ ਹੋਰ ਹੀ ਤਰ੍ਹਾਂ ਦੀ ਜਿੱਦਾਂ ਆਵਾਜ਼ ਨੀ ਖਰਾਬ ਹੋ ਜਾਂਦੀ ਕਿਸੇ ਫੋਨ ਦੀ, ਕਰਦੇ ਜਿੱਦਾਂ ਹੋਰ ਹੀ ਤਰ੍ਹਾਂ ਦੀ ਆਵਾਜ਼ ਜੀ ਖਰਾਬ ਹੋ ਜਾਂਦੀ, ਡਿਸਟਰਬੈਂਸ ਜੀ ਹਵਾ ਜੀ ਵਾਂਗੂ, ਏਦਾਂ ਉਹਦੇ ਨਾਲ ਗੱਲ ਹੋਣ ਲੱਗ ਜਾਂਦੀ। ਭਈਏ ਦੀ ਆਵਾਜ਼ ਬੰਦ ਹੋ ਗਈ ਤੇ ਉਹ ਨਾ ਕਨਵਰਸੇਸ਼ਨ ਥੋੜੇ ਜਿਹਾ ਕਰਦੀ, ਤੁਸੀਂ ਕੌਣ ਆ, ਉਹ ਜਵਾਬ ਜਿਹਾ ਦਿੰਦਾ ਕੁਛ, ਤੇ ਉਹ ਕਹਿੰਦਾ ਉਹ ਫਿਰ ਆਵਾਜ਼ ਇਹਦੀ ਆਉਣ ਲੱਗ ਜਾਂਦੀ। ਉਹ ਕਹਿੰਦੀ ਆਹ ਕੀ ਕੌਣ ਸੀ? ਉਹ ਕਹਿੰਦਾ ਉਹ ਹੀ ਸੀਗਾ। ਮਤਲਬ ਏਦਾਂ ਉਹਨੇ ਭਈਏ ਨੇ ਏਦਾਂ ਕਿਹਾ ਤੇ ਇੰਨੇ ਨੂੰ ਉਹ ਕੱਟਿਆ ਗਿਆ। ਮੈਨੂੰ ਉਹ ਇੰਨੀ ਡਰਾਈ ਨਾ, ਬਾਅਦ ਵਿੱਚ ਮੈਂ ਬੜਾ ਡਰਿਆ। ਪਹਿਲਾਂ ਮੈਂ ਭੂਤਾਂ ਤੇ ਯਕੀਨ ਨਹੀਂ ਕਰਦਾ, ਫਿਰ ਜਦੋਂ ਬੰਦੇ ਨੂੰ ਯਕੀਨ ਜਿਹਾ ਆਉਂਦਾ ਭੂਤ ਚੜੇਲਾ ਹੁੰਦੇ, ਡਰ ਦੁੱਗਣਾ ਹੋਣ ਲੱਗ ਜਾਂਦਾ ਬੰਦੇ ਨੂੰ। ਯਾਰ ਇਹ ਤਾਂ ਹੁੰਦਾ, ਮੈਂ ਬੜਾ ਉਹਦੇ ਇੱਕ ਹਫ਼ਤਾ ਦੋ ਹਫ਼ਤੇ ਭਾਜੀ ਮੈਂ ਬੜਾ ਡਰਿਆ। ਮੈਂ ਕਿਹਾ ਇਹ ਤਾਂ ਯਾਰ ਸੱਚੀ ਹੁੰਦੇ ਆ। ਮਤਲਬ ਇਹ ਯਕੀਨ ਦੀ ਗੱਲ ਆ। ਮੈਂ ਕਸਮ ਰੱਬ ਦੀ ਖਾ ਕੇ ਕਹਿੰਦਾ ਵਾ ਕਿ ਇਹ ਵੀ ਮੈਂ ਇਹ ਆਪ ਮਤਲਬ ਇਹ ਸੁਣਿਆ ਆਪਦੇ ਅੱਖੀਂ, ਇਹ ਨਹੀਂ ਕਿ ਕਿਸੇ ਦੀ ਗੱਲ ਆ। ਤੇ ਮੈਂ ਉਹਨੂੰ ਅੱਜ ਵੀ ਡਾਕਟਰ ਨੂੰ ਮੈਂ ਕਿਹਾ ਸੀ, ਮੈਂ ਕਿਹਾ ਤੂੰ ਤੇ ਮੈਂ ਤੇ ਇਸ ਚੀਜ਼ ਦੇ ਗਵਾਹ ਵਾਂ। ਉਹ ਕਹਿੰਦਾ ਮੇਰੇ ਤੋਂ ਰਿਕਾਰਡਿੰਗ ਡਿਲੀਟ ਹੋ ਗਈਆਂ ਬਾਅਦ ਦੇ ਵਿੱਚ। ਮੈਂ ਕਿਹਾ ਪਤੰਦਰਾ ਤੂੰ ਉਹ ਜ਼ਰੂਰ ਰੱਖਣੀ ਸੀ, ਜਿੱਥੇ ਵੀ ਕੋਈ ਗੱਲ ਕਰਦਾ ਨਾ ਵੀ ਹੁੰਦੇ ਕਿ ਨਹੀਂ ਹੁੰਦੇ, ਕਿਉਂਕਿ ਉਹ ਭਈਆ ਵਿਚਾਰਾ ਇਫੈਕਟ ਤਾਂ ਪਾ ਨਹੀਂ ਸਕਦਾ। ਉਹ ਕਿਹੜੇ ਕਹਿੰਦੇ ਨੇ, ਉਹ ਪਿੰਡ ਦੀ ਕੁੜੀ ਦੇ ਨਾਲ ਹੀ ਉਹਦੀ ਗੱਲਬਾਤ ਸੀ, ਜਿੱਦਾਂ ਹੈ ਸੀ। ਮਤਲਬ ਉਹਦੀ ਰਿਕਾਰਡਿੰਗ ਦੇ ਵਿੱਚ ਉਹ ਆਇਆ ਤੇ ਮੈਂ ਯਕੀਨ ਮੰਨਿਆ ਕਿ ਹੁੰਦਾ ਸਾਰਾ ਕੁਝ।
ਸਾਨੂੰ ਮਨਾ ਕਰਤਾ, ਕਹਿੰਦੇ ਵੀ ਤੁਸੀਂ ਉਧਰ ਹੀ ਜਾਇਆ ਕਰਨਾ, ਵੀ ਉਹ ਕੁੜੀ ਭੂਤ ਬਣ ਗਈ। ਉਧਰ ਦੀ ਇੱਕ ਹੋਰ ਸਾਡੇ ਪਿੰਡ ਦੀ ਵੈਸੇ ਬਾਹਲੀ ਛੋਟੀ ਬੱਚੀ ਸੀ, 7-8 ਸਾਲ ਦੀ ਸੀ, ਕਿਤੇ ਉਧਰ ਜਾਣ ਲੱਗੀ ਤੇ ਜਿਵੇਂ ਪਤਾ ਨੀ ਗੱਲ ਹੀ ਬਣਾਈ ਲੋਕਾਂ ਦੀ ਕਿਵੇਂ ਹੋਇਆ, ਉਹਦੇ ਵਿੱਚ ਉਹਦੀ ਆਤਮਾ ਉਹਦੇ ਵਿੱਚ ਆ ਗਈ। ਉਹ ਤਾਂ ਘਰੇ ਆ ਕੇ ਰੌਲਾ ਪਾਉਣ ਲੱਗ ਗਈ, ਮੈਂ ਐਂ ਕਰ ਦੂ, ਫਲਾਨਾ ਕਰ ਦੂ, ਤੇ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਪਤਾ ਚੱਲਿਆ ਇਹਨੂੰ ਕੀ ਹੋਇਆ, ਤੇ ਉਹਨਾਂ ਨੇ ਡਾਕਟਰ ਨੂੰ ਬੁਲਾ ਲਿਆ ਵੀ ਚੱਲ ਇਹਨੂੰ ਦਿਖਾ ਦਈਏ। ਜਦੋਂ ਆ ਕੇ ਡਾਕਟਰ, ਹੁਣ ਤੁਹਾਨੂੰ ਪਤਾ ਹੀ ਹੈ, ਜਾਂ ਤਾਂ ਬੀਪੀ ਚੈੱਕ ਕਰੂਗਾ ਜਾਂ ਮਾੜਾ ਮੋਟਾ ਬੁਖਾਰ ਚੈੱਕ ਕਰੂਗਾ ਵੀ ਇਹਨੂੰ ਹੋਇਆ ਤਾਂ ਨੀ, ਕੀ ਹੋਇਆ। ਤੇ ਉਹ ਜਦੋਂ ਦਾ ਬੀਪੀ ਚੈੱਕ ਕਰਨ ਲੱਗਾ ਤੇ 7-8 ਸਾਲ ਦੀ ਕੁੜੀ ਨੇ ਉਹ ਡਾਕਟਰ ਦੀ ਬਾਂਹ ਫੜ ਲਈ।
ਅੱਛਾ।
ਤੇ ਬਾਂਹ ਫੜ ਕੇ ਕਹਿੰਦੀ ਵੀ ਮੇਰੇ ਨਾ ਕੋਈ ਟੀਕਾ ਲਾਈ, ਨਾ ਮੈਨੂੰ ਕੁਛ ਹੋਇਆ, ਮੈਂ ਇਹ ਕੁੜੀ ਨੀ, ਮੈਂ ਤਾਂ ਫਲਾਨਿਆਂ ਦੀ ਕੁੜੀ।
ਅੱਛਾ।
ਬੋਲੀ ਉਹਦੇ ਵਿੱਚ ਆ ਕੇ।
ਅੱਛਾ।
ਹਾਂਜੀ। ਤੇ ਉਦੋਂ ਬਾਅਦ ਉਹ ਡਾਕਟਰ ਦਾ ਛੱਡ ਕੇ ਭੱਜ ਗਿਆ। ਉਹ ਕਹਿੰਦਾ ਵੀ ਮੈਂ ਨੀ ਇਹਨੂੰ ਦੇਖ ਸਕਦਾ, ਤੁਸੀਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ। ਤੇ ਕਹਿੰਦਾ ਮੈਨੂੰ ਨੀ, ਮੇਰੇ ਕੋਲ ਇੱਕ ਮੈਂ ਇਹਦਾ ਲਾ ਹੀ ਦੂੰਗਾ।
ਨਹੀਂ ਇਹ ਕਿਹਨੇ ਦੱਸਿਆ ਸੀ, ਆਪ ਵੇਖਿਆ ਕਿ ਕਿਸੇ ਨੇ ਗੱਲ ਕੀਤੀ?
ਨਹੀਂ ਇਹ ਵੀ ਸਾਡੇ ਪਿੰਡ ਦੇ ਨੀ ਦੱਸਿਆ ਜੀ, ਮੈਂ ਤਾਂ ਉਦੋਂ ਪਿੰਡ ਹੁੰਦਾ ਸੀ, ਏਰੀਆ ਸੀਗਾ, ਤੇ ਉਹਦੇ ਨੇੜੇ ਤੇੜੇ ਜਿਹੜੇ ਘਰ ਆ ਉਹਨਾਂ ਨੇ ਦੱਸਿਆ ਜੀ ਆਏ ਹੋਏ।
ਜਦੋਂ ਕੋਈ ਵੀ ਸੱਚ ਜਾਣਨਾ ਹੋਵੇ ਨਾ, ਪਹਿਲਾਂ ਜੇ ਨਾ ਹੋਇਆ ਉਹਦੇ ਕੋਲ ਜਾਓ, ਫਿਰ ਡਾਕਟਰ ਜਿਹੜਾ ਉਹਨੂੰ ਮਿਲੋ। ਮੈਂ ਤੇ ਇੱਦਾਂ ਲੱਭਦਾ ਹੁੰਦਾ, ਕਿਉਂਕਿ ਮੈਨੂੰ ਇੱਕ ਬੰਦਾ ਦੱਸਦੇ ਮੈਂ ਯਕੀਨ ਨੀ ਮੰਨਦਾ। ਫਿਰ ਜੇ ਨਾ ਹੋਈ, ਮੈਂ ਬਾਂਸੂ ਨੂੰ ਪੁੱਛਿਆ, ਉਹਨਾਂ ਦੇ ਗੰਜਿਆਂ ਦੀ ਬੁੜੀ ਨੂੰ ਪੁੱਛਿਆ, ਫਿਰ ਉਹ ਕੁੜੀ ਨੂੰ ਪੁੱਛਿਆ, ਯਾਨੀ ਸਭ ਨੂੰ ਪੁੱਛੋਗੇ, ਜੇ ਤਾਂ ਸਟੇਟਮੈਂਟ ਇੱਕ ਆ, ਫਿਰ ਤਾਂ ਹੈ ਸੱਚ। ਇੱਕੋ ਬੰਦਾ ਹੁਣ ਜਿੱਦਾਂ ਇਹ ਦੀਪਾ ਕਹੀ ਜਾਂਦਾ ਕਿ ਮੈਂ ਉਹ ਸੁਣੀ, ਮੈਂ ਇਹਦੀ ਸੁਣ ਕੇ ਸੱਚ ਨੀ ਮੰਨਦਾ। ਮੈਂ ਉਹ ਡਾਕਟਰ ਕੋਲ ਵੀ ਜਾਣੂਗਾ, ਮੈਂ ਡਾਕਟਰ ਕੋਲ ਵੀ ਜਾਊਂਗਾ, ਮੈਂ ਭਈਏ ਕੋਲ ਵੀ ਜਾਊਂਗਾ, ਉਹ ਕੁੜੀ ਕੋਲ ਵੀ ਜਾਊਂਗਾ, ਚਾਰਾਂ ਨੂੰ ਪੁੱਛੂਗਾ, ਜੇ ਚਾਰਾਂ ਦੇ ਬਿਆਨ ਹੋਏ ਏਦਾਂ ਹੋਈ ਆ, ਤੇ ਫਿਰ ਮੈਂ ਮੰਨੂਗਾ ਵੀ ਸੱਚ ਆ। ਤਾਇਆ ਜੀ ਮੈਂ ਤਾਂ ਸੁਣੀ ਆ ਨਾ, ਉਹ ਤੂੰ ਸੁਣੀ ਹੋਵੇ ਲੱਖ, ਮੈਂ ਤੈਨੂੰ ਦੱਸਦਾ ਹਾਂ ਵੀ ਸੱਚ ਜਿਹੜਾ ਨਾ ਚਾਰੇ ਪਾਸੇ ਨੂੰ ਪੁੱਛਣਾ ਪੈਂਦਾ, ਫਿਰ ਯਕੀਨ ਕਰਨਾ ਚਾਹੀਦਾ ਵੀ ਹੋਈ ਏ। ਕਿਉਂਕਿ ਮੈਂ ਤੈਨੂੰ ਦੱਸਿਆ ਵੀ ਪਹਿਲਾਂ ਸਾਡੇ ਸਿਆਣੇ ਪੁਰਾਣੇ ਸਮਿਆਂ ਚ ਬੰਦੇ ਐਵੇਂ ਗੱਲਾਂ ਸੁਣਾਉਂਦੇ ਰਹਿੰਦੇ ਹੁੰਦੇ, ਗੱਪ ਕੋ ਪੌੜੀ ਵੀ ਸਾਡੇ ਗੱਡਿਆਂ ਤੇ ਬੈਠੇ ਰਹਿੰਦੇ, ਸਾਡੇ ਆਹ ਹੁੰਦਾ ਰਹਿੰਦਾ ਜੀ। ਕਿਉਂਕਿ ਕੋਈ ਵੀ ਗੱਲ ਜਦੋਂ ਸੁਣਾਉਣੀ ਨਾ, ਉਹ ਬੰਦੇ ਦਾ ਜਦੋਂ ਮੂੰਹ ਜਾਡਿਆ ਰਹਿੰਦਾ, ਉਹ ਸੁਣਨ ਵਾਲੇ ਨੂੰ ਸਵਾਜਿਆ ਹੁੰਦਾ, ਤੇ ਉਹ ਬੰਦਾ ਸੁਣਾਉਣ ਵਾਲਾ ਗੱਪਾਂ ਕੋ ਪੌੜ ਐਵੇਂ ਛੱਡੀ ਜਾਂਦਾ, ਚਲੋ ਕੋਈ ਮਰਨਾ ਚੱਲ ਜੁੜੇ ਆ ਬੰਦੇ, ਤੇ ਉਹ
ਗੱਪਾਂ ਆਹੋ
ਮਸਾਲਾ। ਫਿਰ ਜਦੋਂ ਜਾਹਿਰ ਜੀ ਗੱਲ ਆ, ਉਹ ਜਿੱਦਾਂ ਸੁਣਨ ਵਾਲਾ ਕੋਈ ਸੁਣੀ ਜਾਂਦਾ ਗਹਿਰਾਈ ਤੋਂ, ਸੁਣਾਉਣ ਵਾਲਾ ਮਸਾਲੇ ਜਾਂ ਹੋਰ ਲਾ ਲਾ ਸੁਣਾਉਂਦਾ ਰਹਿੰਦਾ ਵੀ ਹੋਰ ਨਾਲ ਖਿੱਚੇ ਫਿਰਨ। ਪਰ ਮੇਰਾ ਮੰਨਣਾ ਕਿ ਜਿਹੜੀ ਜਿੰਨੀਆਂ ਵੀ ਗੱਲਾਂ ਹੁੰਦੀਆਂ ਨਾ ਉਹਦੇ ਵਿੱਚੋਂ 70% ਜ਼ਿਆਦਾ ਗਪੌੜ ਹੁੰਦਾ, 30% ਸੱਚ ਹੁੰਦਾ। ਵੀ ਜੇ ਹੁੰਦੇ ਕਿ ਨਹੀਂ ਹੁੰਦੇ ਤੂੰ ਇਹਦਾ ਪੁੱਛਿਆ ਸੀ, ਮੈਂ ਯਕੀਨ ਨਾਲ ਕਹਿ ਸਕਦਾ ਵੀ ਹੁੰਦੇ ਆ, ਪਰ ਜਿੱਦਾਂ ਦੁਨੀਆਂ ਨੇ ਬਣਾਏ ਇੱਦਾਂ ਨਹੀਂ ਹੁੰਦੇ। ਇਹ ਆ ਅੱਗੇ ਤੋਂ ਕਦੇ ਵੀ ਕੋਈ ਬੰਦਾ ਕੋਈ ਗੱਲ ਸੁਣਾਵੇ ਨਾ ਉਹਦੀ ਪੂਰੀ ਤਹਿਤੀਕਾਤ ਤੱਕ ਜਾ ਕੇ ਵੇਖੀ, ਫਿਰ ਤੈਨੂੰ ਕੁਝ ਚੀਜ਼ਾਂ ਦਾ ਯਕੀਨ ਆਉ। ਚਲੋ ਠੀਕ ਆ ਬਈ, ਗੱਭਰੂ ਜੀਂਦਾ ਬਹਾਦਰ ਆ, ਬਹੁਤ ਬਹੁਤ ਸ਼ੁਕਰਾਨਾ ਬਈ ਗੱਭਰੂ, ਵਾਹ ਸ੍ਰੀ ਅਕਾਲ। ਲਓ ਜੀ ਤਾਇਆ ਜੀ, ਫਿਰ ਆਪਾਂ ਵਿਸ਼ਾ ਜਿਹੜਾ ਹੋਰ ਪਾਸੇ ਲੈ ਗਏ, ਆਪਾਂ ਹੁਣ ਗਾਣੇ ਵੀ ਸੁਣਨੇ ਨੇ, ਗੀਤ ਸੰਗੀਤ ਦਾ ਵੀ ਜ਼ਰੂਰੀ ਹੈ। ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੀਤ ਲਵਾਉਣਾ ਤੇ ਆਪਾਂ ਉਹ ਗੀਤ ਸੁਣਾਉਣੇ। ਓਲਾ ਮਿਲਕੀਤ ਅੱਜ ਕੱਲ ਅੱਜ ਕੱਲ ਹੁਣ ਨਾ ਲਾਈ, ਉਹਨਾਂ ਕਹਿਣਾ ਵੀ ਤੁਸੀਂ ਜਦੋਂ ਵੀ ਲਾਉਣੇ ਅੱਜ ਕੱਲ ਹੀ ਲਾਉਣੇ। ਲੈ ਤਾਇਆ ਜੀ ਫਿਰ ਆਪਾਂ ਟਾਈਮ ਚੱਕ ਦਾ ਗੀਤ ਲਾ ਦਿੰਦੇ ਹਾਂ, ਜਾਂ ਫਿਰ ਇਦੂ ਪਹਿਲਾਂ ਗੁਲਾਬੀ ਰੰਗ ਵੀ ਆ, ਗੁਲਾਬੀ ਰੰਗ ਆ ਨਵੇਂ ਗੀਤ ਨੂੰ। ਮੈਂ ਥੋੜਾ ਉਹਨਾਂ ਨੇ ਗਾਇਆ ਨਵਾਂ ਗੀਤ, ਯਾਰ ਲਾਏ ਕੀ ਕਹਿੰਦੇ ਗੁਲਾਬੀ ਰੰਗ ਆ।
ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ।
ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਿਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰਿਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਪਿਆਰੋ, ਰੇਡੀਓ ਹਰਮਨ ਇਸ ਵੇਲੇ ਤੁਸੀਂ ਸੁਣਦੇ ਪਏ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ। ਤੁਸੀਂ ਸੋਹਣੇ ਸੋਹਣੇ ਗੀਤ ਆਪਣੀ ਪਸੰਦ ਦੇ ਸੁਣਦੇ ਪਏ। ਜੇ ਤੁਸੀਂ ਵੀ ਜੇ ਸੁਨੇਹਾ ਭੇਜਣਾ ਚਾਹੁੰਦੇ ਤਾਂ request@harmanradio.com ਦੇ ਈਮੇਲ ਤੁਸੀਂ ਕਰ ਸਕਦੇ ਹੋ। ਤਾਂ ਜੀ ਲਖਵਿੰਦਰ ਭਾਜੀ ਹੋਰੀ ਕਹਿੰਦੇ ਨੇ, ਤਾਂ ਜੀ ਅਸੀਂ ਸੁਣ ਰਹੇ ਹਾਂ ਜੀ ਰੇਡੀਓ ਤੇ ਜੱਗਾ, ਹਰਮਨ, ਮਨਜੀਤ ਤੇ ਸਾਰੇ ਜਾਣਿਆਂ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਹ ਬਲਾ ਯਗੇ ਯਗਾ ਯਗਾ ਜਮਿਆ ਦੇ ਮਿਲਣ ਵਧਾਈਆਂ। ਵਾਹ ਯਗਿਆ ਯਗਿਆ ਵਾਹ ਯਗਿਆ ਯਗਾ ਯਾਰ ਤੇ ਨਾਲ ਹਰਮਨਾ ਤੇ ਮਨਜੀਤ ਆ। ਵਾਹ ਬੱਬਰੀ ਸ਼ੇਰੋ, ਲੈ ਬੱਬਰੀ ਸ਼ੇਰਾਂ ਨੂੰ ਜਿਹੜਾ ਪਤੀਆਂ ਸ਼ਿਕਾ ਵਧਾ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਧਰ ਪ੍ਰੋਗਰਾਮ ਦੇ ਵਿੱਚ ਜਤਿੰਦਰ ਸਿੰਘ ਭੰਗੂ ਸਾਹਿਬ ਵੀ ਪਹੁੰਚੇ ਨੇ। ਓ ਵਾਲਾ ਭੰਗੋ 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 ਯਦੋਂ ਵੀ ਲੰਘੂ ਰੇੜੂਏ ਹਰਮਨ ਵੇਚਦੀ ਆ ਕੇ ਲੰਘਾ ਭੰਗੋ ਪੰਗੋ ਪੰਗੋ ਮੇਰਾ ਯਾਰ ਕੋੜੇ ਹਰ ਪੰਗੂ ਪੰਗੂ ਆ ਸਰਦਾਰ ਕੋੜੇ ਮਲਕੀਰ ਦਾ ਪੰਗੂ ਨੂੰ ਚਾਵਾਂ ਬੱਤੀਆਂ ਦੀ ਲੋੜ ਨੀ, ਪੰਗੂ ਪਹਿਲਾਂ ਹੀ ਚਾਵਾਂ ਬੱਤੀਆਂ ਨਾ ਫੋਲਾ ਬੱਤੀਆਂ ਨਾ। ਕਹਿੰਦੇ ਜੀ ਜੈ ਜਵਾਨ ਜੈ ਕਿਸਾਨ। ਉਹ ਬਲ ਸ਼ੇਰਾ ਕਿਆ ਬਾਤ ਯਾ ਜਵਾਨ ਯਾ ਕਿਸਾਨ ਦੀ ਯਾ ਵਿਗਿਆਨ। ਤਾ ਜੀ ਤੇ ਮਨਦੀਪ ਭਾਜੀ ਤੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੰਗੂ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ ਮੇਰੇ ਵੱਲੋਂ। ਤਾ ਜੀ ਕਹਿੰਦੇ ਹਾਲ ਚਾਲ ਦੱਸੋ, ਕਿਵੇਂ ਠੀਕ ਠਾਕ ਹੋ ਤੁਸੀਂ? ਮੈਂ ਠੀਕ ਠਾਕ, ਚੜ੍ਹਦੀ ਕਲਾਵਾਂ ਚ ਮਾਰੇ ਦੀ ਕਿਰਪਾ। ਕਹਿੰਦੇ ਕੰਮ ਤੇ ਆ ਜੀ ਤੇ ਡਰਾਈਵਿੰਗ ਕਰ ਰਹੇ ਹਾਂ। ਮੈਂਡੀ ਭਾਜੀ ਅੱਜ ਵੀ ਕਹਿੰਦੇ ਜੀ ਛੋਟਾ ਬ੍ਰਦਰ ਦਾ ਕੋਈ ਵੀ ਸੋਤਾ ਬ੍ਰਦਰ ਦਾ ਕੋਈ ਵੀ ਗਾਣਾ ਸੁਣਾ ਦਿਓ।
ਪਿੱਛੇ ਛੋਟਾ ਬ੍ਰਦਰ ਸੀ ਕਿਹੜਾ
ਛੋਟਾ ਨਹੀਂ ਗਿਆ ਮੁੰਡਾ
ਉਸੇ ਬ੍ਰਦਰ ਨੇ ਬੜੇ ਗੀਤ ਸੁਣਦਾ ਬਈ ਸੀ ਲੱਗਦਾ ਯਾਰ ਕਹਿ ਲਾ
ਆਹੋ ਮੈਂ ਵੀ ਤਾਂ ਬਹੁਤ ਸੁਣਦਾ ਰਿਹਾ ਪਹਿਲਾਂ
ਊ ਵੇਲਾ ਉਹਦੇ ਕੰਮ ਵਾਲਾ ਬੰਦਾ ਵੇਲੇ ਨੇ ਸੋਚੇ ਸੁਣਨੇ ਆ ਉਹ ਕੰਮ ਵਾਲਾ ਸੁਣੀ ਕਹਿੰਦਾ ਵੀ ਕਿਆ ਛੱਲਾ ਗੀਤ ਦੇਬੀ ਦਾ ਸੁਣਨਾ ਚਾਹੁੰਦੇ ਨੇ ਮਨਦੀਪ ਸਿੰਘ ਮਾਨ 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 ਤੇ ਤੂੰ ਸਾਡਾ ਮਹਿਮਾਨ ਵੈਸੇ ਮਾਨ ਤਿਆਂ ਦੇ ਗਵਾਈਏ ਬੜੇ ਆ ਮਾਨਾ ਨੇ ਜੋ ਗੀਤ ਗਾਏ ਆ ਉਹ ਕਮਾਲ ਦੇ ਗਾਏ ਆ ਹੁਣ ਸਾਰੇ ਮਾਨਾ ਦੇ ਨਾਂ ਲੈ ਹੀ ਨਹੀਂ ਸਕਦੇ ਕਿਉਂਕਿ ਲਗਭਗ 80% ਮਾਨ ਗਾਉਂਦੇ ਹੀ ਆ ਵੀਹ ਫੀਸਦੀ ਗਾਉਣ ਨੂੰ ਫਿਰਦੇ ਆ ਤੇ ਹੋ ਗਿਆ ਨਾ 100% ਹੀ ਸਹੀ ਗੱਲ ਆ ਤੇ ਲਓ ਫਿਰ ਤਾਇਆ ਜੀ ਗੀਤ ਸੰਗੀਤ ਵੱਲ ਨੂੰ ਅੱਗੇ ਵੱਧਦੇ ਹੋਏ ਆ ਤੇ ਆਪਾਂ ਸੁਣਾਉਂਦੇ ਹਾਂ ਜੀ ਅਗਲਾ ਗੀਤ ਅਗਲਾ ਗੀਤ ਜਿਹੜਾ ਉਹ ਸੁਣਨਾ ਚਾਹਿਆ ਪਾਲੇ ਭਾਜੀ ਨੇ ਕਹਿੰਦੇ ਕੋਈ ਵੀ ਆਪਣੀ ਪਸੰਦ ਦਾ ਸੁਣਾਓ ਆ ਤੇ ਲਖਵਿੰਦਰ ਭਾਜੀ ਦੀ ਸੁਰਜੀਤ ਬਿੰਦ ਰੱਖੀ ਦਾ ਤੁਸੀਂ ਆਪਣੀ ਪਸੰਦ ਦਾ ਕੋਈ ਸੁਣਾ ਦਿਓ ਫਿਰ ਤਾਇਆ ਦੋਨਾਂ ਦੀ ਪਸੰਦ ਪੂਰੀ ਹੋ ਜੂ ਆਹ ਨਹੀਂ ਉਹ ਮੈਂ ਤੈਨੂੰ ਕਿਹਾ ਜੀ ਬਈ ਸੁਰਜੀਤ ਬਿੰਦ ਰੱਖੀ ਦਾ ਨਾ ਉਹ ਗੀਤ ਦੁੱਧ ਵੇਖਦੇ ਮੈਂ ਕੋਈ ਹੋਰ ਵੇਖਦਾ ਕਿਹੜਾ ਗੀਤ ਹੋਰ ਲੱਗ ਸਕਦਾ
ਜੀ
ਮਿਲਕੀ ਦਾ ਕਿਹੜਾ ਗੀਤ ਮੈਂ ਲਾਈਏ ਮੇਰਾ ਪੁੱਤ ਜਿੱਥੋਂ ਤੱਕ ਮੈਨੂੰ ਲੱਗਦਾ ਬਈ ਆਪਾਂ ਨਾ ਟੱਪੇ ਸੁਣੀਏ
ਚਲੋ ਤਾਇਆ ਜੀ ਤੇ ਨਾਲ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਨਰਿੰਦਰ ਰਾਠੌਰ ਸਾਹਿਬ ਵੀ ਪਹੁੰਚੇ ਨੇ
ਓ ਬਲੈ ਰਾਠੌਰ ਰਾਠੌਰ ਹੁਣ ਵੇਖੀ ਕਿੱਦਾਂ ਇਹ ਵੀ ਗਾਂ ਆਪਾਂ ਨੂੰ ਚਾਵਾਂ ਪੱਤੀਆਂ ਪੀ ਕੇ ਵਿਖਾਉਂਦਾ ਚਾਵਾਂ ਪੱਤੀਆਂ ਰਾਠੌਰ ਨੇ ਸਾਨੂੰ ਪੀਣ ਲਾਈਆਂ ਨੇ ਅਸੀਂ ਕਿੱਥੇ ਚਾਹ ਪੀਂਦੇ ਰਾਖੋ ਚਾਰ ਅਗਲਾ ਕਿਤੇ ਚਾਹ ਪੀਂਦੇ ਪੀਂਦੇ ਨਾ ਫੁੜ ਗਈਏ ਤੈਨੂੰ ਹਣਾ ਟੱਬੇ
ਮਨ ਕੇ
ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਗੀਤ ਤੁਸੀਂ ਸੁਰਜੀਤ ਬਿੰਦ ਰੱਖੀ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ, ਬਹੁਤ ਹੀ ਕਮਾਲ ਦਾ। ਸੰਧੂ ਸ਼ਮਸ਼ੇਰ ਨੇ ਲਿਖਿਆ, ਉਹ ਸਾਰੇ ਹੀ ਉਹਨੇ ਲਿਖੇ ਕਿ ਗੀਤ ਸੰਧੂ ਸ਼ਮਸ਼ੇਰ ਦੇ ਲਿਖੇ ਜੀ, ਤਾਂ ਇਹਨੇ ਦੇਵ ਸਕੀਰੇ ਵਾਲੇ ਨਾਲ ਲਿਖਿਆ ਜਿਹੜਾ ਮਾਣਿਕ ਦੇ ਗੀਤ ਗਾਏ, ਸੰਧੂ ਨੇ ਜੋ ਲਿਖਿਆ ਉਹ ਬਿੰਦ ਰੱਖੀ ਨੇ ਗਾਇਆ, ਤੇ ਉਹਨਾਂ ਦੋਵਾਂ ਦੀ ਜੋੜੀ ਚੱਲੀ ਵੀ ਬੜੀ ਮਾਣਿਕ ਦੀ ਤੇ ਇਹਦੀ ਬੜੀ ਚੱਲੀ ਆ ਦੇਵ ਦੀ, ਦੇਵ ਹਰਦੇਵ ਹਰਦੇਵ ਸੋਹਣੀ ਬੜੀ ਚੱਲੀ ਹੈ, ਜੋ ਵੀ ਜੋੜੀਆਂ ਉੱਥੇ ਹੀ ਚੱਲੀਆਂ ਜਿੱਥੇ ਸੋਚ ਇੱਕ ਹੋਈ ਹੈ, ਜਿੱਥੇ ਸੋਚ ਲਹਿਦਾ ਲਹਿਦਾ ਉਹ ਆਉਂਦੇ ਨਾ ਵੀ ਇੱਕ ਗੱਡਾ ਇੱਧਰ ਨੂੰ ਖਿੱਚੇ ਬਲ ਤੇ ਇੱਧਰ ਨੂੰ ਖਿੱਚੇ ਤੇ ਗੱਡੇ ਦੀਆਂ ਖਖੜੀਆਂ ਹੋ ਜਾਂਦੀਆਂ। ਜ਼ਿੰਦਗੀ ਦਾ ਗੀਤ ਦਾ ਰਿਸ਼ਤੇ ਦਾ ਵੀ ਇਹੋ ਹਾਲ ਹੁੰਦਾ, ਜੇ ਦੋਵੇਂ ਇੱਕੋ ਸੋਚ ਵਾਲੇ ਨਾ ਹੋਣ ਤੇ ਜ਼ਿੰਦਗੀ ਨੂੰ ਵੀ ਦੋ ਹਿੱਸਿਆਂ ਚ ਪਾੜ ਲੈਂਦੇ ਆ, ਗੀਤ ਹੋਇਆ ਗੀਤ ਦੋ ਹਿੱਸਿਆਂ ਚ ਪਾੜੀ ਜਾਂਦਾ, ਸੰਗੀਤ ਹੋਵੇ ਜਾਂ ਕੁਝ ਵੀ ਹੋਵੇ, ਮਿੱਤਰਤਾ ਹੋਵੇ ਦੋਸਤੀ ਹੋਵੇ ਰਿਸ਼ਤਾ ਹੋਵੇ ਪਿਆਰ ਹੋਵੇ ਮੁਹੱਬਤ ਹੋਵੇ, ਸਭ ਦੋਵਾਂ ਹਿੱਸਿਆਂ ਦੇ ਵਿੱਚ ਉਹ ਵੰਡੀ ਜਾਂਦੀ, ਅਗਲਾ ਆਪਦਾ ਹਿੱਸਾ ਲੈ ਜਾਂਦਾ ਅਗਲੀ ਆਪਦਾ ਹਿੱਸਾ ਲੈ ਜਾਂਦੀ, ਮੁਹੱਬਤਾਂ ਜਦੋਂ ਵੰਡੀਆਂ ਹੀ ਇਹਨਾਂ ਪੁੱਤੋਂ ਤੇ ਫਿਰ ਬਚਦਾ ਕੱਖ ਨੇ। ਇਨਸਾਨ ਨੂੰ ਦੋਵਾਂ ਹਿੱਸਿਆਂ ਚ ਪਾੜ ਲਈਏ ਤੇ ਉਹਦੀ ਮੌਤ ਹੋ ਜਾਣੀ, ਪਿਆਰ ਦਾ ਵੀ ਅੰਤ ਉੱਥੇ ਹੋ ਜਾਂਦਾ, ਦੋਸਤੀ ਦਾ ਵੀ ਅੰਤ ਉੱਥੇ ਹੋ ਜਾਂਦਾ, ਗੀਤ ਸੰਗੀਤ ਦਾ ਵੀ ਉੱਥੇ ਅੰਤ ਹੋ ਜਾਂਦਾ, ਉਹ ਵੀ ਫਿਰ ਬਹੁਤਾ ਚਿਰ ਸਾਰ ਨਹੀਂ ਚੱਲਦੇ ਜੀ। ਤੇ ਲਓ ਤਾਇਆ ਜੀ, ਅਗਲੇ ਆਪਾਂ ਜਿਹੜੇ ਗੀਤ ਸੁਣਨੇ ਆ, ਤੇ ਤੁਸੀਂ ਜੇ ਪਾਲਾ ਭਾਜੀ ਨੂੰ ਸੁਣਾਉਣਾ ਚਾਹੋ ਆਪਣੀ ਪਸੰਦ ਦਾ, ਆਪਣੀ ਪਸੰਦ ਦਾ ਸੁਣਾਉਣਾ ਪਾਲੇ ਨੂੰ ਦੇਸ਼ ਰਾਜ ਲਿਜਗਾ ਨਹੀਂ ਨਹੀਂ ਆਪਾਂ ਸੁਣਾਉਣਾ ਪੁਰਾਣਾ ਸੁਣਾਉਣਾ ਮੇਰਾ ਪੁੱਤ, ਇਹਦਾ ਨਾਮ ਇਹਦੇ ਸ਼ਰੀਫ ਰਾਗੀ ਨੀ ਜਿਹੜੇ ਉਹ ਮੇਰਾ ਪੁੱਤ ਇਹਨੂੰ ਸੁਣਾਈ ਜਿਹੜੀ ਥੋੜਾ ਹੀ ਆ ਉਹ ਸੁਣਾਉਂਦੇ ਆ। ਤੇ ਇੱਧਰ ਨਰਿੰਦਰ ਰਾਠੌਰ ਸਾਹਿਬ ਕਹਿੰਦੇ ਜੀ, ਬਾਰਾਂ ਘੈਂਟ ਗੀਤ ਲਾਇਆ ਤਾਇਆ, ਮੈਂ ਚਾਹ ਮੁੱਕਣ ਦੀ ਉਡੀਕ ਕਰ ਰਿਹਾ ਸੀ ਪਰ ਤੁਸੀਂ ਨੀ ਹਟਦੇ, ਚਾਹ ਨੀ ਇਹ ਮੁੱਕਣ ਦਿੰਦੇ ਹਲੇ ਵੀ ਪਈ ਆ ਨਹੀਂ ਯਕੀਨ ਯਾਰ ਜੀ ਤੂੰ ਫੜਾਈ ਇਹਨੂੰ ਯਕੀਨ ਬਾਈ ਜੀ ਚਾਹ ਨੀ ਮੁੱਕਣ ਦਿੰਦੇ ਆ ਯਾਰ ਆਪ ਦਵਾਓ ਮੁੱਕ ਜੀ। ਤੇ ਅੱਗੇ ਹਰਨੇਕ ਭਾਜੀ ਵੀ ਪਹੁੰਚੇ ਨੇ, ਹਰਨੇਕ ਸਿੰਘ ਬੈਂਸ, ਬੱਲੇ ਬੱਲੇ ਬਈ ਇਹ ਬੈਂਸ ਅੱਜ ਪਹਿਲੀ ਵਾਰੀ ਆਪਾਂ ਨੂੰ ਟੱਕ ਰਿਹਾ ਹਰਨੇਕ ਸੋਹਣੇ, ਅੱਗੇ ਤੁਸੀਂ ਕਿੱਥੇ ਰਹੇ ਪਾਲੇ ਤੇ ਕਿਤੇ ਲਾਗੇ ਛਾਗੇ ਰਹਿੰਦੇ ਆ, ਬੈਂਸ ਸਾਨੂੰ ਸਨੇਹਾ ਭੇਜਦੇ ਹੈ ਹਰਨੇਕ ਹੋਰ ਪਹਿਲੀ ਵਾਰ ਭੇਜ ਰਿਹਾ ਮੈਨੂੰ ਲੱਗਦਾ ਜੀ। ਕਹਿੰਦੇ ਸਤਿ ਸ੍ਰੀ ਅਕਾਲ ਬ੍ਰਿਸਬੇਨ ਤੋਂ, ਤਾਜੀ ਸੁਣਦੇ ਪਏ ਨੇ, ਮੈਂ ਸੋਚ ਲਿਆ ਬਾਬੇ ਹਿੰਦੂ ਦੇ ਪਿੰਡੋਂ ਜੀ ਜੀ, ਗਾਣੇ ਦੀ ਫਰਮਾਇਸ਼ ਹੈ ਯਾਰੀ ਯਾਰੀ ਜੰਗ ਰੱਖਿਓ ਮਨਮੋਹਨ ਵਾਰਸ ਦਾ, ਹਾਂ ਜਿਹਨੇ ਸਾਡੇ ਕਿਸਾਨ ਭਰਾ ਉਹਨਾਂ ਲਈ ਜਿਹੜਾ ਗੀਤ ਆ ਬਹੁਤ ਸੋਹਣਾ ਜਿਹੜਾ ਇਲਾਵਾ ਸੁਣਾਵਾਂਗੇ ਬਰ ਜ਼ਰੂਰ, ਇਹਦੇ ਪਾਲੇ ਪਛੀ ਲੱਗਦੇ ਸਾਨੂੰ ਕਹਿਤਾ ਵੀ ਗੀਤ ਦਾ ਸੁਣਨਾ ਜ਼ਰੂਰ ਆ, ਇਹਨੂੰ ਯੂਣੇ ਮੋੜ ਦਾ ਕਿੱਸਾ ਥੋੜ੍ਹਾ ਜਿਹਾ ਸੁਣਾਉਂਦੇ ਹਾਂ ਮੇਰਾ ਪੁੱਤ, ਜੇ ਸੁਣਨਾ ਚਾਹੁੰਦੇ ਆ ਤਾਂ ਜੀ ਜੂਣੇ ਮੋੜ ਦਾ ਸੁਣਾਉਣਾ, ਆਹੋ ਇਹ ਉਹ ਨੀ ਸੁਣਾਉਣਾ ਤੇ ਇੱਦਾਂ ਕਰ ਮਿਲ ਕੀ ਦਾ ਆਪਾਂ ਕੋਈ ਹੋਰ ਲੋਕ ਗੀਤਾਂ ਦੇ ਵਿੱਚੋਂ ਕੋਈ ਹੋਰ ਸੁਣਾ ਦੇ ਜੀ।
ਮਿਹਰਬਾਨ ਈਦ ਦਾ ਦਿਨ ਆ ਜਿਹੜਾ ਸਾਡੇ ਮੁਸਲਮਾਨਾਂ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ, ਖੁਸ਼ੀ ਦਾ ਟਾਈਮ ਹੁੰਦਾ, ਅੱਜ ਕੱਲ ਦੀਆਂ ਮੁਟਿਆਰਾਂ ਈਦ ਨੂੰ ਕੱਪੜੇ ਪਹਿਨ ਕੇ ਮੇਲਾ ਵੇਖਣ ਵਾਸਤੇ ਜਾਂਦੀਆਂ, ਇੱਕ ਧੀ ਆਪਣੀ ਮਾਂ ਦੇ ਨਾਲ ਜਵਾਬ ਕਰਦੀ ਆਦੀ ਨੂੰ ਆਖਣ ਲੱਗੀ ਨੀ ਮਾਂ ਈਦ ਦਾ ਦਿਨ ਆਉਣੇ ਵਾਲਾ ਮੈਨੂੰ ਵੀ ਚੂੜੀਆਂ ਲੈ ਦੇ, ਇੱਕ ਮਾਂ ਧੀ ਦੇ ਨਾਲ ਕਿਹੜਾ ਜਵਾਬ ਕਰਦੀ ਹੈ ਭਲਿਆ ਬਾਈ ਨਿੱਕਾ ਜੋੜੀ ਵਾਲਿਆ ਕੈਸੇ ਜਵਾਬ ਕਰਦੀ ਆ, ਆਈ ਮੈਂ ਲੈ ਦੀ ਚੂੜੀਆਂ ਨੀ ਐਨ ਦਿਨ ਈਦ ਚ ਤੋੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੇ ਸਾਡੇ ਪਿੰਡ ਆਏ ਬਨਜਾਰੇ ਨੀ ਲੈ ਗਜਰੇ ਅੱਜ ਦਿਨ ਯਾਰੇ ਨੀ ਉਹ ਚੂੜੀਆਂ ਦੇ ਰੰਗ ਪਿਆਰੇ ਨੇ ਚੂੜੀਆਂ ਦੇ ਰੰਗ ਪਿਆਰੇ ਨੇ ਉਹ ਦਿਲ ਪਿਆ ਖਾਵੇ ਹੁਲਾਰੇ ਨੀ ਇਹ ਆਸ਼ਿਕ ਦਰ ਲੈ ਲੈਂਦੇ ਮੈਂ ਲੈ ਦੀ ਚੂੜੀਆਂ ਨੀ ਉਹ ਦਿਨ ਈਦ ਚ ਦੁਆੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੇ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਨੀ ਸਭ ਚੂੜੀਆਂ ਚੜਾ ਕੇ ਮੁੜੀਆਂ ਨੀ ਚੂੜੀਆਂ ਚੜਾ ਕੇ ਮੁੜੀਆਂ ਨੀ ਬਗਨ ਕਾਲ ਜੈ ਸੁਰੀਆਂ ਨੀ ਆ ਲੱਗੀਆਂ ਪਰੀ ਤਾਂ ਪੂਰੀਆਂ ਨੀ ਇਹ ਸੱਚ ਸਿਆਣੇ ਕਹਿੰਦੇ ਮੈਂ ਲੈ ਦੀ ਚੂੜੀਆਂ ਨੀ ਐਨ ਦਿਨ ਈਦ ਚ ਥੋੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੀ ਮੈਂ ਘਰ ਬੇਹਰੀ ਤਾਂ ਪੂਰੀਆਂ ਨੀ ਲੈ ਦੇ ਗਜਰੇ ਗੁਲਾਬੀ ਚੂੜੀਆਂ ਨੀ ਅਸਲਾਈਆਂ ਤਰੀ ਤਾਂ ਗੂੜੀਆਂ ਨੀ ਏ ਯਾਰ ਕਦੇ ਮਨਜ਼ੂਰੀਆਂ ਨੀ ਇਹ ਆਸ਼ਿਕ ਦਰ ਲੈ ਲੈਂਦੇ ਮੈਨੂੰ ਲੈ ਦੇ ਚੂੜੀਆਂ ਨੀ ਦਿਨ ਈਦ ਚ ਥੋੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੀ ਲੈ ਦੇ ਜੋੜਾ ਸਬਜ਼ੀ ਅੰਗੂਰੀ ਨੀ ਜਿੰਦੀ ਲੈ ਦੇ ਖਾਸ ਕਸੂਰੀ ਨੀ ਲੈ ਦੇ ਜੋੜਾ ਸਬਜ਼ੀ ਅੰਗੂਰੀ ਨੀ ਜਿੰਦੀ ਲੈ ਦੇ ਖਾਸ ਕਸੂਰੀ ਨੀ ਜਾਣਾ ਵਿੱਚ ਹਜ਼ੂਰੀ ਨੀ ਮੈਂ ਜਾਣਾ ਵਿੱਚ ਹਜ਼ੂਰੀ ਜੇ ਯਾਰ ਕਰੇ ਮਨਜ਼ੂਰੀ ਨੀ ਜਦ ਯਾਰ ਯਾਰਾਂ ਕੋਲ ਬਹਿੰਦੇ ਮੈਂ ਲੈ ਦੇ ਚੂੜੀਆਂ ਨੀ ਦਿਨ ਈਦ ਚ ਥੋੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੀ ਆਉਣਾ ਈਦ ਨੂੰ ਸ਼ਰੀਫ ਪਿਆਰਾ ਨੀ ਮੈਂ ਕਰਨਾ ਚੱਲ ਨਜ਼ਾਰਾ ਨੀ ਉਹਨਾਂ ਕਰਨਾ ਚੱਲ ਨਜ਼ਾਰਾ ਟੁੱਕ ਟੁੱਟ ਜੁੱਤ ਲਾਂਦਾ ਸਾਰਾ ਨੀ ਟੁੱਟ ਜੁੱਤ ਲਾਂਦਾ ਸਾਰਾ ਨੀ ਮੇਰਾ ਆਪ ਦਰਮਾਨ ਸਹਾਰਾ ਨੀ ਸਦਨਾ ਭਰ ਦੇ ਅਸੀਂ ਰਹਿੰਦੇ ਮੈਂ ਲੈ ਦੀ ਚੂੜੀਆਂ ਨੀ ਹਾਏ ਨੀ ਦਿਨ ਈਦ ਚ ਥੋੜੇ ਰਹਿੰਦੇ ਆਈ ਮੁਬਾਰਕ ਨੀ ਪਾਰ ਹੋ ਮਸਤ ਫੁਲਾਂਦੇ ਰਹਿੰਦੇ ਮਿਹਰਬਾਨ ਆਸ਼ਕ ਜਿਹੜੇ ਆ ਆਸ਼ਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਪੈਂਦੀਆਂ ਇੱਕ ਸ਼ਹਿਰ ਆਸ਼ਕਾਂ ਦੀ ਵੰਡ ਕਰਕੇ ਦੱਸਦਾ ਭਲਾ ਵੀ ਰਹਿਮਿਆ ਤੂੰਬੇ ਵਾਲਿਆ ਕੈਸੇ ਜਵਾਬ ਕਰਦਾ
ਇਹ ਆਪਾਂ ਕੱਲ ਨੂੰ ਸੁਣਾਵਾਂਗੇ ਰਹਿਮਿਆ ਬੰਦ ਕਰਦੇ ਮੇਰਾ ਨਾਂ ਹੈ ਰਹਿਮੂੜਾ ਜਿਹੜਾ ਇਸ਼ਕ ਦੇ ਪੈਂਦੇ ਵਾਲਾ ਲੜੀ 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 ਨਾ ਲਾਭ ਪਾਲਾ ਹੋ ਗਿਆ ਹੁਣ ਹੋ ਗਿਆ ਤੁਸੀਂ ਪਾਲਾ ਤਾਂ ਜੀ ਪੂਰਾ ਖੁਸ਼ ਤੇ ਲਓ ਫਿਰ ਹੁਣ ਆਪਾਂ ਦੇਬੀ ਦੀ ਆਵਾਜ਼ ਦੇ ਵਿੱਚ ਛੱਲਾ ਵੀ ਸੁਣਾਉਣਾ ਗੀਤ ਆਪਣੇ ਤਾਂ ਜੀ ਬਹੁਤ ਜ਼ਿਆਦਾ ਰਹਿੰਦੇ ਨੇ ਤੂੰ ਇੱਥੇ ਕਰਦਾ ਫਿਰ ਜੇ ਤੂੰ ਜ਼ਿਆਦਾ ਰਹਿ ਗਿਆ ਤੇ ਤੂੰ ਫਿਰ ਸੁਣਦਾ ਹੀ ਰਿਹਾ ਜ਼ਿਆਦਾ ਰਹਿਣਗੇ ਤਾਂ ਤੂੰ ਸਾਰੇ ਗੀਤ ਸੁਣਾ ਕੇ ਜਾਣੇ ਨੇ ਮੈਂ ਤੇਰੀ ਜੁੱਤੀ ਲੈਣੀ ਹੈ ਜਾਗਾ ਤੇ ਮਿਲਕੀ ਦਾ ਵਿੱਚੇ ਤੇਰੇ ਮਸਕੂਸਪੁਰੀ ਦਾ ਸੁਣਾ ਦੇ ਆ ਸੁਣਾ ਦਿੰਦੇ ਤਾਂ ਜੀ ਆਹੋ ਦੋਵਾਂ ਦੇ ਨਹੀਂ ਤੇ ਮੈਂ ਐਸੀਆਂ ਹੀ ਖਿਤਰਾਂ ਆਣੀਆਂ ਕਬਰਾਂ ਮਾਰੂੰਗਾ ਜਿਹੜਾ ਕਹਿੰਦੇ ਕਿਸੇ ਨੇ ਯਾਦ ਨੀ ਕੀਤਾ ਹੋਊਗਾ ਪੁੱਤ ਤੁਸੀਂ ਏਦਾਂ ਹੀ ਨਾ ਕਹਿ ਦਿਆ ਕਰੋ ਵਾਰ ਵਾਰ ਤੁਸੀਂ ਇਹਨਾਂ ਦੇ ਕੱਲ ਤੇ ਗੀਤ ਬਣਾ ਦਿੰਦੇ ਆ ਇਦਾਂ ਨਾ ਕਰੇ ਗੁਰੂ ਛੱਲਾ ਉਹਦਾ ਲਾ ਦੋ ਛੱਲਾ ਕਲਮ ਕਲਾ ਤੇ ਚੱਕ ਫਟੇ ਤੇ ਪਹਿਲਾਂ ਗੀਤ ਲਾਓ ਲਓ ਤਾਂ ਜੀ ਲਾਤਾ ਗੀਤ ਤੁਸੀਂ ਕਹਿਤਾ ਤੇ ਲਾਤਾ ਮੇਰੀ ਬੜਾ ਤੁਸੀਂ ਮੰਨਦੇ ਯੂਤਨਾ ਨੂੰ ਕੱਚੇ ਆ ਤੁਸੀਂ ਹੋਰ
ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਹੋਏ ਮਸਾਂ ਮਿਲਿਆ ਹੋਏ ਵੇ ਮਸਾਂ ਮਿਲਿਆ ਮਸਾਂ ਮਿਲਿਆ ਸਬੱਬ ਨਾਲ ਕੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਜਿਹੜੇ ਆ ਵੇਖ ਲਵੀ ਗੱਲਾਂ ਵਿੱਚ
ਕੋਕੇ ਜੜਦਾ ਨੀ ਹਰ ਬੋਲ ਡਾਇਰੈਕਟਰ ਦਿਲ ਤੋਂ ਐ ਸਕ੍ਰਿਪਟਡ ਗੱਲਾਂ ਕਰਦਾ ਨੀ ਸਿੱਧੀਆਂ ਗੱਲਾਂ ਯਾਰ ਦੀਆਂ ਮੇਰਾ ਪਿਆਰ ਤੇਰੇ ਲਈ ਹੈ ਵੀ ਨੀ ਦੁਨੀਆਂ ਤੇ ਹੂਰਾਂ ਹੋਣਗੀਆਂ ਮੇਰਾ ਦਿਲ ਤਾਂ ਤੂੰ ਹੀ ਲੈ ਗਈ ਉਹ ਪਿਆਰ ਕਦੇ ਨੀ ਹੋ ਸਕਦਾ ਜਿਹਦੀ ਯਾਰੀ ਦੇ ਵਿੱਚ ਲਸਟ ਹੋਵੇ ਕਾਰ ਵਿੱਚ ਕਰਨਾ ਪੈਂਦਾ ਏ ਲੋਹੇ ਨੂੰ ਲੱਗੀ ਰਸਟ ਹੋਵੇ ਚਾਹੁੰਦਾ ਤੈਨੂੰ ਦੀਪ ਟੀਪਲੀ ਬੋਲੇ ਕੀ ਬੋਲੀ ਜ਼ਬਾਨੋ ਸੁਣ ਕੇ ਤੇਰੇ ਨਾਂ ਦੇ ਅੱਖਰ ਫੜਦਾ ਏ ਬੀਟ ਪਿਆਨੋ ਫੜਦਾ ਏ ਬੀਟ ਪਿਆਨੋ ਦਿਲ ਜਿਹਦੇ ਉੱਤੇ ਆਵੇ ਉਹਨੂੰ ਮੱਥਾ ਟੇਕਦਾ ਸੌਦਾ ਹੋਵੇ ਚੰਗਾ ਫੇਰ ਪੈਸੇ ਕੌਣ ਵੇਖਦਾ ਸਵੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਚੱਕ ਮੁੰਦਰੀ ਫੜਾ ਦੇ ਮੈਨੂੰ ਛੱਲਾ ਵੇ ਤੇਰੇ ਜਿਹਾ ਹੋਰ ਕੋਈ ਨਾ ਜਿਹਨੂੰ ਮਿਲ ਜੇ ਇਸ਼ਕੇ ਓ ਰਾਜਾ ਨਾ ਮਿਲੇ ਤਾਂ ਫਕਰ ਬਾਈ ਕਈਆਂ ਦੀ ਇਹ ਬਣ ਜੇ ਜ਼ਿੰਦਗੀ ਕਈਆਂ ਲਈ ਬਸ ਅੱਖਰ ਬਾਈ ਤੇਰੇ ਦਿਲ ਨੂੰ ਪਤਾ ਨਾ ਜਿੱਤੀਏ ਮੇਰੀ ਯਾਦ ਸਤਾਉਂਦੀ ਨਾ ਮੇਰੀ ਅੱਖ ਦਾ ਤੇਰੇ ਬਾਜੋਂ ਇੱਕ ਵੀ ਕਾਬਜ਼ ਜਾਉਂਦੀ ਨਾ ਤੇਰੇ ਬਿੱਲੋ ਟਾਈਮ ਬਿਨਾ ਕਿਉਂ ਲੱਗਦਾ ਏ ਸਭ ਖਾਲੀ ਖਾਲੀ ਨੀਂਦ ਗਵਾਈ ਬੈਠਾ ਜੰਡੂ ਵੇਖ ਲੈ ਅੱਖੀਆਂ ਦੀ ਲਾਲੀ ਵੇਖ ਤੇਰਾ ਸੋਹਣਾ ਮੁਖੜਾ ਕਰਦਾ ਮੇਰੀ ਮਾਈਂਡ ਬਲੋਨੀ ਕਨੀਆਂ ਦੇ ਪਿੱਛੋਂ ਲਿਸ਼ਕੇ ਜਿੱਦਾਂ ਕੋਈ ਰੇਨ ਬੋਨੀ ਛੱਡਿਆ ਜੀ ਦਿਲ ਮੁੰਦਰੀ ਨਾਲ ਵਟਾਂ ਛੱਡਿਆ ਅਸੀਂ ਉਹਦੇ ਰਾਹ ਵਿੱਚ ਮਰਨਾ ਏ ਉਹਨੇ ਹੋਰ ਕੋਈ ਨਾ ਰਾਹ ਛੱਡਿਆ ਹੁਣ ਹੋਰ ਕੀ ਦੇਵੀ ਚਾਹੁੰਦਾ ਏ ਅਸੀਂ ਯਾਰ ਨੂੰ ਰੱਬ ਬਣਾ ਛੱਡਿਆ ਜੀ ਅਸੀਂ ਯਾਰ ਨੂੰ ਰੱਬ ਬਣਾ ਛੱਡਿਆ
ਲਓ ਜੀ ਪਿਆਰੇ ਗੀਤ ਛੱਲਾ ਤੁਸੀਂ ਸੁਣਿਆ ਜੀ ਦੇਵੀ ਮਖਸੂਸਪੁਰੀ ਸਾਹਿਬ ਦੀ ਆਵਾਜ਼ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਇਸ ਗੀਤ ਦਾ ਤੁਸੀਂ ਪੂਰਾ ਪੂਰਾ ਆਨੰਦ ਲਿਆ ਹੋਏਗਾ ਕਿਉਂਕਿ ਦੇਵੀ ਦੇ ਗੀਤ ਵੀ ਬਹੁਤ ਕਮਾਲ ਦੇ ਨੇ ਉਹ ਦੇਵੀ ਵੀ ਗਾਉਂਦਾ ਸਾਰੇ ਹੀ ਚੰਗੇ ਆ ਮਾੜਾ ਕੋਈ ਵੀ ਨਹੀਂ ਜਿਹੜਾ ਦਿਲ ਦੀਆਂ ਗੱਲਾਂ ਕਰੇ ਉਹ ਚੰਗਾ ਹੀ ਹੁੰਦਾ ਜੀ ਤੇ ਇਹਦੇ ਨਾਲ ਹੀ ਤਾਂ ਸੋਤਾ ਬ੍ਰਦਰ ਦੇ ਗੀਤ ਤੇ ਇੱਕ ਗੀਤ ਰਹਿ ਗਿਆ ਆਪਣਾ ਜਿਹੜੇ ਭਾਜੀ ਹਰਨੇਕ ਭਾਜੀ ਹੋਰਾਂ ਨੇ ਕਿਹਾ ਸੀ ਯਾਰੀ ਯੰਗ ਰੱਖਿਓ ਇਹ ਗੀਤ ਦੋ ਆ ਬੈਕ ਟੂ ਬੈਕ ਆਪਾਂ ਇਸੇ ਗੀਤਾਂ ਦੇ ਨਾਲ ਛੱਡ ਕੇ ਜਾ ਰਹੇ ਪਿਆਰੇ ਦੋਸਤਾਂ ਨੂੰ ਤੇ ਕੱਲ ਨੂੰ ਫਿਰ ਮਿਲਣ ਦਾ ਵਾਅਦਾ ਵੀ ਕਰਦੇ ਹਾਂ ਪਿਆਰੇ ਦੋਸਤੋ ਸਾਡੇ ਨਾਲ ਜਿਹੜੀ ਆ ਹਾਜ਼ਰੀ ਆ ਉਹ ਜ਼ਰੂਰ ਨਿਭਾ ਕੇ ਰੱਖਿਓ ਕਬੂਲ ਰੱਖਿਓ ਤੇ ਅਸੀਂ ਚੰਦ ਬਲਾਂ ਦੇ ਵਿੱਚ ਕੱਲ ਨੂੰ ਫਿਰ ਵੀਕਐਂਡ ਸਪੈਸ਼ਲ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ ਤੇ ਤੁਹਾਡਾ ਅੱਜ ਤੋਂ ਹੀ ਇਹ ਵੀਕਐਂਡ ਆ ਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਤੇ ਅੱਜ ਤੋਂ ਹੀ ਤੁਸੀਂ ਇੰਜੋਏ ਕਰੋ ਖੂਬ ਜ਼ਿੰਦਗੀ ਦਾ ਇਹ ਦੁਆਵਾਂ ਕਰਦੇ ਹਾਂ ਪਿਆਰ ਮੁਹੱਬਤ ਤੁਹਾਡਾ ਬਣਿਆ ਰਹੇ ਤੇ ਯਾਰਾਂ ਦੀ ਯਾਰੀ ਬਣੀ ਰਵੇ ਤੇ ਇਸੇ ਗੀਤ ਦੇ ਨਾਲ ਹੀ ਹੁਣ ਆਪਾਂ ਛੱਡ ਕੇ ਜਾ ਰਹੇ ਹਾਂ ਯਾਰਾਂ ਦੀ ਯਾਰੀ ਸੋਤਾ ਦਾ ਗੀਤ ਆ ਬੜਾ ਮਕਬੂਲ ਗੀਤ ਰਿਹਾ ਇਹ ਵੀ ਬੜਾ ਪਸੰਦ ਕਰੂਗੇ ਮੈਨੂੰ ਲੱਗਦਾ ਪੰਗੂ ਸਾਹਿਬ ਤੁਹਾਡੇ ਲਈ ਸਪੈਸ਼ਲ ਗੀਤ ਆਹ ਰੱਬ ਰਾਖਾ ਚੱਲੇ
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।
ਹਾਰ ਜਾਣੀ ਹੁੰਦੇ ਕਦੇ ਮਰਦ ਦਲੇ
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
मन मेरे गुर की सिख सुनिज हर का नाम सदा सुखदाता सहजे हर रस बीजै गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो बहुत सारे गुरमुख पोथी साहिब जा स्मार्ट डिवाइस दी गुरबाणी ऐप राही ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ करीब 1 साल विच गुरु दे पूर्ण दर्शन कर लवोगे वाहिगुरु जी का खालसा वाहिगुरु जी की फतेह
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ 7 ਦਿਨ